ਉਹਨਾਂ ਦੇ ਦਿਮਾਗ ਚ ਪਹਿਲਾਂ ਕਲੀਅਰ ਸੀਗਾ ਕੋਰਲ ਰੈਡ ਸੀਟ ਚਾਹੀਦੀਆਂ। ਹਾਂ, ਉਹਨਾਂ ਨੇ ਜਾ ਕੇ ਫਟਾਫਟ ਬੋਲਿਆ ਕਿ ਕੋਰਲ ਰੈਡ ਸੀਟਾਂ ਚਾਹੀਦੀਆਂ, ਵਾਈਟ ਕਲਰ ਦਾ ਕਲਰ ਚਾਹੀਦਾ। ਮੈਨੇ ਕਿਹਾ ਤਾ ਜੀ ਮੈਨੂੰ ਇਹ ਗੱਡੀ ਚਾਹੀਦੀ ਹੈ। 20 ਮਿੰਟ ਚ ਡੀਲ ਹੋਈ, ਅਸੀਂ ਕਿਹਾ ਜੀ ਠੀਕ ਹੈ ਜੀ, ਬਾਹਰ ਖਤਮ। ਅਗਲੀ ਵਾਰ ਗਿਆ ਉਹੀ ਸੇਮ ਤੁਹਾਡੀ ਵਾਲੀ ਸਟ੍ਰੈਟਜੀ। ਮੈਂ ਕਿਹਾ ਜੀ ਜਿਹੜੀ ਗੱਡੀ ਪਿਛਲੀ ਵਾਰ ਲਈ ਸੀ ਸੇਮ ਮਾਡਲ ਸਭ ਕੁਝ ਸੇਮ, ਜੇ ਉਹਦੇ ਚ ਕੋਈ ਨਵੇਂ ਫੀਚਰ ਆਏ ਤਾਂ ਦੇ ਦਿਓ, ਨਹੀਂ ਤਾਂ ਕਹਾਣੀ ਖਤਮ ਕਰੋ ਫਟਾਫਟ। ਉਹ ਕਹਿੰਦੇ ਠੀਕ ਹੈ ਜੀ। ਮੈਂ ਕਿਹਾ ਮੈਂ 4 ਸਾਲ ਚਲਾ ਲਈ ਹੈ, ਵਧੀਆ ਗੱਡੀ, ਵਧੀਆ ਚੱਲ ਰਹੀ ਹੈ 4 ਸਾਲ। ਇਸ ਵਾਰ ਮੈਂ ਗਿਆ, ਮੈਂ ਸਿੱਧਾ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੱਡੀ ਜਦੋਂ ਪਿਛਲੀ ਵਾਰ ਡਿਲੀਵਰ ਕੀਤੀ ਸੀ, ਪਹਿਲੇ 2 ਸਾਲ ਤੇ ਕੋਵਿਡ ਰਹਿ ਗਿਆ, ਕੁਝ ਜ਼ਿਆਦਾ ਕਿਲੋਮੀਟਰ ਪਏ ਨੇ, ਪੈਸੇ ਦੱਸੋ ਕਿੰਨੇ ਬਣਦੇ ਆ। ਉਹ ਕਹਿੰਦੇ ਜੀ ਇੰਨੇ ਪੈਸੇ। ਮੈਂ ਕਿਹਾ ਜੀ ਬਾਏ ਆਊਟ ਕਰ ਲੈਣੇ, ਗੱਡੀ ਖਰੀਦੀ, ਕਹਾਣੀ ਖਤਮ। ਠੀਕ ਹੈ ਜੀ, ਤਿੰਨ ਮਤਲਬ ਪਿਛਲੇ 12 ਸਾਲ ਤੋਂ ਸੇਮ ਗੱਡੀ ਚਲਾ ਰਿਹਾ ਮੈਂ 12 ਸਾਲ ਤੋਂ, ਉਹ ਮਤਲਬ ਕਿ ਔਰ 20 ਮਿੰਟ ਦੇ ਵਿੱਚ ਡੀਲਾਂ ਖਤਮ। ਲੇਕਿਨ ਹਾਂ, ਹੁਣ ਤੁਹਾਨੂੰ ਸਵਾਲ ਵੀ ਹੈ ਜੀ ਮੇਰਾ ਇਸ ਪੁਆਇੰਟ ਤੇ, ਜਿਹੜਾ ਤੁਸੀਂ ਕੱਪੜਿਆਂ ਦੀ ਗੱਲ ਕੀਤੀ ਹੈ, ਮੈਂ ਉਹਦੇ ਚ ਮੇਰਾ ਹਲਕਾ ਜਿਹਾ ਫਰਕ ਵੀ ਹੈ, ਔਰ ਤੁਹਾਡੇ ਤੋਂ ਕੁਐਸਚਨ ਵੀ ਪੁੱਛਾਂਗਾ ਕਿ ਮੈਂ ਵਾਈਫ ਦੇ ਨਾਲ ਨਾ ਬਿਲਕੁਲ ਲਾਸਟ ਟਾਈਮ ਹੁਣੇ ਵੀ ਸ਼ੋਪਿੰਗ ਮਾਲ ਗਿਆ। ਮੇਰਾ ਇੱਕ ਆਈਡੀਆ ਹੁੰਦਾ ਵੀ ਮੈਨੂੰ ਪਤਾ ਹੁੰਦਾ ਮੈਨੂੰ ਕੀ ਚਾਹੀਦਾ, ਔਰ ਮੈਂ ਦੋਨੋਂ ਤਰ੍ਹਾਂ ਦੀ ਸ਼ੋਪਿੰਗ ਕਰਦਾ। ਇੱਕ ਸ਼ੋਪਿੰਗ ਉਹ ਵੀ ਹੈ, ਮੈਂ ਨਾਮ ਨਹੀਂ ਲਵਾਂਗਾ ਕਿਸੇ ਵੀ ਸ਼ੋਰੂਮ ਦਾ, ਇੱਕ ਮੇਰਾ ਸ਼ੋਰੂਮ ਉਹ ਹੈ ਪੱਕਾ ਇੱਕ ਪਰਟੀਕੁਲਰ ਮਾਲ ਚ, ਜਿੱਥੇ ਮੈਨੂੰ ਲੱਗਦਾ ਕਿ ਸਭ ਤੋਂ ਸਸਤੇ ਕੱਪੜੇ ਮਿਲਦੇ ਆ। ਮੇਰਾ ਬ੍ਰਦਰ ਛੋਟਾ, ਉਹ ਬੜਾ ਸ਼ੌਕੀ ਬੰਦਾ, ਉਹ ਮਜ਼ਾਕ ਵੀ ਉਡਾਉਂਦਾ ਮੇਰਾ। ਉਹ ਕਹਿੰਦਾ ਯਾਰ ਭਾਜੀ ਹੈ ਤੇ ਇਹ ਤੇ ਪਰਟੀਕੁਲਰ ਬ੍ਰਾਂਡ ਨੂੰ ਤਾਂ ਅਸੀਂ ਕਦੇ ਦੇਖੀਏ ਵੀ ਨਾ, ਤਾਂ ਤੁਸੀਂ ਕੱਪੜੇ ਇਹਦੇ ਪਾਏ ਹੁੰਦੇ ਹਮੇਸ਼ਾ। ਹਾਂਜੀ ਹਾਂਜੀ, ਉਹ ਮੈਨੂੰ ਇੱਦਾਂ, ਮੇਰਾ ਛੋਟਾ ਬ੍ਰਦਰ ਉਹ ਆਸਟ੍ਰੇਲੀਆ ਰਹਿੰਦੇ। ਮੈਂ ਕਿਹਾ ਭਾਈ ਤੁਸੀਂ ਅਮੀਰ ਕੰਟਰੀ, ਅਸੀਂ ਹੈਗੇ ਗਰੀਬ ਬੰਦੇ, ਅਸੀਂ ਗਰੀਬ ਕੰਟਰੀ ਰਹਿੰਦੇ ਹਾਂ, ਤਾਂ ਮੈਂ ਇਹ ਮੇਰੇ ਲਈ ਇੱਦਾਂ ਹੀ ਠੀਕ ਮੈਨੂੰ ਵਰਕ ਕਰਦਾ। ਇੱਥੇ ਤੱਕ ਵਰਕ ਕਰਦਾ ਹੈ ਕਿ ਮੈਂ ਬਿਲਕੁਲ ਕੁਛ ਦਿਨ ਪਹਿਲਾਂ ਵਾਈਫ ਦੇ ਨਾਲ ਆਪਣੇ ਸ਼ੋਪਿੰਗ ਮਾਲ ਗਿਆ। ਆਈ ਵਿਲ ਨੋਟ ਨੇਮ ਦ ਮਾਲ ਔਰ ਕੋਈ ਜਗ੍ਹਾ, ਫਿਰ ਪਤਾ ਨੀ ਪਲੱਸ ਮਾਈਨਸ ਨਾ ਹੋ ਜਾਏ ਕੋਈ ਗੱਲ, ਕੋਈ ਫੈਂਸ ਨਾ ਕਰਦਾ। ਤੇ ਵਾਈਫ ਔਰ ਮੇਰੇ ਨਾਲ ਸਾਡੇ ਆਫਿਸ ਦੇ ਕਲੀਗ ਸੀਗੇ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਆਪਣੀ ਕਰੋ ਸ਼ੋਪਿੰਗ, ਮੈਂ ਇੱਥੇ ਬੈਠਾ ਆ ਮਸਾਜ ਚੇਅਰ ਦੇ ਉੱਤੇ, ਮੈਂ ਆਪਣਾ ਕੰਮ ਕਰ ਲਾਂਗਾ ਤੇ ਉਹ ਮੈਨੂੰ ਇੱਥੇ ਮਿਲਣ ਆ ਕੇ, ਉਹ ਘੰਟੇ 2 ਘੰਟੇ ਜਿੰਨੇ ਵੀ ਤੁਸੀਂ ਲਗਾਣੇ ਲਗਾ ਲਓ। ਤੇ ਮੈਂ ਆਪਣਾ ਕੰਮ ਮਸਾਜ ਚੇਅਰ ਔਨ ਕੀਤੀ, ਮੈਂ ਕੰਮ ਕਰਨਾ ਸ਼ੁਰੂ ਕਰਤਾ। ਉਹ ਨਾ 1.5-2 ਘੰਟਿਆਂ ਬਾਅਦ ਉਹ ਵਾਪਸ ਆਏ ਤੇ ਮੈਂ ਉਸ ਮਸਾਜ ਚੇਅਰ ਤੇ ਨਹੀਂ ਬੈਠਾ ਸੀਗਾ, ਤੇ ਮੇਰੀ ਵਾਈਫ ਨੇ ਸਾਡੇ ਆਫਿਸ ਚ ਕਲੀਗ ਹੈਗੇ ਨੇ ਬੰਸਿਮਰਨ ਜੀ, ਉਹਨਾਂ ਨੂੰ ਦੱਸ ਦਿੱਤਾ, ਕਹਿੰਦੇ ਜੀ ਉਹ ਪਰਟੀਕੁਲਰ ਉਸ ਸਟੋਰ ਦੇ ਉੱਤੇ ਹੋਣਗੇ, ਹੋਰ ਉਹ ਕਿਤੇ ਸਾਰੀ ਸ਼ੋਪਿੰਗ ਮਾਲ ਚ ਤੁਹਾਨੂੰ ਕਿਤੇ ਨਹੀਂ ਮਿਲਣਗੇ। ਹਾਂ, ਉਹਨਾਂ ਨੂੰ ਪਤਾ ਵੀ ਮੈਂ ਉੱਥੇ, ਜੇ ਮੈਂ ਇੱਥੇ ਨਹੀਂ ਹਾਂ ਤਾਂ ਉੱਥੇ ਹੀ ਹਾਂ ਬਸ ਉਸੇ ਸ਼ੋਪ ਤੇ। ਮੈਂ ਵਾਕਈ ਜਦ ਮੈਂ ਕੰਮ ਫਿਨਿਸ਼ ਹੋ ਗਿਆ, ਇਹ ਵਾਪਸ ਨਹੀਂ ਆਏ, ਮੈਂ ਕਿਹਾ 2 ਘੰਟੇ ਹੋ ਗਏ ਆ, ਚਲੋ ਮੈਂ ਕਭੀ ਉਹ ਕਰ ਰਿਹਾ ਆਪਣਾ ਕੰਮ। ਮੈਂ ਉਸ ਸਟੋਰ ਤੇ ਗਿਆ, ਉਸ ਸਟੋਰ ਤੇ ਜਾ ਕੇ ਮੇਰਾ ਖਿਆਲ ਆ ਵੀ ਮੈਂ 20 ਮਿੰਟ ਤੋਂ ਉੱਪਰ ਲਗਾਏ ਹੋਣੇ, ਔਰ ਮੇਰੇ 2 ਥੈਲੇ ਭਰ ਗਏ, 2 ਥੈਲੇ, ਕਿਉਂਕਿ ਉੱਥੇ ਸਮਾਨ ਮੈਨੂੰ ਰੀਜਨੇਬਲ ਮਿਲਦਾ ਔਰ ਮੈਨੂੰ ਸਾਈਜ਼ ਚੈੱਕ ਕਰਨ ਦੀ ਜ਼ਰੂਰਤ ਨਹੀਂ, ਮੈਨੂੰ ਸਾਰੇ ਮੇਰੇ ਸਾਈਜ਼ ਪਤਾ ਹੈ। ਮੈਂ ਟੱਕ 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 ਚੀਜ਼ਾਂ ਪਿੱਕ ਕੀਤੀਆਂ, ਟੀ ਸ਼ਰਟ ਲੈਣੀ ਹੈ, ਠੀਕ ਹੈ, ਚੀਜ਼ਾਂ ਲੈਣੀਆਂ, ਸੌਕਸ ਹੈ, ਹਰ ਚੀਜ਼ ਮੈਨੂੰ ਪਤਾ ਹੈ ਕਿ ਉਹ ਸਾਈਜ਼। ਮੈਂ ਸ਼ੋਪਿੰਗ ਕੀਤੀ 20 ਮਿੰਟ ਚ ਬਾਹਰ, 2 ਥੈਲੇ ਭਰ ਕੇ, ਮੈਨੂੰ ਪਤਾ ਕਿ ਇਹ ਚੀਜ਼ਾਂ ਮੈਨੂੰ ਚਾਹੀਦੀਆਂ ਨੇ, ਮੈਂ ਲੈ ਕੇ ਬਾਹਰ। ਜੇ ਮੈਂ, ਅੱਛਾ ਇਹ ਤੇ ਹੋ ਗਿਆ ਰੀਜਨੇਬਲ ਸਟੋਰ, ਜੇ ਮੈਂ ਫੰਕਸ਼ਨ ਲਈ ਕੋਈ ਐਕਸਪੈਂਸਿਵ ਚੀਜ਼ ਲੈਣੀ ਹੈ, ਉਹ ਵੀ ਮੇਰਾ ਇੱਕ ਡਿਫਰੈਂਟ ਮਾਲ ਹੈ, ਉੱਥੇ ਮੇਰੀ ਜਗ੍ਹਾ ਪੱਕੀ ਹੈ, ਚਾਹੇ ਉੱਥੇ ਮੈਂ 2,000-5,000, ਮੈਨੂੰ ਮਤਲਬ ਉਹ ਵੀ ਮੇਰਾ ਟਾਰਗੇਟ ਨਹੀਂ ਹੁੰਦਾ ਕਿ 20 ਮੇਰੀ ਸ਼ਰਟ ਹੈ ਜੀ, ਇਹ ਟੈਕਸੀਡੋ ਲੈਣਾ, ਓਕੇ ਜੀ ਡਨ, ਇਹ ਸ਼ੂਜ਼ ਹੈ, ਇਹ ਮੇਰੀ ਸੌਕਸ ਹੋਣਗੀਆਂ। ਵਿਦ ਇਨ 20 ਈਵਨ ਅਸੀਂ ਇਹ ਵਾਈ ਮੀਡੀਆ ਅਵਾਰਡ ਨਾਈਟ ਕਰਾਈ ਹੈ, ਤੇ ਉਹ ਕਹਿੰਦੇ ਜੀ, ਵਾਈਫ ਕਹਿੰਦੀ ਉਸ ਲਈ ਤੁਸੀਂ ਕੋਈ ਨਵੀਂ ਚੀਜ਼ ਲੈ ਲਓ, ਉੱਥੋਂ ਹੀ ਸਟੋਰ ਤਾਂ ਮੈਨੂੰ ਪਤਾ, ਤੁਸੀਂ ਉੱਥੇ ਹੀ ਜਾਣਾ। ਸਰ ਤੁਸੀਂ ਇਹ ਇਮੇਜਿਨ ਕਰੋ ਕਿ ਜੇ ਮੈਂ ਮਹਿੰਗੇ ਕੱਪੜਾ ਵੀ ਲੈਣਾ, ਤਾਂ ਵੀ ਮੇਰਾ ਟਾਰਗੇਟ ਸੀਗਾ, ਉੱਥੇ ਵੀ ਸੇਮ ਆਹੀ ਚੀਜ਼, ਸਟੋਰ ਬੰਦ ਹੋ ਰਿਹਾ, ਤਾਂ ਫੋਨ ਕੀਤਾ, ਉਹ ਕਹਿੰਦੇ ਜੀ 7 ਵਜੇ, ਮੈਂ ਪਹੁੰਚਿਆ ਤਕਰੀਬਨ 6:30, 6:30 ਪਹੁੰਚਿਆ, ਮਤਲਬ ਉਹਦੇ ਉਸੇ ਦਰਮਿਆਨ ਤੁਸੀਂ ਲੈ ਲਓ, ਮੈਂ ਸ਼ਰਟ ਵੀ ਲਈ ਹੈ, ਸੌਕਸ ਵੀ ਲਈਆਂ, ਸ਼ੂਜ਼ ਵੀ ਲਏ ਆ, ਟਕਸੀਡੋ ਵੀ ਲਿਆ। ਇਹ ਨਹੀਂ ਕਿ ਉਹ ਨਾਰਮਲ ਕੋਈ ਸ਼ਰਟ ਲੈਣ ਜਾ ਰਿਹਾ ਜੀ, ਬੰਦਾ ਕਹਿੰਦਾ ਜੀ 1 ਘੰਟੇ ਚ ਬੰਦਾ ਸ਼ਰਟ ਤੇ ਲੈ ਲੇਗਾ, ਨਹੀਂ ਨਹੀਂ ਨਹੀਂ, ਸਭ ਕੁਛ ਵਿਦ ਇਨ ਦੈਟ ਹਾਫ ਐਨ ਆਵਰ, ਠਾ। ਹਾਂ, ਆਈ ਮਸਟ ਗਿਵ ਕ੍ਰੈਡਿਟ ਇਸ, ਹਾਂ, ਉਹ ਜਿਹੜਾ ਮੇਰਾ ਇੱਕ ਛੋਟਾ ਸਟੋਰ ਹੈ ਜਿੱਥੇ ਮੈਨੂੰ ਸਸਤਾ ਸਮਾਨ, ਸਸਤਾ ਨੀ, ਉੱਥੇ ਵੀ ਠੀਕ ਹੈ, ਇੱਥੇ ਵਾਈਫ ਨਾਲ ਹੀ ਹੁੰਦੇ, ਇੱਥੇ ਗੱਡੀ ਲੈਣ ਦੇ ਵਿੱਚ, ਤੇ ਇੱਥੇ ਜਦ ਮੈਂ ਕੋਈ ਮਹਿੰਗਾ ਕੱਪੜਾ ਲੈਣਾ ਤੇ ਵਾਈਫ ਨਾਲ ਹੁੰਦੇ ਆ, ਪਰ ਟਾਰਗੇਟ ਮੇਰਾ ਇਹ ਹੁੰਦਾ ਕਿ 20 ਮਿੰਟ ਤੋਂ ਜ਼ਿਆਦਾ ਮੈਨੂੰ ਸਟੋਰ ਦੇ ਵਿੱਚ ਨਹੀਂ ਲਗਾਉਣੇ ਚਾਹੀਦੇ। ਹੁਣ ਇਹਦੇ ਤੇ ਤੁਹਾਡੇ ਕਮੈਂਟ ਵੀ ਲਵਾਂਗਾ ਔਰ ਫਿਰ ਇੱਕ ਸਵਾਲ ਵੀ ਪੁੱਛਾਂਗਾ ਉਸ ਤੋਂ ਬਾਅਦ। ਪਲੀਜ਼ ਗੋ ਅਹੈਡ।
ਜੀ ਜੀ ਯੁਧਵੀਰ ਜੀ, ਦੇਖੋ ਪਹਿਲੇ ਤੁਸੀਂ ਆਪਣੀ ਐਗਜ਼ਾਮਪਲ ਗੱਡੀ ਦੀ ਦਿੱਤੀ, ਜਦੋਂ ਤੁਸੀਂ ਦੇ ਰਹੇ ਸੀ ਮੈਂ ਵਿੱਚ ਇੰਟਰਪਟ ਕਰਤਾ, ਲੇਕਿਨ ਮੈਂ ਕੁਇਕਲੀ ਉਸ ਚੀਜ਼ ਨੂੰ ਫਿਨਿਸ਼ ਕਰਨਾ ਚਾਹੁੰਦਾ ਕਿ ਉਹ ਜਿਹੜੀ ਤੁਸੀਂ ਕਨਵਰਸੇਸ਼ਨ ਬੋਲੀ, ਮੈਨੂੰ ਉਸ 'ਚ ਦੇਖਣ ਨੂੰ ਸਿੱਖਣ ਨੂੰ ਕੀ ਮਿਲਿਆ? ਪਹਿਲੀ ਚੀਜ਼, ਜੋ ਕਿ ਮੈਂ ਉਹਨੂੰ ਕਾਲ ਕਰੂੰਗਾ ਕਿ ਸਟ੍ਰੈਟਜੀ, ਤੁਹਾਨੂੰ ਪਤਾ ਹੈ ਕਿ ਯਾਰ ਮੇਰੇ ਕੰਟਰੋਲ ਚੀਜ਼ਾਂ ਨਹੀਂ ਹੈ, ਮੈਂ ਗਿਆ ਡੀਲਰਸ਼ਿਪ ਤੇ 5-7 ਘੰਟੇ ਸ਼ਾਇਦ ਲੱਗ ਜਾਣ, ਮੈਂ ਜਾਣਾ ਹੀ ਉਦੋਂ ਹੈ ਲਾਸਟ ਦੇ 1-1.5 ਘੰਟੇ 'ਚ ਮੈਕਸਿਮਮ, ਚਲੋ 2 ਆਵਰਸ, ਆਈ ਅੰਡਰਸਟੈਂਡ, 9 ਵਜੇ ਬੰਦ ਹੁੰਦੀ, ਮੈਂ 7-7:30 ਵਜੇ ਜਾਊਂਗਾ, 2 ਘੰਟੇ 'ਚ ਮੈਂ ਆਪਣਾ ਕਰ ਲੂੰਗਾ। ਦੈਟ ਕੈਨ ਬੀ, ਇੱਥੋਂ ਪਤਾ ਚੱਲਦਾ ਟਾਈਮ ਐਫੀਸ਼ੀਐਂਸੀ ਕਿੱਦਾਂ ਕੀਤੀ ਜਾ ਸਕਦੀ ਹੈ। ਦੂਜੀ ਚੀਜ਼ ਤੁਸੀਂ ਕੀ ਕੀਤਾ ਕਿ ਤੁਸੀਂ ਕਿਆ ਕੀ ਭਾਬੀ ਜੀ ਨੇ ਕਿਆ ਡਿਸਾਈਡ ਕੀਤਾ ਕਿਹੜਾ ਕਲਰ ਜੇ ਵੋ ਇਹਨੂੰ ਕਹਿੰਦੇ ਡੈਲੀਕੇਸ਼ਨ ਡੈਲੀਕੇਟ ਕਰਤਾ ਕਿ ਬਈ ਤੁਸੀਂ ਕਿਸੇ ਹੋਰ ਬੰਦੇ ਨੂੰ ਦੇਤਾ ਭਾਵੇਂ ਵਾਈਫ ਹੈ ਸਾਫ ਹੈ ਫਰੈਂਡ ਹੈ ਡੈਲੀਕੇਸ਼ਨ ਅੱਛਾ ਦਿਖੀ ਕਿ ਦੂਜੀ ਜਿਹੜੀ ਮੈਂ ਪਹਿਲੇ ਗੱਲ ਕਰ ਰਿਹਾ ਸੀ ਦੂਜਿਆਂ ਤੇ ਛੱਡ ਦਿਓ ਜਿਹੜਾ ਟੋਪਿਕ ਤੁਹਾਡੇ ਲਈ ਇੰਪੋਰਟੈਂਟ ਨਹੀਂ ਹੈ ਉਹ ਚ ਆਪਣਾ ਟਾਈਮ ਨਾਲ ਇਨਵੈਸਟ ਕਰੋ ਉਹਨੂੰ ਦੇ ਦਿਓ ਜਿਹਦੇ ਲਈ ਉਹ ਇੰਟਰਸਟਿੰਗ ਹੈ ਹਰ ਚੀਜ਼ ਪਰਫੈਕਟ ਹੋ ਜਾਏਗੀ ਦੁਨੀਆਂ ਜੇ ਹਰ ਬੰਦੇ ਨੂੰ ਉਹ ਚੀਜ਼ ਦੇਤੀ ਜਾਏ ਜਿਹੜੀ ਉਹਦੇ ਵਾਸਤੇ ਇੰਟਰਸਟਿੰਗ ਹੈ ਜੇ ਤੁਹਾਡੇ ਕੋਲ ਵੈਸੇ 10 ਲੋਕਾਂ ਦਾ ਸਟਾਫ ਹੈਗਾ ਐਗਜ਼ਾਮਪਲ ਕਿਸੇ ਬੰਦੇ ਕੋਲ 10 ਲੋਕਾਂ ਨੂੰ ਇਕੱਠੇ ਬਿਠਾ ਲਓ ਕੋਈ ਸਾਰਿਆਂ ਨੂੰ ਪੁੱਛੋ ਤੁਹਾਨੂੰ ਪਸੰਦ ਕੀ ਕਰਨਾ ਆਪਸ ਚ ਡਿਸਾਈਡ ਕਰ ਲਓ ਡਜ਼ਨਟ ਮੈਟਰ ਕਿਹਦਾ ਰੋਲ ਹੈ ਕਿਹਦੀ ਚੀਜ਼ ਜਿਹਨੂੰ ਜੋ ਪਸੰਦ ਆ ਉਹ ਪਿੱਕ ਕਰ ਲਓ ਤੁਸੀਂ ਦੇਖੋ ਪ੍ਰੋਡਕਟੀਵਿਟੀ ਕਿੱਦਾਂ ਬੈਟਰ ਹੋ ਜਾਂਦੀ ਹੈ ਤੇ ਤੁਹਾਡੀ ਉਸ ਗੱਲਾਂ ਦੇ ਵਿੱਚ ਡੈਲੀਗੇਸ਼ਨ ਦੇ ਕੇ ਤੁਸੀਂ ਵਾਈਫ ਨੂੰ ਕਹਿੰਦਾ ਤੁਸੀਂ ਡਿਸਾਈਡ ਕਰ ਦੋ ਉਹਦੇ ਬਾਅਦ ਚੋਂ ਦੇਖੀ ਕਲੈਰਿਟੀ ਕਲੈਰਿਟੀ ਆਫ ਵਟ ਆਈ ਵਾਂਟ ਸੇਮ ਕਾਰ ਓਵਰ ਐਂਡ ਓਵਰ ਐਂਡ ਓਵਰ ਡਜ਼ਨਟ ਸੋ ਕਲੀਅਰ ਕਿ ਦਿਸ ਇਜ਼ ਵਟ ਆਈ ਵਾਂਟ ਇਸ ਦਾ ਮਤਲਬ ਜਦੋਂ ਓਰਿਜਿਨਲੀ ਵੀ ਲਿੱਤੀ ਸੀ ਉਹ ਗੱਡੀ ਉਹ ਤੁਹਾਡੀ ਖੁਦ ਦੀ ਚੋਇਸ ਸੀਗੀ ਸੋਸਾਇਟੀ ਦੀ ਨਹੀਂ ਸੀਗੀ ਸੋਸਾਇਟੀ ਦੀ ਹੁੰਦੀ ਤੇ ਹੁਣ 6 ਵਾਰ ਡਿਜ਼ਾਈਨ ਮਾਡਲ ਬ੍ਰਾਂਡ ਬਦਲ ਚੁੱਕੇ ਹੁੰਦੇ ਜਿਹੜਾ ਬੰਦਾ ਸੇਮ ਚੀਜ਼ਾਂ ਨੂੰ ਸਟਿਕ ਕਰ ਰਿਹਾ ਇੱਥੇ ਇੱਕ ਹੋਰ ਚੀਜ਼ ਪ੍ਰੂਵ ਹੋ ਗਈ ਕਿ ਉਹ ਐਸ ਮੱਚ ਐਸ ਸੋਸਾਇਟੀ ਦੀ ਵੈਲਿਊ ਕਰਦਾ ਲੇਕਿਨ ਸੋਸਾਇਟੀ ਦੇ ਚੱਕਰ ਚ ਪਰਸਨਲ ਇੰਟਰਨਲ ਚੇਂਜ ਨਹੀਂ ਕਰਦਾ ਉਹ ਬੰਦਾ ਦੇਖੋ ਅੱਜ ਤੱਕ ਜਿੰਨੇ ਵੀ ਟਾਕ ਸ਼ੋ ਕੀਤੇ ਆ ਜਿੰਨੀਆਂ ਵੀ ਗੱਲਾਂ ਅਸੀਂ ਕੀਤੀਆਂ ਹੋਣਗੀਆਂ ਉਹ ਸਾਰੇ ਦੇ ਸਾਰੇ ਐਸਪੈਕਟ ਉਹ ਸਾਰੇ ਦੇ ਸਾਰੇ ਪੁਆਇੰਟ ਇੰਨੀ ਜੀ ਕਨਵਰਸੇਸ਼ਨ ਚੋਂ ਕੱਢੀ ਜਾ ਸਕੀ ਟਾਈਮਿੰਗ ਐਫੀਸ਼ੀਐਂਸੀ ਹੋ ਗਈ ਕਿ ਟਾਈਮ ਕਿੰਨਾ ਐਫੀਸ਼ੀਐਂਟਲੀ ਕਰ ਰਹੇ ਤੇ ਪਹਿਲੇ ਤਾਂ ਕਾਰ ਵਾਲਾ ਟੋਪਿਕ ਜਿੱਥੇ ਕਹਦਾ ਗੱਡੀ ਕੱਪੜਿਆਂ ਦੀ ਦੇਖੋ ਉਹ ਚੀਜ਼ਾਂ ਉਹ ਵੀ ਜਿਹੜਾ ਤੁਸੀਂ ਪੁਆਇੰਟ ਕਿਹਾ ਮੇਰੀ ਲਾਈਫ ਚ ਵੀ ਇਹ ਚੀਜ਼ਾਂ ਸੋਰਟਿਡ ਆਊਟ ਹੈ ਔਰ ਪਿਛਲੇ 15 ਸਾਲਾਂ ਤੋਂ ਸੋਰਟਿਡ ਆਊਟ ਹੈਗੀਆਂ ਠੀਕ ਹੈ ਪਹਿਲੀ ਚੀਜ਼ ਇੱਕ ਚੀਜ਼ ਹੋਰ ਭਾਬੀ ਜੀ ਨੇ ਕਹੀ ਕਿ ਇਹ ਇਵੈਂਟ ਆ ਰਿਹਾ ਜਿਹੜਾ ਤੁਹਾਡਾ ਤੁਸੀਂ ਕੱਪੜੇ ਨਵੇਂ ਲੈ ਲਓ ਵਿਚ ਇਜ਼ ਓਕੇ ਵਿਚ ਇਜ਼ ਗੁੱਡ ਚਾਹੀਦੇ ਹੀ ਹੁੰਦੇ ਨਵੇਂ ਕੱਪੜੇ ਲੇਕਿਨ ਮੈਂ ਇੱਕ ਚੀਜ਼ ਦੱਸਣਾ ਚਾਹੂੰਗਾ ਨਵੇਂ ਕੱਪੜੇ ਲੈ ਲਓ ਇਹ ਸਿਰਫ ਤੁਹਾਨੂੰ ਔਰ ਭਾਬੀ ਜੀ ਨੂੰ ਪਤਾ ਹੋਏਗਾ ਕਿ ਉਸ ਦਿਨ ਤੁਸੀਂ ਨਵੇਂ ਕੱਪੜੇ ਪਾਏ ਹੈ ਬਾਕੀ ਜਿਹੜਾ 500 ਬੰਦਾ ਤੁਹਾਡੇ ਇਵੈਂਟ ਤੇ ਆਇਆ ਨਾ ਉਹਨਾਂ ਨੂੰ ਪਤਾ ਨਾ ਉਹਨਾਂ ਨੂੰ ਮੈਟਰ ਕਰਦਾ ਨਾ ਹੀ ਕੋਈ ਗੱਲ ਹੈ ਤੇ ਨਾ ਹੀ ਕੋਈ ਬਾਤ ਹੈਗੀ ਹੈ ਠੀਕ ਹੈ ਸੋ ਦੈਟ ਪੁਆਇੰਟ ਕੀ ਸੀਗਾ ਉਹ ਜਿਹੜਾ ਨਵਾਂ ਪਨ ਵੀ ਆ ਉਹ ਆਪਣੇ ਮਾਈਂਡ ਵਾਸਤੇ ਹੈ ਔਰ ਅਗਰ ਆਪਣੇ ਮਾਈਂਡ ਲਈ ਇੰਪੋਰਟੈਂਟ ਹੈ ਦੈਨ ਇਟਸ ਓਕੇ ਟੂ ਗੋ ਹੈਡ ਐਂਡ ਡੂ ਇਟ ਲੇਕਿਨ ਜੇ ਉਹ ਦੋ ਬੰਦਿਆਂ ਦੇ ਲਈ ਇੰਨਾ ਇੰਪੋਰਟੈਂਟ ਵੀ ਨਹੀਂ ਕਰਦਾ ਲੇਕਿਨ ਜਾ ਕੇ ਤੁਸੀਂ $500 ਜਾਂ ਜੋ ਵੀ ਹੈ ਇਨਵੈਸਟ ਜਾਂ ਸਪੈਂਡ ਕਰ ਰਹਾ ਹੈ ਦੈਨ ਇਟ ਮੇ ਨੋਟ ਬੀ ਦਾ ਇਫੈਕਟਿਵ ਥਿੰਗ ਟੂ ਡੂ ਦਾ ਕੁਸਚਨ ਖੁਦ ਨੂੰ ਪੁੱਛਣਾ ਨਵਾਂ ਕਿਹਦੇ ਵਾਸਤੇ ਹੈ ਜੇ ਮੈਂ ਉਹ 500 ਬੰਦਿਆਂ ਨੂੰ ਇਵੈਂਟ ਚ ਪੁੱਛ ਲਾਂ ਲਾਈਨ ਲਗਾ ਕੇ ਦੱਸੋ ਜੇ ਇਹਨਾਂ ਨਵਾਂ ਪਾਇਆ ਪੁਰਾਣਾ ਪਾਇਆ ਸਾਰੇ ਕਹਿੰਗੇ ਯਾਰ ਇਸ ਦਾ ਪਤਾ ਨਹੀਂ ਹੈ ਦੂਜਾ ਕਿਉਂ ਕੁਸਚਨ ਪੁੱਛੋ ਸਾਨੂੰ ਮੈਟਰ ਨਹੀਂ ਕਰਦਾ ਸਾਡਾ ਉਹ ਪਰਪਸ ਨਹੀਂ ਸੀਗਾ ਇਸ ਇਵੈਂਟ ਤੇ ਆਉਣ ਦਾ ਐਜ਼ ਐਨ ਐਗਜ਼ਾਮਪਲ ਹੈ ਨਾ ਦੂਜੀ ਚੀਜ਼ ਐਜ਼ ਸ਼ਾਇਦ ਪਾਸਟ ਵੀ ਗੱਲ ਕਰ ਚੁੱਕੇ ਹੈਗੇ ਆ ਵਾਰਡਰੋਬ ਨੂੰ ਦੇਖੋ ਮੈਂ ਤਾਂ ਆਪਣਾ ਮੈਨੂੰ ਪਤਾ ਸੀਗਾ ਜਿੱਦਾਂ ਮੈਨੂੰ ਸੂਟ ਮੈਂ 3-piece ਸੂਟ ਮੈਨੂੰ ਜਿੱਦਾਂ ਤੁਹਾਨੂੰ ਪਹਿਲੇ ਵੀ ਗੱਲ ਹੋਈ ਸੀ ਸ਼ੁਰੂ ਤੋਂ ਬਚਪਨ ਤੋਂ ਪਸੰਦ ਹੁੰਦੇ ਸੀ ਮੈਨੂੰ ਪਤਾ ਮੈਨੂੰ ਲਾਈਫ ਟਾਈਮ ਚਾਹੀਦੇ ਹੈਗੇ ਆਈ ਐਂਡਿਡ ਅਪ ਅਫੇਅਰ ਕਦੀ ਟੋਪਿਕ ਤੇ ਗੱਲ ਕਰਾਂਗੇ ਐਂਡਿਡ ਅਪ ਸਟਾਰਟਿੰਗ ਮਾਈ ਓਨ ਕਲੋਥਿੰਗ ਲਾਈਨ ਸਿਰਫ ਫੋਰ ਮਾਈ ਪਰਸਨਲ ਯੂਜ਼ ਕਿਸੇ ਵਾਸਤੇ ਨਹੀਂ ਤੁਸੀਂ ਕਹੋ ਯਾਰ ਸੌਰਵ ਮੈਨੂੰ ਵੀ ਸੂਟ ਬਣਵਾ ਦਿਓ ਇੱਦਾਂ ਦਾ ਯਾਰ ਜੇ ਵੋ ਨਹੀਂ ਮੇਰੀ ਚੋਇਸ ਸੀ ਮੇਰੇ ਵਾਸਤੇ ਸੀ ਉਹ ਮੈਂ ਸੌਰਟ ਆਊਟ ਕਰ ਲਿਆ ਮੈਨੂੰ ਕਿੱਥੋਂ ਕੱਪੜਾ ਆਏਗਾ ਉਹ ਇਟਲੀ ਤੋਂ ਆਏਗਾ ਕਿ ਇੰਡੀਆ ਤੋਂ ਆਏਗਾ ਕਿ ਸਟਿਚ ਹੋਏਗਾ ਕਿ ਐਵਰੀਥਿੰਗ ਆ ਸੋਰਟਿਡ ਔਰ ਮੈਂ ਲਾਈਫ ਟਾਈਮ ਲਈ ਡਨ ਹੋ ਗਿਆ ਕਿਉਂਕਿ ਮੈਨੂੰ ਹਮੇਸ਼ਾ ਜਦ ਮੈਂ ਯੰਗ ਵੀ ਹੁੰਦਾ ਸੀ ਨਾ ਮਤਲਬ ਕਿ ਉਹ ਬਚਪਨਾ ਸੀਗਾ ਲੇਕਿਨ ਇੱਕ ਬਿਲੀਨੀਅਰ ਮੈਂ ਦੇਖਦਾ ਸੀ ਜਦੋਂ ਮੈਂ ਕਿਸੇ ਬਿਲੀਨੀਅਰ ਨੂੰ ਦੇਖਦਾ ਸੀ ਨਾ ਇਹਦਾ ਬੱਚਾ ਮੈਂ ਦੇਖਦਾ ਸੀ ਉਹ 3-piece ਸੂਟ ਚ ਹੁੰਦੇ ਸੀ ਟ੍ਰੈਡੀਸ਼ਨਲ ਬਿਲੀਨੀਅਰ ਦੀ ਗੱਲ ਕਰ ਰਹੇ ਐਡਵਾਂਸ ਵਾਲੇ ਨੇ ਐਡਵਾਂਸ ਵਾਲੇ ਤਾਂ ਟੀ ਸ਼ਰਟ ਦੇ ਵਿੱਚ ਵੀ ਇਸ ਲਈ ਉਸ ਚੀਜ਼ ਮੈਂ ਬਚਪਨਾ ਬੋਲਿਆ ਲੇਕਿਨ ਕਿਸੇ ਬੰਦੇ ਦਾ ਕਿਸੇ ਨੂੰ ਗੱਡੀਆਂ ਚ ਇੰਟਰਸਟ ਹੋ ਜਾਂਦਾ ਕਿਸੇ ਨੂੰ ਵੀਡੀਓ ਗੇਮ ਚ ਇੰਟਰਸਟ ਹੋ ਜਾਂਦਾ ਮੈਨੂੰ ਸੀਗਾ ਯਾਰ ਕਿਆ ਪਰਸਨੈਲਿਟੀ ਹੁੰਦੀ 3-piece ਸੂਟ 3-piece ਕਈ ਵਾਰ ਮਾਲ ਚ ਮਿਲਦੇ ਵੀ ਨਹੀਂ ਹੈ ਉਹ ਸਟਰਗਲ ਹੀ ਬੜੀ ਹੁੰਦੀ ਸੀ ਮੈਂ ਕਿਹਾ ਆਮ ਸੋਰਟ ਇਟ ਆਊਟ ਫਰੋਮ ਮਾਈ ਸੈਲਫ ਹਨਾ ਉਹ ਮੈਂ ਕਿਹਾ ਆਮ ਫਾਈਂਡ ਦੀ ਫਾਈਨੈਸਟ ਕੁਆਲਿਟੀ ਲੇਕਿਨ ਫਾਈਨੈਸਟ ਕੁਆਲਿਟੀ ਸਟੋਰਸ ਵਿਲ ਸੈਲ ਇਟ ਵੈਰੀ ਵੈਰੀ ਐਕਸਪੈਂਸਿਵ ਵੈਰੀ ਐਕਸਪੈਂਸਿਵ ਨਥਿੰਗ ਕੋਸਟ ਟੂ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿੰਦਾ ਐਜ਼ ਅ ਇਨਸਾਈਡਰ ਮੈਂ ਇੱਕ ਚੀਜ਼ ਦੱਸਣ ਜਾ ਰਿਹਾ ਹਰ ਚੀਜ਼ਾਂ ਚ ਅਪਲਾਈ ਹੁੰਦੀ ਹੈ ਸਾਰੇ ਉਹ ਲੋਕਾਂ ਵਾਸਤੇ ਪੁਆਇੰਟ ਹੈ ਜਿਹੜੇ ਪਸੰਦ ਕਰਦੇ ਪੈਸਾ ਸਪੈਂਡ ਕਰਨਾ ਐਕਸਪੈਂਸਿਵ ਚੀਜ਼ਾਂ ਦੇ ਉੱਪਰ ਪਹਿਲੇ ਮੈਂ ਕਮੈਂਟ ਕਰ ਦਿੰਦਾ ਨਥਿੰਗ ਕੋਸਟ ਟੂ ਮਚ ਇਨ ਦਿਸ ਵਰਲਡ ਇਟਸ ਬਿਜ਼ਨਸ ਇਜ਼ ਦੈਟ ਮੇਕ ਇਟ ਸਾਊਂਡ ਲਾਈਕ ਇਟ ਇਜ਼ ਵਰਥ ਸਪੈਂਡਿੰਗ ਦੈਟ ਕਾਈਂਡ ਆਫ ਮਨੀ ਅਦਰਵਾਈਜ਼ ਨਥਿੰਗ ਇਹਨੂੰ ਹਮੇਸ਼ਾ ਮਾਈਂਡ ਚ ਜਿਹੜਾ ਰੱਖ ਲੈਣਾ ਕਿ ਨਥਿੰਗ ਕੋਸਟ ਟੂ ਮਚ ਇਨ ਦਿਸ ਵਰਲਡ ਮੈਂ ਤੁਹਾਨੂੰ ਇਨਸਾਈਡ ਐਜ਼ ਅ ਇਨਸਾਈਡਰ ਚੀਜ਼ ਦੱਸਣ ਜਾ ਰਿਹਾ ਕਲੋਥਿੰਗ ਦੇ ਬਾਰੇ ਮੈਨੂੰ ਸੀਗਾ ਕਲੋਥਿੰਗ ਕਿਉਂਕਿ ਫੂਡ ਮੇਰੇ ਅੰਦਰ ਜਾਣਾ ਕਲੋਥਿੰਗ ਨੇ ਮੈਨੂੰ ਟੱਚ ਕਰਨਾ ਜਿਹੜੀ ਚੀਜ਼ ਮੇਰੇ ਰਿਲੇਟਡ ਹੈ ਆਈ ਡੋਂਟ ਵਾਂਟ ਟੂ ਕੰਪਰੋਮਾਈਜ਼ ਫੋਰ ਮਾਈ ਫੂਡ ਫੋਰ ਐਨੀਥਿੰਗ ਜਿਹੜਾ ਵਾਟਰ ਮੈਂ ਪੀਂਦਾ ਦੈਟ ਇਜ਼ ਨਾਟ ਐਨੀ ਜਸਟ ਐਨੀ ਵਾਟਰ ਆਈ ਐਮ ਵੈਰੀ ਸਪੈਸੀਫਿਕ ਅਬਾਊਟ ਦਾ ਕਾਈਂਡ ਆਫ ਵਾਟਰ ਆਈ ਡਰਿੰਕ ਪਿਛਲੇ 20 ਸਾਲਾਂ ਦੀ ਹਿਸਟਰੀ ਦੱਸ ਰਿਹਾ ਆਈ ਐਮ ਵੈਰੀ ਸਪੈਸੀਫਿਕ ਫੂਡ ਕਿੱਥੋਂ ਆਏਗਾ ਉਹ ਕਿੱਥੇ ਗਰੋਨ ਹੋਏਗਾ ਕੀ ਰੀਜ਼ਨ ਹੋਣਗੇ ਉਹ ਕਦੀ ਹੋਰ ਟੋਪਿਕ ਕਰ ਲਾਂਗੇ ਸੇਮ ਥਿੰਗ ਵਿਦ ਦਾ ਕਲੋਥਿੰਗ ਜਿਸ ਫੈਬਰਿਕ ਨੇ ਮੈਨੂੰ ਟੱਚ ਕਰਨਾ ਹੈਗਾ ਮੈਨੂੰ ਉਹ ਚ ਵੀ ਕੈਮੀਕਲਸ ਨਹੀਂ ਚਾਹੀਦੇ ਆਈ ਵਾਂਟ ਦਾ ਫਾਈਨੈਸ ਜਦ ਸਰਦੀ ਹੈ ਤਾਂ ਆਈ ਨੀਡ ਦਾ ਫਾਈਨੈਸ ਵੂਲ ਕਿ ਯਾਰ ਮੈਨੂੰ ਵਾਰਮ ਰਹੇ ਲੇਕਿਨ ਹੈਰੀ ਰੋਜ਼ਨ ਹਰ ਜਗ੍ਹਾ ਹੁੰਦਾ, ਲੇਕਿਨ ਹੈਰੀ ਰੋਜ਼ਨ ਸਿਰਫ ਇੱਕ ਲੋਕੇਸ਼ਨ ਹੈ ਡਾਊਨ ਟਾਊਨ ਦੀ, ਉਹਦੇ ਫਿਫਥ ਫਲੋਰ ਤੇ ਜਦੋਂ ਤੁਸੀਂ ਕਦੀ ਜਾਓਗੇ ਉੱਥੇ ਹੁੰਦੇ ਆ ਉਹ ਸੂਟ ਕਸਟਮ। ਕੋਈ ਬੰਦਾ ਆਉਂਦਾ, ਮੈਂ ਉੱਥੇ ਗਿਆ ਸਟੋਰ ਚ, ਮੈਂ ਯੰਗ ਹੀ ਸੀਗਾ, ਮੈਂ ਦੇਖਿਆ ਇੱਕ ਬੰਦਾ ਆਇਆ, ਉਹ ਕਹਿੰਦਾ ਜਿਵੇਂ ਦਿਸ ਸੂਟ ਦਿਸ ਸੂਟ ਦਿਸ ਸੂਟ, ਉਹਨੇ ਸਵਾਈਪ ਕੀਤਾ $1,00,000 ਗਿਆ ਤਿੰਨ ਸੂਟਾਂ ਦੇ ਵਿੱਚ, ਮਤਲਬ ਕਿ $20,000-$30,000। ਇੱਕ ਉਹਨੇ ਵਿੰਟਰ ਜੈਕਟ ਲਿੱਤੀ, ਦੋ ਤਿੰਨ ਸੂਟ ਲਿੱਤੇ $1,00,000। ਮੈਂ ਉੱਥੇ ਮੈਂ ਕਿਹਾ ਯਾਰ $1,00,000 ਬੰਦੇ ਨੇ 5 ਮਿੰਟ ਲਗਾਏ ਔਰ $1,00,000 ਸਪੈਂਡ ਕਰ ਗਿਆ। ਮੈਂ ਦੇਖਿਆ ਈਚ ਸੂਟ ਦੀ ਕੋਸਟ ਸਟਾਰਟਿੰਗ ਹੀ $5,000-$10,000 ਤੋਂ ਸ਼ੁਰੂ ਹੋ ਰਹੀ ਹੈ, ਕੋਈ $15,000, ਕੋਈ $20,000-$25,000। ਮੈਂ ਕਿਹਾ ਯਾਰ ਇੱਥੇ ਡਾਇਮੰਡ ਤਾਂ ਲੱਗੇ ਨਹੀਂ, ਹਾਲਾਂਕਿ ਡਾਇਮੰਡ ਵੀ ਇੱਕ ਪੱਥਰ ਹੀ ਹੈ, ਉਹਦੀ ਵੀ ਵੈਲਿਊ ਨਹੀਂ ਹੈ, ਵੈਲਿਊ ਕ੍ਰੀਏਟ ਕੀਤੀਆਂ ਹੋਈਆਂ। ਲੇਕਿਨ ਮੈਂ ਕਿਹਾ ਯਾਰ ਵੀ, ਲੇਕਿਨ ਮੈਂ ਜਦੋਂ ਉਸ ਚੀਜ਼ ਨੂੰ ਟੱਚ ਕੀਤਾ, ਮੈਂ ਕਿਹਾ ਨਹੀਂ ਯਾਰ ਇਹ ਤਾਂ ਫੀਲਿੰਗ ਤਾਂ ਚਾਹੀਦੀ ਹੈ ਨਾ ਯਾਰ, ਕੀ ਚੀਜ਼ ਹੈਗੀ ਹੈ। ਜਦੋਂ ਸ਼ਰਟ ਦੇਖਿਆ ਉੱਥੇ ਸ਼ਰਟ ਹੀ $700 ਤੋਂ ਸਟਾਰਟ ਹੋ ਰਹੀ ਹੈ, $1,000 ਤੋਂ। ਮੈਂ ਕਿਹਾ ਯਾਰ ਇੰਨੀ ਐਕਚੁਲੀ ਹੋ ਸਕਦਾ ਵੀ ਕਾਟਨ ਹੈ, ਕਾਟਨ ਲਈ ਤਾਂ ਇੰਡੀਆ ਮੰਨਿਆ ਗਿਆ। ਫਿਰ ਉੱਥੇ ਜਦੋਂ ਥੋੜੀ ਅੰਡਰਸਟੈਂਡਿੰਗ ਹੀ ਕਲੋਥਿੰਗ ਦੀ, ਮੈਂ ਕਿਹਾ ਨਹੀਂ ਯਾਰ ਤਾਂ ਇਟਲੀ ਚ ਜਿਹੜਾ ਮੈਰੀਨੋ ਵੂਲ ਹੈ ਨਿਊਜ਼ੀਲੈਂਡ ਤੋਂ ਆਉਂਦਾ, ਅੱਛਾ ਜਿਹੜੇ ਬਟਨ ਦੇ ਉੱਪਰ ਸ਼ਰਟਸ ਲੱਗਦੇ ਨੇ ਉਹ ਮਦਰ ਆਫ ਪਰਲ ਹੁੰਦੇ ਨੇ। ਮਦਰ ਆਫ ਪਰਲ ਕੀ ਹੈਗਾ, ਨਿਊਜ਼ੀਲੈਂਡ ਦੇ ਡੀਪ ਸੀ ਚੋਂ ਮਦਰ ਆਫ ਪਰਲ ਕੱਢੀ ਜਾਂਦੀ ਹੈ, ਉਹ ਜਾਂਦੀ ਹੈ ਇਟਲੀ। ਉੱਥੇ ਕਰੇਵਿੰਗ ਹੋ ਗਿਆ, ਬਟਨ ਹੁੰਦਾ ਔਰ ਉਹ ਬਟਨ ਲੱਗਦਾ ਤੁਹਾਡੇ ਇੱਥੇ ਸ਼ਰਟ ਦੇ ਉੱਪਰ, ਜੋ ਕਿ ਮੇਰੀ ਹਰ ਸ਼ਰਟ ਦੇ ਉੱਪਰ ਲੱਗਾ ਹੁੰਦਾ। ਉਹਨੂੰ ਅਸੀਂ ਕਹਿੰਦੇ ਸੁੱਚਾ ਮੋਤੀ, ਜਿਹਦੀ ਲੋਕੀ ਮੁੰਦਰੀਆਂ ਪਾਉਂਦੇ ਆਪਣੇ ਹੱਥਾਂ ਦੇ ਉੱਪਰ, ਜਿਹੜੇ ਕਈ ਵਾਰ ਪੰਡਿਤ ਐਸਟ੍ਰੋਲੋਜੀਕਲੀ ਰਿਕਮੈਂਡ ਕਰਦੇ ਹੋ ਉਹਦੇ ਬਟਨ। ਲੇਕਿਨ ਇਹ ਤਾਂ ਬੜੀ ਐਕਸਪੈਂਸਿਵ ਚੀਜ਼ ਸੀਗੀ ਜਦੋਂ ਮੈਂ 20 ਸਾਲ ਪਹਿਲੇ ਦੇਖਿਆ। ਅੱਛਾ ਮੈਂ ਕਿਊਰੀਅਸ ਹੋ ਗਿਆ, ਮੈਂ ਕਿਹਾ ਨਹੀਂ ਯਾਰ ਆਈ ਵਾਂਟ ਦਿਸ, ਜਿਹੜੇ ਮੁੰਦਰੀਆਂ ਤੇ ਪਾਉਂਦੇ ਮੈਂ ਚਾਹੁੰਦਾ ਹਰ ਬਟਨ ਤੇ ਮਦਰ ਆਫ ਪਰਲ ਹੋਏ। ਹਾਲਾਂਕਿ ਯਸ਼ਵੀਰ ਜੀ, ਜੇ ਤੁਸੀਂ ਮੈਨੂੰ ਕਦੇ ਮਿਲੋਗੇ, ਜੇ ਮੈਂ ਨਈ ਚੀਜ਼ ਦੱਸੂਗਾ ਪਤਾ ਵੀ ਨਹੀਂ ਲੱਗ, ਮੈਂ ਤੁਹਾਨੂੰ ਮਿਲਿਆ ਸੀਗਾ ਇਹ ਲਾਸਟ ਇਵੈਂਟ ਤੇ, ਪਤਾ ਥੋੜਾ ਕਿਸੇ ਨੂੰ, ਕਿਸੇ ਵਾਸਤੇ ਆਮ ਪਲਾਸਟਿਕ ਹੈਗਾ, ਮੇਰੇ ਵਾਸਤੇ ਮਦਰ ਆਫ ਪਰਲ ਹੈਗਾ। ਲੇਕਿਨ ਦੁਨੀਆਂ ਨੂੰ ਪਤਾ ਹੋਣ ਦੀ ਲੋੜ ਨਹੀਂ ਹੋਣੀ ਚਾਹੀਦੀ। ਲੇਕਿਨ ਅੱਜ ਤੁਸੀਂ ਕਲੋਥਿੰਗ ਦਾ ਟੌਪਿਕ ਲਿਆ ਤਾਂ ਮੈਂ ਉਹਦਾ ਪਿਕਚਰ ਡਿਸਕਲੋਜ਼ ਕਰਨ ਜਾ ਰਿਹਾ। ਸੋ ਐਜ਼ ਅ ਇਨਸਾਈਡਰ ਮੈਂ ਕਿਹਾ ਚੀਜ਼ ਮੈਨੂੰ ਚਾਹੀਦੀ ਹੈ, ਲੇਕਿਨ ਆਈ ਡੋਂਟ ਥਿੰਕ ਕਿ ਮੈਂ ਬਿਲੀਅਨੀਅਰ ਵੀ ਬਣ ਜਾਣਾ, $1,00,000 ਜਾਂ $25,000 ਮੈਂ ਇੱਕ ਸੂਟ ਤੇ ਸਪੈਂਡ ਤਾਂ ਨਹੀਂ ਕਰੂੰਗਾ, ਬਟ ਆਈ ਵਾਂਟ ਇਟ। ਵੋਇਡ ਆ ਗਿਆ ਲਾਈਫ ਦੇ ਵਿੱਚ, ਜਿਹੜਾ ਮੇਰਾ ਪਹਿਲਾ ਪੁਆਇੰਟ ਸੀਗਾ, ਕ੍ਰੀਏਟੀਵਿਟੀ ਕਿੱਥੋਂ ਆਉਂਦੀ ਹੈ ਵੋਇਡ ਦੇ ਵਿੱਚ। ਵੋਇਡ ਆ ਗਿਆ, ਮੈਨੂੰ ਚਾਹੀਦੀ ਚਾਹੀਦੀ ਹੈ ਹਰ ਹਾਲਤ ਚ, ਲੇਕਿਨ ਮੈਨੂੰ ਨਹੀਂ ਲੱਗਦਾ ਮੇਰੀ ਜਿਹੜੀ ਸੈਂਸਿਸ ਹੈ ਫਾਈਨੈਂਸ਼ੀਅਲ ਸੈਂਸ, ਉਹ ਕਹਿੰਦੀ ਹੈ ਯਾਰ ਵਰਥ ਨਹੀਂ ਹੈ। ਉਹ ਬੰਦੇ ਲਈ ਹੋਏਗੀ ਜਿਹਨੇ ਸਵਾਈਪ ਕਰਤਾ ਕਾਰਡ। ਮੈਂ ਕਿਹਾ ਮੈਂ ਫਿਗਰ ਆਊਟ ਕਰੂੰਗਾ ਚੀਜ਼ ਕਿੱਥੋਂ ਮਿਲਦੀ ਹੈ, ਕੀ ਹੁੰਦਾ। ਮੇਰੀ ਉੱਥੇ ਸਟੱਡੀ ਸਟਾਰਟ ਹੋਈ, ਮੈਂ ਇੰਡੀਆ ਵੀ ਸੀਗਾ, ਇੰਡੀਆ ਵੀ ਟਾਈਮ ਸਪੈਂਡ ਕੀਤਾ, ਯੂਰਪ ਦੇ ਵਿੱਚ ਜਿਹੜੇ ਦੁਨੀਆਂ ਦੇ ਫਾਈਨੈਸਟ ਬ੍ਰਾਂਡ ਹੈਗੇ ਨੇ ਜਿਹਦਾ ਨਾਮ ਨਹੀਂ ਸੁਣਿਆ ਹੁੰਦਾ, ਲੂਈ ਵਿਟੋਨ, ਪ੍ਰਾਡਾ, ਯੇ ਵੋ, ਨਹੀਂ ਹੈਗੇ ਬ੍ਰਾਂਡ। ਇਹ ਬ੍ਰਾਂਡ ਡਿਫਰੈਂਟ ਹੈਗੇ, ਜਿਹੜੇ ਕਦੀ ਆਪਣੇ ਆਪ ਨੂੰ ਐਡਵਰਟਾਈਜ਼ ਨਹੀਂ ਕਰਦੇ, ਬਟ ਦੇ ਆਫਰ ਦਾ ਕੁਆਲਿਟੀ, ਹਨਾ। ਨੰਬਰ 1 ਇਜ਼ ਜ਼ੈਨੀਆ, ਜ਼ੈਨੀਆ ਇਜ਼ ਦਾ ਕੰਪਨੀ, ਹਨਾ। ਨੰਬਰ 2 ਲੋਰੋਪੀਆਨਾ, ਹਾਲੈਂਡ ਸ਼ੈਰੀ, ਇਹ ਨਾਮ ਨਹੀਂ ਸੁਣੋਗੇ ਕਿਸੇ ਨੇ, ਲੇਕਿਨ ਦੇ ਹੈਵ ਦੀ ਫਾਈਨੈਸਟ ਆਫ ਦਾ ਫਾਈਨੈਸਟ। ਅੱਛਾ, ਜਦੋਂ ਮੈਂ ਹੁਣ ਇਹਨੂੰ ਸ਼ਾਰਟ ਰੱਖਣਾ ਚਾਹੁੰਦਾ, ਬੜਾ ਲੰਬਾ ਹੋ ਜਾਏਗਾ, ਇਹ ਮੇਰੀ 1.5 ਸਾਲ ਦੀ ਰਿਸਰਚ ਰਹੀ ਹੈ, ਕ੍ਰੀਏਟਿਵਿਟੀ ਰਹੀ ਹੈ। ਅੱਜ ਦੀ ਡੇਟ ਚ ਜਿਹੜੀਆਂ $1,000,000,000 ਕੰਪਨੀਆਂ ਜਿਹੜੀਆਂ ਸਿਰਫ ਉਸ ਲੈਵਲ ਦੇ ਲੋਕਾਂ ਨੂੰ ਸਪਲਾਈ ਕਰਦੀਆਂ, ਦੇ ਸਪਲਾਈ ਫੈਬਰਿਕ ਫੋਰ ਮਾਈ ਪਰਸਨਲ ਯੂਜ਼। ਉਹ ਤਦ ਤੱਕ ਨਹੀਂ ਕਰਦੇ, ਉਹ ਕਿਸੇ ਪੂਰੇ ਕੈਨੇਡਾ ਚ ਐਕਸੈਸ ਨਹੀਂ ਹੋਏਗਾ ਹਰ ਕਿਸੇ ਬੰਦੇ ਨੂੰ ਉਸ ਫੈਬਰਿਕ ਦਾ, ਚਾਹੇ ਦਾ ਹੈਂਡਫੁਲ ਆਫ ਮਲਟਾ ਮਿਲੀਅਨ ਜਾਂ $1,000,000,000 ਕੰਪਨੀਆਂ ਜਾਂ ਉਹਨਾਂ ਨੂੰ ਐਕਸੈਸ ਹੈ, ਪਰਸਨਲ ਲੈਵਲ ਤਾਂ ਦਿੰਦੇ ਕਿਸੇ ਨੂੰ ਨਹੀਂ। Somehow, because of creativity, because of my void, I created those connections. Minnu, jado bhi chahida hunda hai, I get my fabric. Theek hai? Oh, main create kite, aur oh jada $25,000 da suit hai ga. Jaise koi $25,000 da kisi store de vich, main kisi particular store da naam nahi lena hun, kisi particular store cho $25,000 da bhi vikda suit. That, je main build karda hai, khud create karda hai, for a much better quality, jise buttons us level da lagya hai, it cost me suit, 3-piece suit di gal kar rahe hai. ਇਟ ਕੋਸਟ, ਮੈਂ ਹੁਣ ਬਰੋਡਰ ਵੇ ਤੇ ਕਹਿ ਰਿਹਾ, ਵੇ ਲੈਸ ਦੈਨ $1,000, ਠੀਕ ਹੈ ਨਾ। $1,000 ਨਹੀਂ ਲੱਗਦਾ, ਉਸ ਤੋਂ ਘੱਟ ਲੱਗਦਾ। ਮੈਂ ਹੁਣ ਇੱਕ ਰਾਊਂਡ ਫਿਗਰ ਲੈ ਕੇ, ਬਿਕੋਜ਼ ਯੂ ਆਰ ਨੋਟ ਗੋਇੰਗ ਇਨ ਟੂ ਸਪੈਸਿਫਿਕ। ਲੇਕਿਨ ਕਿਆ ਦੂਸਰਾ ਬੰਦਾ ਜਿਹੜਾ ਕਾਰਡ ਸਵਾਈਪ ਕਰ ਗਿਆ ਉਹ $25,000 ਕਰ ਗਿਆ? ਯੈਸ, ਕਿਉਂ? ਕਿਉਂਕਿ ਹੀ ਇਜ਼ ਨੋਟ ਵਿਲਿੰਗ ਟੂ ਫਿਗਰ ਆਊਟ ਯਾਰ ਕਿਆ ਚੀਜ਼ ਸੇਮ ਚੀਜ਼ ਮੈਂ ਇਫੈਕਟਿਵ ਵੇ ਚ ਕਰ ਸਕਦਾ ਨਹੀਂ ਕਰ ਸਕਦਾ। ਐਮ ਆਈ ਵੇਅਰਿੰਗ ਉਹ ਵਾਲੇ ਸੂਟ ਜਿਹੜੇ 10-15-20-25,000 ਦੇ ਵਿੱਚ? ਆਂਸਰ ਇਸ ਟਾਈਮ ਮੈਂ ਤੁਹਾਨੂੰ ਗੱਲ ਕਰ ਰਿਹਾ, ਮੈਂ ਪਾਇਆ ਹੋਇਆ, ਲੇਕਿਨ ਮੇਰੀ ਸਪੈਂਡਿੰਗ ਉਸ ਲੈਵਲ ਦੀ ਨਹੀਂ ਹੈਗੀ। ਲੇਕਿਨ ਮੈਨੂੰ ਸਪੈਂਡਿੰਗ ਨਾਲ ਲੈਣਾ ਦੇਣਾ ਨਹੀਂ ਸੀਗਾ, ਮੈਨੂੰ ਉਹ ਫਾਈਨੈਸਟ ਚੀਜ਼ ਚਾਹੀਦੀ ਸੀਗੀ, ਔਰ ਕ੍ਰੀਏਟਿਵਿਟੀ ਨੇ ਉਹ ਮੇਰੇ ਲਈ ਪੋਸੀਬਲ ਕਰਤਾ। ਮੈਂ ਲਾਈਫ ਟਾਈਮ ਲਈ ਫ੍ਰੀ ਹੋ ਗਿਆ, ਮੈਨੂੰ ਅੱਜ ਤੋਂ ਬਾਅਦ ਕਿਸੇ ਮਾਲ ਚ ਮੇਰੀਆਂ ਸ਼ਰਟਸ ਜਿਹੜਾ ਮੈਂ ਪਾਉਂਦਾ ਮੇਰੀਆਂ ਬਣਾਈਆਂ ਹੋਈਆਂ ਹੈ, ਮੇਰੇ ਜਿਹੜੇ ਸੂਟਸ ਬਣਾਏ ਹੋਏ ਮੇਰੇ ਬਣਾਏ ਹੋਏ ਨੇ, ਔਰ ਮੈਂ ਖੁਦ ਵੀ ਜਦੋਂ ਮੈਂ ਪਹਿਲੀ ਵਾਰ ਸੂਟ ਵੀ ਸਟਿਚ ਕਰਾਉਣਾ ਸੀਗਾ, ਜੋ ਕਿ ਇੰਡੀਆ ਤੋਂ ਹੁੰਦਾ, ਟੇਲਰ ਨੂੰ ਟ੍ਰੇਨਿੰਗ ਮੈਂ ਦਿੱਤੀ ਸੀਗੀ ਕਿ ਸੂਟ ਕਿੱਦਾਂ ਸਟਿਚ ਕਰਨਾ ਹੈ, ਇਹਦਾ ਮਤਲਬ ਕਿਆ ਮੈਂ ਪਹਿਲੇ ਸਟਿਚਿੰਗ ਕਰਦਾ ਹੁੰਦਾ ਸੀ? ਨਹੀਂ, ਕ੍ਰੀਏਟਿਵਿਟੀ ਮੇਕਸ ਯੂ ਡੂ ਐਵਰੀਥਿੰਗ। ਜੋ ਕਿ ਮੈਂ ਸਿਰਫ ਨੌਲੇਜ ਲਈ ਲੋਕਾਂ ਨੇ ਇੱਕ ਚੀਜ਼ ਦੱਸ ਦੇਣਾ, ਜਦੋਂ ਸੂਟਸ ਹੁੰਦੇ ਨੇ, ਸੂਟ ਜਿਹੜੇ ਹੁੰਦੇ ਆ, ਇਹਦੇ ਅੰਦਰ ਜਿਹੜੇ ਹੌਰਸ ਹੇਅਰਸ ਹੁੰਦੇ ਨੇ, ਜਰਮਨ ਦੇ ਪੋਨੀ ਟੇਲ ਦੇ ਜਿਹੜੇ ਹੌਰਸ ਹੇਅਰਸ ਹੁੰਦੇ, ਉਹਨੂੰ ਇਨਫਿਊਜ਼ ਕੀਤਾ ਜਾਂਦਾ, ਮਤਲਬ ਅੰਦਰ ਹੇਅਰ ਹੀ ਹੇਅਰ ਹੁੰਦੇ ਆ। ਉਹ ਕਦੇ ਲਈ ਕਿ ਜੇ ਯੁਧਵੀਰ ਜੀ, ਜੇ ਤੁਸੀਂ, ਮੈਂ ਸੂਟ ਪਾ ਕੇ ਤੁਹਾਡੇ ਸਾਹਮਣੇ ਫਸਟ ਟਾਈਮ ਆਉਣਾ, ਤੁਸੀਂ ਕਹਿੰਦਾ ਸੌਰਭ ਤਾਂ ਫਿਟਿੰਗ ਤੱਕ ਨਹੀਂ ਹੈਗੀ ਯਾਰ, ਤੂੰ ਕਹਿੰਦਾ ਇੰਨੇ ਐਕਸਪੈਂਸਿਵ ਸੂਟ ਹੈਗੇ ਨੇ। ਯੈਸ, ਕਿਉਂਕਿ ਇਹਦੇ ਅੰਦਰ ਹੇਅਰ ਇਨਫਿਊਜ਼ ਹੈ। ਹੁਣ ਜਦੋਂ ਮੈਂ 5-10-15-20 ਦਿਨ ਪਾਵਾਂਗਾ, ਮੂਵ ਕਰਾਂਗਾ, ਬੈਠਾਂਗਾ, ਖੜਾ ਬਾਲ ਜਿਹੜੇ ਆ ਜਿੱਦਾਂ ਤੁਸੀਂ ਕੰਘੀ ਕਰਦੇ ਹੋ ਉਦਾਂ ਸ਼ੇਪ ਲੈ ਜਾਂਦੇ ਇਵੈਂਚੁਅਲੀ। ਔਰ ਹਾਰਸ ਦਾ ਹੇਅਰ ਹੁੰਦਾ ਥਿਕ, ਜਦੋਂ ਤੁਸੀਂ ਥਿਕ ਹੇਅਰ ਤੁਹਾਡੇ ਅੰਦਰ ਸੂਟ ਦੇ ਅੰਦਰ, ਉਹ ਤੁਹਾਡੀ ਸ਼ੇਪ ਲਏਗਾ, ਸ਼ੇਪ ਆਉਣ ਨੂੰ 30 ਦਿਨ ਲੱਗਣਗੇ। ਟੇਲਰ ਸ਼ੇਪ ਨਹੀਂ ਦੇਗਾ, ਤੁਹਾਡੀ ਆਪਣੀਆਂ ਮੂਵਮੈਂਟ ਦੇਣਗੇ ਤੁਹਾਨੂੰ ਸ਼ੇਪ। ਇਸ ਦਾ ਮਤਲਬ ਜੇ ਤੁਸੀਂ ਸੂਟ ਔਰ ਸ਼ਰਟ ਪਾ ਕੇ ਬੈਠੇ ਹੋ, ਇਹ ਤੁਹਾਨੂੰ ਅਨਕੰਫਰਟੇਬਲ ਨਹੀਂ ਫੀਲ ਹੋਏਗਾ। ਆਈ ਨੋ ਲਿਟਲ ਆਫ ਦਾ ਟੋਪਿਕ ਕਲੋਥਿੰਗ ਨੂੰ ਲੈ ਕੇ ਸੀਗਾ, ਲੇਕਿਨ ਮੈਂ ਲਾਈਫ ਚ ਜਿਹੜੀ ਚੀਜ਼ ਮੇਰੇ ਨਾਲ ਰਿਲੇਟਡ ਹੈ, ਮੈਂ ਉਹਦੀ ਉਸ ਲੈਵਲ ਦੇ ਡੈਪਥ ਤੇ ਜਾਣਾ ਜਿੱਥੇ ਮੈਂ ਟੇਲਰ ਨੂੰ ਵੀ ਜਦੋਂ ਟੈਕਨੀਕ ਦੱਸਦਾ ਉਹਨਾਂ ਦਾ ਵੀ ਦਿਮਾਗ ਟਕਰਾ ਜਾਂਦਾ। ਉਹ ਕਹਿੰਦੇ ਯਾਰ ਤੁਸੀਂ ਕਲੋਥਿੰਗ ਲਾਈਨ ਤੋਂ ਹੈਗੇ ਹੋ, ਤੁਹਾਡੀ ਫੈਮਿਲੀ ਕਲੋਥਿੰਗ ਲਾਈਨ ਸੀ, ਇਹ ਪਤਾ ਕਿੱਥੋਂ ਲੱਗਿਆ? ਬੇਸਿਕ ਹੈ। ਜਿਹੜੇ ਫਾਰਮਰ ਵੀ ਸੀਗੇ ਉਹ ਵੀ ਸੂਟ ਪਾਉਂਦੇ ਹੁੰਦੇ ਸੀਗੇ। ਤੁਸੀਂ ਯੁਧਵੀਰ ਜੀ ਉਹਨੇ ਮੈਨੂੰ ਮਿਲੋਗੇ, ਜਿਹੜੇ ਮੇਰੇ ਸੂਟ ਦੀ ਬਾਜੂਆਂ ਦੇ ਬਟਨ ਉਹ ਖੁੱਲਦੇ ਆ, ਪੂਰਾ ਉੱਪਰ ਰੋਲ ਅਪ ਹੋ ਜਾਂਦੀ ਆ ਸਲੀਵ। ਤੁਸੀਂ ਜਿੰਨੇ ਵੀ ਇਸ ਟਾਈਮ ਜਿਸ ਬੰਦੇ ਨੇ ਵੀ ਸੂਟ ਪਾਇਆ ਆਪਣੀ ਸਲੀਵ ਰੋਲ ਅਪ ਕਰਕੇ ਦੇਖਣਾ, ਦੇਖਣਾ ਉਹ ਬਟਨ ਸੀਲ ਕੀਤੇ ਹੋਏ ਨੇ ਉੱਥੇ। ਫੈਕਟਰੀ ਫੈਕਟਰੀ ਦਾ ਕੰਮ ਹੈ, ਕੰਜ਼ਿਊਮਰਿਜ਼ਮ ਹੈਗਾ, ਉਹ ਕੌਣ ਦੇਖਦਾ ਕੁਆਲਿਟੀਜ਼ ਨੂੰ? ਤੇ ਮੈਂ ਆਪਣੇ ਲਈ ਸੌਰਟ ਆਊਟ ਕਰਤਾ ਸੀਗਾ, ਮੈਂ ਅੱਜ ਤੋਂ ਬਾਅਦ ਲਾਈਫ ਚ ਸੂਟ ਨਹੀਂ ਵੀ ਬਣਾਵਾਂਗਾ। ਮੇਰੇ ਜਿਹੜੇ 30 ਸੂਟ ਹੈਗੇ ਨੇ ਮੇਰੇ ਕੋਲ, ਆਈ ਐਮ ਗੁੱਡ ਫੋਰ ਦਾ ਲਾਈਫ ਟਾਈਮ। ਮੈਂ ਗ੍ਰੇਵਯਾਰਡ ਚ ਵੀ ਇਹ ਸੂਟ ਮੇਰੇ ਨਾਲ ਬ੍ਰਾਂਡ ਨਿਊ ਰਹਿਣਗੇ, ਕਿਉਂਕਿ ਦੇ ਆਰ ਕਲਾਸਿਕ ਐਂਡ ਦੇ ਵਿਲ ਨੈਵਰ ਬੀ ਆਊਟ ਆਫ ਫੈਸ਼ਨ। ਹੋ ਵੀ ਜਾਣਗੇ ਮੈਨੂੰ ਮੈਟਰ ਨਹੀਂ ਕਰਦਾ, ਮੇਰੀ ਕ੍ਰੀਏਸ਼ਨ ਆ, ਆਈ ਐਮ ਆਲਵੇਜ਼ ਇੰਟਰਸਟਿਡ ਇਨ ਇਟ। ਸ਼ਰਟਸ ਮੇਰੀਆਂ ਖੁਦ ਦੀਆਂ ਬਣਾਈਆਂ, ਵਾਈਟ ਸ਼ਰਟ ਆ, ਮੈਨੂੰ ਮੈਟਰ ਨਹੀਂ ਕਰਦਾ ਫੈਸ਼ਨ ਕੀ ਆਂਦਾ। ਮੇਰਾ ਟਾਈਮ ਇਹ ਚੀਜ਼ਾਂ ਚ ਜਿਹੜਾ ਬਚ ਜਾਂਦਾ। ਇਹਦੇ ਚ ਹੋਰ ਵੀ ਬੜੀ ਸਾਰੀ ਡਿਟੇਲ ਚ ਜਾ ਸਕਦੇ ਹਾਂ, ਇਸ ਲਈ ਮੈਂ ਕਿਹਾ ਕਿ ਉਹ ਤਾਂ ਪਰਸਨਲ ਲੈਵਲ ਤੇ ਜਦੋਂ ਕੋਈ ਕਿਸੇ ਨੂੰ ਜਾਣਦਾ ਤਾਂ ਬੈਟਰ ਅੰਡਰਸਟੈਂਡ ਕਰਦਾ। 5-10 ਮਿੰਟ ਕਲੋਥਿੰਗ ਦੇ ਪੁਆਇੰਟ ਨੂੰ ਲੈ ਕੇ ਮੈਂ ਦੱਸ ਸਕਦਾ। ਹਾਂ, ਜਿਹੜੇ ਹੁੰਦੇ ਆ ਇਨਫੋਰਮਲ, ਉਹਦੇ ਲਈ ਮੈਂ ਐਗਜੈਕਟਲੀ ਤੁਹਾਡਾ ਵਾਲਾ ਫਾਰਮੂਲਾ ਮੇਰਾ ਹੈਗਾ, ਕਿਉਂਕਿ ਉਹ ਮੈਂ ਹੁਣ ਜੀਨਸ ਕਰੀ ਚਾਹੀਦੀਆਂ। ਲੇਕਿਨ ਮੈਂ ਜੇ ਤੁਸੀਂ ਦੇਖੋਗੇ, ਜੇ ਮੈਂ ਜੀਨਸ ਪਾਈ, ਮੇਰੇ ਕੋਲ ਸਿਰਫ ਬਲੈਕ ਕਲਰ ਦੀਆਂ 4 ਜੀਨਸ ਹੈਗੀਆਂ, ਪੀਰੀਅਡ, ਚੈਪਟਰ ਕਲੋਜ਼। ਕੋਈ ਮੇਰੇ ਕੋਲ ਕਲਰ ਸ਼ੇਡ ਜੇ ਵੋ ਨਹੀਂ ਹੈਗੇ, ਐਂਡ ਆਮ ਡਨ ਵਿਦ ਇਟ। ਲਾਈਫ ਟਾਈਮ ਜੇ 4 ਜਾਣਗੇ, 4 ਬਲੈਕ ਆਣਗੇ, ਮੇਰਾ ਟਾਈਮ ਬਚਦਾ ਇਸ ਚੀਜ਼ਾਂ ਦੇ ਵਿੱਚ। ਜੇ ਤੁਸੀਂ ਮੈਨੂੰ ਇਨਫੋਰਮਲ ਕੱਪੜਿਆਂ ਚ ਦੇਖ ਰਹੇ ਹੋ, ਵਾਈਟ ਕਲਰ ਦੇ ਹੋਣਗੇ, ਬਲੈਕ ਕਲਰ ਦੇ ਹੋਣਗੇ, 100% ਵਾਈਟ ਬਲੈਕ, ਜਾਂ ਥੋੜਾ ਬਹੁਤ ਗ੍ਰੇ ਲਾਈਟ, ਸ਼ਾਇਦ 1-2 ਪੀਸ ਆ ਗਏ ਆ ਗਏ, ਆਈ ਐਮ ਡਨ। ਤੁਸੀਂ ਮੇਰੀ ਵਾਰਡਰੋਬ ਦੇਖੋਗੇ, ਯੂ ਫਾਈਂਡ ਵੈਰੀ ਕਲੀਅਰ ਕੱਟ, ਜਾਂ ਦਿਨ ਹੈ ਤੇ ਜਾਂ ਰਾਤ ਹੈ। ਸੱਚ ਮੇਰੇ ਹਿਸਾਬ ਨਾਲ ਐਸਥੈਟਿਕਲੀ ਆਈ ਫਾਈਂਡ ਇਟ ਰੀਅਲੀ ਗੁੱਡ। ਸੋ ਮੈਂ ਆਪਣੀ ਲਾਈਫ ਦਾ ਟਾਈਮ ਸੇਵ ਕਰ ਲਿਆ। 15 ਸਾਲ ਪਹਿਲੇ ਮੈਂ ਕੁਛ ਐਫਰਟ ਪਾਇਆ ਸੀ, ਮੈਨੂੰ ਜੇ ਮੈਂ ਸਰਵਾਈਵ ਕਰ ਗਿਆ, 50 ਸਾਲ ਹੋਰ ਜਾਂ 50 ਸਾਲ ਮੈਨੂੰ ਜਿਹੜਾ ਹੈਲਪ ਕਰਿਆ, ਟਾਈਮ ਵੀ ਬਚਾ ਰਹੇ ਹਾਂ, ਆਈ ਐਮ ਯੂਜ਼ਿੰਗ ਦਾ ਫਾਈਨੈਸਟ ਕੁਆਲਿਟੀ, ਆਈ ਐਮ ਨੋਟ ਵੇਸਟਿੰਗ ਮਾਈ ਮਨੀ, ਔਰ ਐਸ ਪਰਸੂਟ ਦੇ ਵਿੱਚ, ਐਸ ਪਰਸੂਟ ਦੇ ਵਿੱਚ ਜਿਹੜਾ ਹੈਗਾ ਮੈਂ ਲਾਈਫ ਸਿੱਖਿਆ, ਮਤਲਬ ਕਲੋਥਿੰਗ ਨੂੰ ਵੀ ਕਿੱਦਾਂ ਇੰਨੇ ਐਕਸਪੈਂਸਿਵ ਕੰਪਨੀਆਂ ਮੈਨੂੰ ਕਿਉਂ ਸਕਸੈਸ ਦੇ ਰਹੀਆਂ, ਉਹ ਆਪਣੇ ਆਪ ਚ ਇੱਕ ਸਕਸੈਸ ਹੈਗੀ ਹੈ ਨਾ। ਇਸ ਚੀਜ਼ਾਂ ਨੂੰ ਫਿਗਰ ਆਊਟ ਕਰਨਾ, ਉਹ ਲਾਈਫ ਦੀ ਇਹਦੀ ਸਟਰਗਲ ਰਹੀ ਹੋਏਗੀ ਕਦੀ ਨਾ ਕਦੀ, ਲੇਕਿਨ ਦੈਨ ਆਈ ਫੀਲ ਗੁੱਡ ਅਬਾਊਟ ਇਟ ਕਿ ਜੋ ਮੈਨੂੰ ਚਾਹੀਦਾ ਸੀਗਾ ਮੈਂ ਆਪਣੀ ਟਰਮਸ ਕੰਡੀਸ਼ਨ ਤੇ ਉਹਨੂੰ ਕੰਪਲੀਟ ਕਰਤਾ। ਸੋ ਯੂ ਆਰ ਰਾਈਟ, ਸੇਮ ਸਟੋਰ, ਸੇਮ ਜਿਹੜੀ ਮੇਰੀ ਜੀਨਸ ਆ ਸੇਮ ਸਟੋਰ ਤੋਂ ਆਉਂਦੀਆਂ, ਸੇਮ ਚੀਜ਼ ਤੋਂ ਆ ਗਈਆਂ। ਔਰ ਸਟੋਰ ਵੱਲ ਜਿੱਥੇ ਜਿੱਥੇ ਮੈਂ ਗਿਆ, ਹਰ ਇੱਕ ਬੰਦਾ ਮੈਨੂੰ ਜਾਣਦਾ ਹੈ, ਜਿਹੜੇ ਸਟੋਰ ਜਾਣਦਾ, ਜਦੋਂ ਉਹਨਾਂ ਕੋਲ ਆਉਂਦੇ ਉਹਨਾਂ ਨੇ ਖੁਦ ਹੀ ਕਾਲ ਕਰ ਦਿੰਦੀਆਂ, ਮੈਨੂੰ ਮੈਸੇਜ ਕਰ ਦਿੰਦੇ, ਸੌਰਵ ਵੀ ਗੋਟ ਦ ਬਲੈਕ ਜੀਨ ਦ ਵੇ ਯੂ ਵਾਂਟ ਇਟ, ਸ਼ੁਡ ਆਈ ਸ਼ਿਪ ਇਟ, ਸ਼ੁਡ ਯੂ ਵਾਂਟ ਟੂ ਗੈਟ ਅ ਚੈਪਟਰ ਖਤਮ। ਸੋ ਦੈਟਸ ਹਾਊ ਆਈ ਟੇਕ ਕੇਅਰ ਆਫ ਦ ਕਲੋਥਿੰਗ ਮੈਟਰ। ਲੇਕਿਨ ਇੱਥੇ ਬਹੁਤ ਜ਼ਿਆਦਾ, ਇੱਕ ਵਾਰ ਟਾਈਮ ਲਗਾ ਲਓ, ਮੈਂ ਲਾਸਟ ਚੀਜ਼ ਬੋਲਾਂਗਾ, ਇੱਕ ਵਾਰ ਟਾਈਮ ਲਗਾ ਲਓ। ਮੈਂ ਇੱਕ ਵਾਰ ਅੱਗੇ ਵੀ ਸ਼ੋਅ ਚ ਕਿਹਾ ਸੀਗਾ, 1-2 ਮਹੀਨੇ ਲਗਾ ਕੇ ਸ਼ਾਪਿੰਗ ਕਰਨ ਚੱਲ ਜਾਓ, ਬੇਸ਼ੱਕ ਬਲੈਕ ਫਰਾਈਡੇ ਆ ਰਿਹਾ, ਕ੍ਰਿਸਮਸ ਆ ਰਿਹਾ, ਨਹੀਂ ਜੋ ਵੀ ਤੁਹਾਡਾ ਬਜਟ ਹੈ ਉਹ ਥੋੜਾ ਓਵਰ ਵੀ ਜਾ ਰਹੇ ਹੋ, ਇੱਕ ਵਾਰ ਆਪਣੀ ਵਾਰਡਰੋਬ ਕੰਪਲੀਟ ਕਰ ਦਿਓ। ਜਸਟ ਬਿਕੋਜ਼ ਇਵੈਂਟ ਆ ਰਿਹਾ, ਸ਼ਾਦੀ ਆ ਰਿਹਾ, ਉਸ ਦਿਨ ਸ਼ਾਪਿੰਗ ਕਰਨ ਨਾ ਜਾਓ, ਉਹ ਪਹਿਲੇ ਰੈਡੀ ਹੋਣਾ ਚਾਹੀਦਾ ਸੀਗਾ ਕਿ ਮੇਰੇ ਕੋਲ ਚੀਜ਼ਾਂ ਪਈਆਂ। ਐਟਲੀਸਟ ਅਗਲੇ 3-5 ਸਾਲ ਤੁਹਾਨੂੰ ਸ਼ਾਪਿੰਗ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ, ਅਨਲੈਸ ਤੁਹਾਡਾ ਵੇਟ ਬਹੁਤ ਜ਼ਿਆਦਾ ਇੰਕਰੀਜ਼ ਹੋਇਆ ਜਾਂ ਰਿਡਿਊਸ ਹੋਇਆ। ਇੱਕ ਵਾਰ ਕੰਪਲੀਟ ਕਰੋ, ਟਾਈਮ ਬਚਾਓ, ਅਗਲੇ 5 ਸਾਲ ਆਪਣੀ ਗਰੋਥ ਔਰ ਪ੍ਰੋਗਰੈਸ ਵਾਲੇ ਲਗਾਓ। ਇੱਕ ਵਾਰ ਮਹੀਨਾ ਲਗਾ ਕੇ ਸੇਲਸ ਟਾਈਮ ਤੇ ਆਪਣਾ ਚੈਪਟਰ ਕਲੀਅਰ ਕਰ ਦੋ ਕਿ ਸ਼ਾਦੀਆਂ ਵਾਸਤੇ ਵੀ ਮੇਰੇ ਕੋਲ ਕੱਪੜੇ ਆ, ਪਾਰਟੀਆਂ ਵਾਸਤੇ ਵੀ, ਔਰ ਡੇਲੀ ਵੇਅਰ ਵਾਸਤੇ ਵੀ, ਔਰ ਆਫੀਸ਼ੀਅਲ ਆਫਿਸ ਵਾਸਤੇ ਵੀ ਹੈ। ਨਹੀਂ, ਅਗਲੇ 3-5 ਸਾਲ ਮੈਂ ਮਾਲ ਦੇ ਵਿੱਚ ਨਹੀਂ ਜਾ ਰਿਹਾ। ਵੰਸ ਇਨ ਅ ਵਾਈਲ ਇਜ਼ ਓਕੇ, ਕਿਉਂਕਿ ਨਥਿੰਗ ਇਜ਼ ਹਾਰਡ ਐਂਡ ਫਾਸਟ ਰੂਲ। ਸੋ ਇਸ ਅਗੇਨ ਤੁਸੀਂ ਉਹੀ ਆਪਣਾ ਪੁਆਇੰਟ ਪ੍ਰੂਵ ਕੀਤਾ ਯੁਧਵੀਰ ਜੀ, ਤੁਸੀਂ ਵੀ ਟਾਈਮ ਸੇਵ ਕਰ ਰਹੇ ਹੋ ਕਲੋਥਿੰਗ ਦੇ ਮੈਟਰ ਨੂੰ ਲੈ ਕੇ ਵੀ। ਲੇਕਿਨ ਠੀਕ ਹੈ, ਵਾਈਫ ਬੱਚੇ ਕਹਿੰਦੇ ਨਹੀਂ ਨਹੀਂ ਕਲਰਫੁਲ ਪਾਣਾ, ਇਹ ਵੰਸ ਇਨ ਅ ਵਾਈਲ ਇਜ਼ ਓਕੇ। ਜੀ ਯੁਧਵੀਰ ਜੀ,
ਬਹੁਤ ਵਧੀਆ ਸਰ, ਇੱਕ ਤੇ ਮਜ਼ਾ ਆ ਗਿਆ ਕਿ ਹੋਣਾ ਇਸੇ ਤਰ੍ਹਾਂ ਚਾਹੀਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਵੀ ਕੰਮ ਕਰੋ ਫਿਰ ਉਹਦੇ ਬਾਰੇ ਇੰਨੇ ਪੈਸ਼ਨੇਟ ਹੋ। ਤੁਸੀਂ ਦੇਖੋ ਕੱਪੜੇ ਦੀ ਉਹ ਜਾਣਕਾਰੀ ਦਿੱਤੀ ਹੈ ਜਿਹੜੀ ਆਮ ਬੰਦਾ, ਐਟਲੀਸਟ ਮੈਂ ਆਪਣੀ ਗੱਲ ਹੀ ਕਰਾਂ ਸਿਰਫ, ਕਿ ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ ਵੀ ਇੰਨੀ ਇਨਡੈਪਥ ਨੌਲੇਜ ਕੋਈ ਕਿਸੇ ਚੀਜ਼ ਦੀ ਲਏਗਾ। ਕਮਾਲ ਕਰ ਦਿੱਤੀ, ਬਹੁਤ ਮਜ਼ਾ ਆਇਆ ਤੁਹਾਡੀ ਗੱਲਬਾਤ ਸੁਣ ਕੇ, ਤੁਹਾਡਾ ਪੈਸ਼ਨ ਦੇਖ ਕੇ, ਤੁਹਾਡਾ ਜਜ਼ਬਾ ਦੇਖ ਕੇ। ਸੋ ਥੈਂਕ ਯੂ ਸੋ ਮਚ
ਜੀ। ਪੈਸ਼ਨ ਪੈਸ਼ਨ ਹੈ ਉਹ, ਜਿਹਦੇ ਚ ਪੈਸ਼ਨ ਹੈ ਨਾ ਉਹਨੂੰ ਫਿਰ ਹਰ ਚੀਜ਼ ਨੂੰ ਲੈ ਕੇ ਪੈਸ਼ਨ ਹੈ ਮੇਰੇ ਖਿਆਲ ਨਾਲ। ਇਹ ਮੇਰੀ ਆਪਣੀ ਅਗਰ ਰੋਂਗ ਡੈਫੀਨੇਸ਼ਨ ਹੋਏਗੀ। ਪੈਸ਼ਨ ਤੁਸੀਂ ਮੈਨੂੰ ਇਸ ਟਾਈਮ ਆਪਣੀ ਗਾਰਡਨਿੰਗ ਕਰਨ ਲਈ ਲਗਾ ਦਿਓ, ਤੁਸੀਂ ਦੇਖ ਲੈਣਾ ਮੇਰਾ ਪੈਸ਼ਨ ਆਪਣੀ ਗਾਰਡਨਿੰਗ ਚ ਵੀ। ਤੁਸੀਂ ਮੈਨੂੰ ਆਪਣੀ ਗੱਡੀ ਸਾਫ਼ ਕਰਨ ਲਈ
ਮੈਂ ਸਹਿਮਤ ਹਾਂ ਜੀ ਤੁਹਾਡੀ ਗੱਲ ਨਾਲ, ਜਿਹੜਾ ਇਨਸਾਨ ਪੈਸ਼ਨੇਟ ਹੋ ਜਾਏਗਾ ਨਾ ਉਹ ਹਰ ਚੀਜ਼ ਦੇ ਬਾਰੇ ਫਿਰ ਡੈਫੀਨੇਟਲੀ ਪੈਸ਼ਨੇਟ ਹੋਏਗਾ। ਬਟ ਬਹੁਤ ਸ਼ੁਕਰੀਆ, ਬਹੁਤ ਕੁਛ ਤੁਹਾਡੇ ਕੋਲੋਂ ਅਸੀਂ ਸਿੱਖਦੇ ਹਾਂ, ਔਰ ਇਨਸਾਨ ਸਾਰੀ ਉਮਰ ਸਿੱਖਦਾ ਹੈ, ਸੋ ਅਸੀਂ ਤੁਹਾਡੇ ਕੋਲੋਂ ਬਹੁਤ ਬਹੁਤ ਚੀਜ਼ਾਂ ਸਿੱਖਦੇ ਹਾਂ। ਵੈਰੀ ਡਿਫਰੈਂਟ ਹਿਊਮਨ ਬੀਂਗ ਸਰ, ਬੜਾ ਮਜ਼ਾ ਆਉਂਦਾ ਤੁਹਾਡੇ ਨਾਲ ਗੱਲ ਕਰਕੇ, ਮਨ ਕਰਦਾ ਇਨ ਇੰਟਰਸਟ ਆਫ ਟਾਈਮ ਸਮਾਪਤ ਕਰਨਾ ਪੈਂਦਾ, ਵਰਨਾ ਤੇ ਮਨ ਕਰਦਾ ਬਸ ਸ਼ਾਂਤੀ ਦੇ ਨਾਲ ਚੁੱਪ ਚਾਪ ਸੁਣੀ ਜਾਈਏ। ਔਰ ਇੱਕ ਚੀਜ਼ ਦੇ ਬਾਰੇ ਮੈਂ ਵੀ ਬੜਾ ਪੈਸ਼ਨੇਟ ਹਾਂ, ਉਹ ਸ਼ਾਇਦ ਇੱਥੇ ਵਰਕ ਨਹੀਂ ਕਰੀਏ ਰੇਡੀਓ ਦੇ ਉੱਤੇ, ਸ਼ਾਇਦ ਕੋਈ ਲਿਸਨਰਸ ਵੀ ਓਫੈਂਡ ਨਾ ਹੋ ਜਾਣ, ਲੇਕਿਨ ਜਿਨ੍ਹਾਂ ਨੂੰ ਮੈਂ ਸੁਣਨਾ ਚਾਹੁੰਦਾ ਹਾਂ, ਮੈਂ ਬਸ ਈਵਨ ਐਟ ਦ ਕੋਸਟ ਆਫ ਸਾਊਂਡਿੰਗ ਰੈਪਰੇਟ 20 ਸੈਕਿੰਡ ਦੀ ਗੱਲ ਕਹਿ ਕੇ ਖਤਮ ਕਰਦਾ ਹੈ। ਇੱਕ ਆਈ ਵਿਲ ਨਾਟ ਨੇਮ ਦ ਇੰਡੀਵਿਜੁਅਲ, ਮੈਂ ਉਹਨਾਂ ਦੀਆਂ ਗੱਲਾਂ ਜਿਹਦਾ ਤੁਹਾਨੂੰ ਬੜਾ ਇੰਜੋਏ ਕਰਦਾ ਹੈ ਤੇ ਉਹਨਾਂ ਤੋਂ ਵੀ ਮੈਂ ਬੜਾ ਕੁਝ ਸਿੱਖਦਾ। ਸ਼ਾਮ ਨੂੰ 7 ਵਜੇ ਉਹਨਾਂ ਦੇ ਘਰ ਗਏ ਹਾਂ ਤੇ ਬੈਠ ਕੇ ਅਸੀਂ ਡਿਨਰ ਕੀਤਾ, ਸਨੈਕਸ ਆਏ ਪਹਿਲਾਂ, ਫਿਰ ਬਾਈ ਡਿਨਰ ਹੋਇਆ। ਸੋ ਉਹ ਸਾਡੇ ਫੈਮਿਲੀ ਫਰੈਂਡ ਹੈਗੇ ਨੇ, ਸੋ ਹੀ ਸਟਾਰਟਡ ਸ਼ੇਅਰਿੰਗ ਹਿਜ਼ ਨੌਲੇਜ ਔਨ ਡਿਫਰੈਂਟ ਟੌਪਿਕਸ, ਔਰ ਉਹ ਗੱਲ ਕਰਨ ਲੱਗ ਪਏ। ਰਾਤ ਤਕਰੀਬਨ 12 ਵੱਜ ਗਏ, 4-5 ਘੰਟੇ ਆਪਣੀ, ਹੋਰ ਵੀ ਬੰਦੇ ਗੱਲ ਕਰ ਰਹੇ ਸੀ ਵਿੱਚ ਵਿੱਚ, ਐਸਾ ਨਹੀਂ ਫਿਰ ਉੱਠਦੇ ਵੀ ਹੋ ਤੁਸੀਂ, ਖਾਣਾ ਖਾ ਰਹੇ ਹੋ, ਸਨੈਕਸ ਲੈ ਰਹੇ ਹੋ, ਨਾਟ ਕੰਟੀਨਿਊਸਲੀ, ਬਟ ਹੀ ਦੈਟ ਜੈਂਟਲਮੈਨ ਹੀ ਸਪੋਕ ਮੋਸਟ ਆਫ ਦਾ ਟਾਈਮ ਤੇ ਅਸੀਂ ਸਾਰੇ ਸੁਣ ਰਹੇ ਹਾਂ। ਤੇ 12 ਵਜੇ ਦੇ ਆਸ ਪਾਸ ਉਹਨਾਂ ਨੇ ਕਿਹਾ ਕਿ ਯਦਵੀਰ ਕਿਸ ਤਰ੍ਹਾਂ ਨੀਂਦ ਤਾਂ ਨਹੀਂ ਆ ਰਹੀ, ਥੱਕ ਤਾਂ ਨਹੀਂ ਗਿਆ? ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਇੱਦਾਂ ਆ ਕਿ ਅੱਜ ਤੇ ਹਜੇ 3-4 ਘੰਟੇ ਹੋਏ ਨੇ ਤੁਹਾਨੂੰ, ਮੈਂ ਬਹੁਤ ਸਾਲਾਂ ਦੇ ਉਹਨਾਂ ਨੂੰ ਜਾਣਦਾ, ਮੈਂ ਕਿਹਾ ਮੇਰੇ ਤੋਂ ਬੜੇ ਨੇ, ਮੈਂ ਉਹਨਾਂ ਨੂੰ ਆਈ ਆਲਵੇਜ਼ ਐਡਰੈਸ ਮੈਂ ਸਰ ਹੈ ਨਾ, ਹਾਲਾਂਕਿ ਮੇਰੇ ਭਰਾਵਾਂ ਦੀ ਤਰ੍ਹਾਂ ਨੇ ਤੇ ਉਹਨਾਂ ਦੇ ਘਰ ਜਾਣੇ ਆਉਂਦੇ ਆ ਬਹੁਤ ਸਾਲਾਂ ਤੋਂ। ਮੈਂ ਕਿਹਾ ਜੀ ਕਈ ਵਾਰ ਤੁਸੀਂ ਆਪਣੀ ਗੱਲ ਸ਼ੇਅਰ ਕਰ ਰਹੇ ਹੁੰਦੇ ਹੋ ਤੇ ਆਪਾਂ ਸਰ ਸਵੇਰੇ 3 ਵਜੇ ਤੱਕ 4 ਵਜੇ ਤੱਕ ਵੀ ਬੈਠੇ ਆ, ਤੇ ਤੁਸੀਂ ਕਦੇ ਮੇਰੀ ਅੱਖ ਦੇ ਵਿੱਚ ਨੀਂਦ ਵੀ ਦੇਖੀ ਹੈ? ਵੀ ਤੁਸੀਂ ਕਦੇ ਮੈਨੂੰ ਰਿਮਾਇੰਡ ਕਰਾ ਦੋ ਕਿ ਯੁਧਵੀਰ ਯਾਰ ਅੱਜ ਤੋਂ 4 ਸਾਲ ਪਹਿਲਾਂ ਅਸੀਂ ਇੱਥੇ ਬੈਠੇ ਸੀ, ਉਹਨਾਂ ਦਾ ਇੱਥੇ ਇੱਕ ਬਹੁਤ ਬੜਾ ਹੋਟਲ ਵੀ ਸੀ। ਸੋ ਮੈਂ ਕਿਹਾ ਚਾਹੇ ਤੁਹਾਡੇ ਹੋਟਲ ਬੈਠੇ ਆ, ਤੁਹਾਡੇ ਘਰ ਕਿਤੇ ਵੀ ਬੈਠੇ ਆ, ਤੇ ਮੈਂ ਕਿਹਾ ਕਦੇ ਤੁਸੀਂ ਇਹ ਵੀ ਦੇਖਿਆ ਕਿ ਮੇਰੀ ਅੱਖ ਦੇ ਵਿੱਚ ਤੁਸੀਂ ਕਹਿ ਦੋ ਯੁਧਵੀਰ ਮੈਂ ਸਵੇਰੇ 3 ਵਜੇ ਤੱਕ ਤੈਨੂੰ ਗੱਲ ਸ਼ੇਅਰ ਕਰ ਰਿਹਾ ਸੀ ਤੇ ਤੇਰੀ ਅੱਖ 'ਚ ਨੀਂਦ ਸੀਗੀ? ਮੈਂ ਕਿਹਾ ਸਰ ਕਦੇ ਵੀ ਮੇਰੀ ਅੱਖ ਨੀ, ਮੇਰੀ ਪਲਕ ਨੀ ਝਪਕੇਗੀ, ਕਦੇ ਮੇਰੀ ਅੱਖ 'ਚ ਨੀਂਦ ਨੀ ਆਏਗੀ, ਕਿਉਂਕਿ ਤੁਹਾਡੀਆਂ ਗੱਲਾਂ ਜਦ ਮੈਂ ਸੁਣ ਰਿਹਾ ਤੋ ਮੈਂ ਇੰਨੇ ਧਿਆਨ ਨਾਲ ਸੁਣ ਰਿਹਾ ਕਿਉਂਕਿ ਇੱਕ ਹੀ ਗੱਲ ਇੰਨੀ ਕੰਮ ਦੀ ਹੈ। ਸੋ ਇਸੇ ਤਰ੍ਹਾਂ ਚੱਡਾ ਸਾਹਿਬ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ ਕਿ ਜਦ ਮੈਂ ਤੁਹਾਡੀ ਗੱਲ ਸੁਣਦਾ ਹੈ ਇੱਕ ਇੱਕ ਗੱਲ ਇੰਨੀ ਕੰਮ ਦੀ ਹੁੰਦੀ ਹੈ, ਔਰ ਮੈਂ ਸਮਝਦਾ ਕਿ ਠੀਕ ਹੈ, ਮੈਨੂੰ ਪਤਾ ਕਿ ਹੋ ਸਕਦਾ ਸਾਡੇ ਕੋਈ ਕਾਲਰ ਕਹਿਣ ਕਿ, ਵੈਸੇ ਤੇ ਹਮੇਸ਼ਾ ਹੀ ਪੋਜ਼ਿਟਿਵ ਫੀਡਬੈਕ ਆਈਏ ਕੋਈ ਕਾਲਰ ਕਹਿ ਸਕਦੇ ਨੇ ਕਿ ਨਹੀਂ ਇੰਟਰਸਟ, ਪਰ ਮੈਂ ਕਹਿੰਦਾ ਕਿ ਜਿਹੜੇ ਲੋਕ ਸੁਣ ਰਹੇ ਨੇ ਜਿਨ੍ਹਾਂ ਦਾ ਕਿਸੇ ਦਾ ਕੋਈ ਹੋਰ ਫਾਇਦਾ ਹੋ ਸਕਦਾ, ਮੈਨੂੰ ਤਾਂ ਬੜਾ ਫਾਇਦਾ ਹੁੰਦਾ ਤੁਹਾਡੀ ਗੱਲ ਸੁਣ ਕੇ, ਇਟਸ ਆਲਵੇਜ਼ ਗੁੱਡ। ਥੈਂਕ ਯੂ ਚੱਡਾ ਸਾਹਿਬ, ਕਿਸੇ ਨੇ ਹੋਰ ਡਿਟੇਲ
ਹੈ,
ਕੋਈ ਵੀ ਤੁਹਾਡਾ ਕੋਈ ਸਵਾਲ ਹੈ, ਕੋਈ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਕੋਈ ਰਿਲੇਟਡ ਚੀਜ਼ ਹੈ ਤੇ ਮੈਂ ਦੁਬਾਰਾ ਅੱਛਾ ਉਹ ਤੁਹਾਨੂੰ ਇੱਕ ਮੈਸੇਜ ਤਾਂ ਬਹੁਤ ਵਧੀਆ ਵਧੀਆ ਆ ਰਹੇ ਨੇ। ਇੱਕ ਤੇ ਪਵਨ ਸ਼ਰਮਾ ਜੀ ਕਹਿ ਰਹੇ ਕਿ ਉਹਨਾਂ ਦਾ ਤੁਸੀਂ ਨਾਮ ਕਰ ਦੋ ਜੀ, ਕਲੋਥ ਕੰਪਨੀਜ਼ ਨੇਮਸ ਵਾਂਸ ਅਗੇਨ, ਕਲੋਥ ਕੰਪਨੀ ਦੇ ਵਾਂਸ ਅਗੇਨ ਨਾਮ ਦੱਸ ਦੋ।
ਇੱਕ ਹੈਗੀ ਹੈ ਜ਼ੀਨੀਆ, ਜ਼ੀਨੀਆ ਜਿਹੜੀ ਹੈਗੀ ਆ ਉਹਦੇ ਸਪੈਲਿੰਗ ਐਚ ਜ਼ੈਡ ਈ ਜੀ ਐਨ ਏ ਹੈਗਾ, ਤੇ ਸਾਰੇ ਲੋਕ ਉਹਨੂੰ ਜ਼ੈਗਨਾ ਬੋਲਦੇ ਆ। ਜਦੋਂ ਤੁਸੀਂ ਸਟੋਰ ਚ ਵੀ ਗਏ ਡੂ ਯੂ ਹੈਵ ਜ਼ੈਗਨਾ, ਤੇ ਸੇਲਸ ਪਰਸਨ ਨੂੰ ਆਲਰੇਡੀ ਪਤਾ ਹੈ ਯੂ ਆਰ ਕਮਿੰਗ ਫੋਰ ਦਾ ਫਸਟ ਟਾਈਮ, ਤੇ ਉਹਨੂੰ ਜ਼ੀਨੀਆ ਕਹਿੰਦੇ ਆ ਆਪਾਂ। ਨੰਬਰ 1 ਇਜ਼ ਜ਼ੀਨੀਆ, ਉਸ ਤੋਂ ਉੱਪਰ ਇਸ ਦੁਨੀਆ ਚ ਕੋਈ ਵੀ ਫੈਬਰਿਕ ਨਹੀਂ ਹੈਗਾ ਵੈਨ ਇਟ ਕਮਸ ਟੂ ਯੋਰ ਸੂਟਿੰਗ ਹਨਾ, ਕਲੋਥਿੰਗ ਲੈ ਕੇ। ਸੈਕਿੰਡ ਜਿਹੜਾ ਹੈਗਾ ਉਹ ਹੈਗਾ ਲੋਰੋਪੀਆਨਾ, ਲੋਰੋ ਐਲ ਓ ਆਰ ਓ ਪੀ ਆਨ ਆ। ਇਹਨਾਂ ਦੀ ਤੁਸੀਂ ਵੈਬਸਾਈਟ ਵੀ ਖੋਲੋਗੇ ਸ਼ਾਇਦ, ਹਰ ਕੰਪਿਊਟਰ ਤੇ ਖੁੱਲੇ ਨਾ, ਬੜੀ ਹੈਵੀ ਵੈਬਸਾਈਟ ਹੁੰਦੀਆਂ ਤੇ ਯੂ ਕੈਨ ਗੋ ਐਂਡ ਚੈੱਕ। ਲੇਕਿਨ ਆਈ ਵੁਡ ਨਾਟ ਇਨਕਰੇਜ ਅਨਲੈਸ ਯੂ ਆਰ ਫਾਈਨੈਂਸ਼ਲੀ ਬਹੁਤ ਜ਼ਿਆਦਾ ਪੈਸਾ ਤੁਹਾਡੇ ਲਈ ਮੈਟਰ ਹੀ ਨਹੀਂ ਕਰਦਾ, ਫੇਰ ਉੱਥੋਂ ਡਾਇਰੈਕਟ ਪਰਚੇਸ ਕਰਨਾ ਇਜ਼ ਵੈਰੀ ਵੈਰੀ ਐਕਸਪੈਂਸਿਵ, ਐਕਚੁਅਲ ਕੋਸਟ ਨਹੀਂ ਕਰਦੀਆਂ ਚੀਜ਼ਾਂ। ਤੀਸਰਾ ਹੈਗਾ ਹਾਲੈਂਡ ਐਂਡ ਸ਼ੈਰੀ, ਉਹ ਇੰਗਲੈਂਡ ਹੈਗਾ, ਇੰਗਲੈਂਡ ਚ ਇੱਕ ਸਟਰੀਟ ਹੈਗੀ ਹੈ ਸੀਵਲ ਰੋਡ, ਜਿੱਥੇ ਜਸਟ ਫੋਰ ਦਾ ਕਲੋਥਿੰਗ, ਜਿੱਥੇ ਦੁਨੀਆਂ ਦੇ ਸਾਰੇ ਪ੍ਰੈਜੀਡੈਂਟ ਪ੍ਰਾਈਮ ਮਿਨਿਸਟਰ ਦੇ ਸੂਟਸ ਬੰਦੇ ਨੇ ਸੀਵਲ ਰੋਡ ਇੰਗਲੈਂਡ ਚ ਬਣ ਕੇ ਆਉਂਦੇ ਨੇ, ਕਿਉਂਕਿ ਟੈਕਨੀਕਸ ਉੱਥੇ ਹੀ ਹੈਗੀਆਂ। ਜਿਹੜਾ ਮੈਂ ਸੂਟ ਦੀ ਵੀ ਗੱਲ ਕੀਤੀ ਹੈ ਜਿਹਦੇ ਅੰਦਰ ਹੋਰਸ ਹੇਅਰ ਇਨਫਿਊਜ਼ ਹੁੰਦੇ ਨੇ, 3000 ਹੈਂਡ ਸਟਿਚਿੰਗ ਹੁੰਦੀ ਹੈ, ਕਿਉਂਕਿ ਹੇਅਰ ਨੂੰ ਕੰਪਾਈਲ ਕਰਨਾ, ਆਮ ਜਦੋਂ ਸੂਟ ਬੰਦਾ ਉਹਦੇ ਤੇ ਇੱਕ ਪੇਸਟ ਲਗਾ ਕੇ ਤੇ ਤੁਹਾਡਾ ਸੂਟ ਆਕੜ ਜਾਂਦਾ, ਜਦੋਂ ਤੁਸੀਂ ਬੈਠਦੇ ਹੋ ਤੁਸੀਂ ਦੇਖਣਾ ਤੁਹਾਡੇ ਸ਼ੋਲਡਰ ਤੇ ਰਿੰਕਲ ਹੋਣਗੇ ਸਾਰੇ ਸੂਟ ਤੇ। ਕਦੀ ਪ੍ਰੈਜੀਡੈਂਟ ਦੇ ਸੂਟ ਤੇ ਰਿੰਕਲ ਦੇਖੇ ਹੈ ਇੰਟਰਵਿਊ ਦਿੰਦੇ ਵਕਤ? ਤੁਸੀਂ ਕਦੀ ਮੈਨੂੰ ਮਿਲਣਾ ਮੇਰੇ ਸੂਟ ਤੇ, ਤੁਹਾਨੂੰ ਇੱਕ ਰਿੰਕਲ ਨਹੀਂ ਮਿਲੇਗਾ, ਕਿਉਂ? ਉਹ ਹੋਰਸ ਹੇਅਰ ਉਹ ਸ਼ੇਪ ਉਸ ਤਰ੍ਹਾਂ ਬੜੀ ਸਮੂਥਨੈਸ ਜਿਹੜੀ ਉਹ ਲੈ ਆਉਂਦੀ ਹੈ। ਲੇਕਿਨ ਇਹਨੂੰ ਬਣਾਉਣ ਵਾਲਾ, ਜਦੋਂ ਮੈਂ ਫਸਟ ਟਾਈਮ ਇੰਡੀਆ ਦੇ ਵਿੱਚ ਮੈਂ ਬੰਦਾ ਟੇਲਰਸ ਨੂੰ ਮਿਲਿਆ, ਕਹਿੰਦਾ ਬਣਾ ਦਾਂਗੇ ਜੀ, ਕੋਈ ਨੀ, ਜੋ ਕੰਮ ਕਰਨਾ ਦੱਸ ਦੋ। ਮੈਂ ਕਿਹਾ ਨਾ, ਮੈਨੂੰ ਪਰਸਨ ਚਾਹੀਦਾ ਜਿਹਦਾ ਡੇਟ ਆਫ ਬਰਥ 1960 ਤੋਂ ਪਹਿਲੇ ਦਾ ਹੋਏ। ਉਹ ਕਹਿੰਦੇ ਤੁਸੀਂ ਕੌਣ ਹੋ ਯਾਰ ਬੰਦੇ, ਤੁਸੀਂ ਸੂਟ ਸਟਿਚ ਕਰਾਉਂਦਾ, ਤੁਸੀਂ ਡੇਟ ਆਫ ਬਰਥ ਪੁੱਛ ਰਹੇ ਹੋ ਟੇਲਰ ਦੀ? ਮੈਂ ਕਿਹਾ ਜਿਹੜਾ ਟੇਲਰ ਉਸ ਟਾਈਮ ਤੋਂ ਪਹਿਲੇ ਪੈਦਾ ਹੀ ਨਹੀਂ ਹੈ ਉਹਨੂੰ ਪਤਾ ਹੀ ਨਹੀਂ ਮੈਂ ਗੱਲ ਕੀ ਕਰ ਰਿਹਾ। ਜਿਹੜਾ ਪੈਦਾ ਹੀ 1980-90 ਜਾਂ 2000 ਜਾਂ 20-25-30-35-40 ਸਾਲ ਦਾ ਬੰਦਾ, ਉਹਨੂੰ ਪਤਾ ਹੀ ਨਹੀਂ, ਉਹਦੀ ਕਦੀ ਟ੍ਰੇਨਿੰਗ ਨਹੀਂ ਹੋਈ ਉਸ ਲੈਵਲ ਤੇ। ਇਹ ਤਾਂ ਜਿਹੜਾ 1960 ਤੋਂ ਪਹਿਲੇ ਦਾ ਬੰਦਾ, ਉਹਨੇ ਜਦੋਂ ਕਰੀਅਰ ਕੀਤਾ ਸੀਗਾ ਉਦੋਂ ਟ੍ਰੇਨਿੰਗ ਇਸ ਲੈਵਲ ਤੇ ਹੋਈ ਸੀਗੀ ਤੇ ਉਹ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਪਤਾ ਕਿ ਮੈਂ ਕੀ ਗੱਲ ਕਰ ਰਿਹਾ ਉਧਰੋਂ ਉਹੀ ਲੋਕੀ ਕਰ ਪਾਣਗੇ ਨਹੀਂ ਤਾਂ ਖਰਾਬ ਹੋ ਜਾਏਗਾ ਇਸ ਚੀਜ਼ ਸੋ ਦੈਨ ਵੀ ਫਿਗਰਡ ਆਊਟ ਮੈਂ ਟਾਈਮ ਲਗਾਇਆ ਇਸ ਚੀਜ਼ਾਂ ਤੇ ਬਹੁਤ ਟਾਈਮ ਲਗਾਇਆ ਮੈਂ ਗੱਲ ਸਿਰਫ ਕੀ ਕਹਿ ਰਿਹਾ ਕਿੱਦਾਂ ਕਰ ਗਿਆ ਸਿਰਫ ਕਲੋਥਿੰਗ ਦੀ ਗੱਲ ਜੁਗੀ ਜੀ ਸਾਨੂੰ ਕਿਸੇ ਵੀ ਟੋਪਿਕ ਤੇ ਪਰਸਨਲੀ ਕਿਸੇ ਵੀ ਟੋਪਿਕ ਤੇ ਲਿਜਾ ਸਕਦਾ ਡੋਂਟ ਮਾਈਂਡ ਸ਼ੇਅਰਿੰਗ ਐਨੀ ਏਰੀਆ ਸਿਰਫ ਕਲੋਥਿੰਗ ਦੀ ਗੱਲ ਨਹੀਂ ਤੁਸੀਂ ਲਾਈਫ ਦਾ ਕਿਸੇ ਵੀ ਤੁਸੀਂ ਸ਼ਾਇਦ ਕਹਿ ਦਿਓ ਕੰਫਿਊਜ਼ ਹੋ ਯਾਰ ਇੱਕ ਬੰਦਾ ਹੀ ਹੈ ਯਾਰ ਲਾਈਫ ਦੇ ਹਰ ਏਰੀਆ ਚ ਇੰਨਾ ਡੀਪ ਕਿੱਦਾਂ ਜਾ ਰਿਹਾ ਕਿਉਂਕਿ ਇਹ ਬੰਦਾ ਜਿਹੜਾ ਹੈ ਸੀਗਾ ਸ਼ੁਰੂ ਤੋਂ ਲੈ ਕੇ ਇਹ ਕੱਲਾ ਸੀਗਾ ਕੱਲੇ ਦਾ ਮਤਲਬ ਕੀ ਹੈ ਕਿ ਉਹ ਜਿਹੜੇ ਮੈਂ ਪਹਿਲੇ ਕੀ ਗੱਲ ਕਹੀ ਕਿ ਸੋਸਾਇਟੀ ਦੇ ਇੰਪੈਕਟ ਤੋਂ ਬਹੁਤ ਦੂਰ ਸੀਗਾ ਕਿ ਸੋਸਾਇਟੀ ਕੀ ਸੋਚ ਰਹੀ ਹੈ ਸੋਸਾਇਟੀ ਕੀ ਕਹਿ ਰਹੀ ਹੈ ਇਹ ਬੰਦਾ ਬਹੁਤ ਕੱਲਾ ਸੀਗਾ ਤੇ ਇਹਦਾ ਟਾਈਮ ਉਹ ਸਾਰਾ ਬਚ ਜਾਂਦਾ ਸੀਗਾ ਲਾਈਫ ਰਾਦਰ ਦੈਨ ਜਿਹੜਾ ਸੋਸਾਇਟੀ ਕੰਜ਼ਿਊਮ ਕਰ ਜਾਂਦੀ ਸੀ ਸਰਟਨ ਟੋਪਿਕ ਤੇ ਜੋ ਮੈਟਰ ਨਹੀਂ ਸੀ ਕਰਦਾ ਉਹ ਇੰਨਾ ਕੰਸਨਟ੍ਰੇਟਿਡ ਹੋ ਗਿਆ ਕਿ ਬਈ ਮੈਨੂੰ ਕੀ ਚਾਹੀਦਾ ਮੈਂ ਲਾਈਫ ਦੇ ਹਰ ਏਰੀਆ ਨੂੰ ਜਿਹੜਾ ਉਹ ਫਿਕਸ ਕਰ ਦੇਣਾ ਲਾਈਫ ਦਾ ਹਰ ਏਰੀਆ ਤੁਸੀਂ ਕਲੋਥਿੰਗ ਛੱਡੋ ਮਤਲਬ ਮੈਂ ਕਹਿੰਦਾ ਲਾਈਫ ਦੇ ਕਿਸੇ ਏਰੀਆ ਤੇ ਤੁਸੀਂ ਲੈਸੇ ਚਲੋ ਯੂ ਆਰ ਅ ਮੈਨ ਤੁਸੀਂ ਮੇਰੀ ਭਾਬੀ ਜੀ ਨਾਲ ਗੱਲ ਕਰੋ ਲੈਸੇ ਭਾਬੀ ਜੀ ਦਾ ਸਕਿਨ ਕੇਅਰ ਚ ਇੰਟਰਸਟ ਹੈ ਜਦੋਂ ਮੈਂ ਸਕਿਨ ਕੇਅਰ ਦੀ ਗੱਲ ਕੀਤੀ ਨਾ ਤੇ ਡਰਮਾਟੋਲੋਜਿਸਟ ਨੇ ਮੇਰੇ ਕਿਹਾ ਕਹਿੰਦਾ ਯਾਰ ਆਰ ਯੂ ਡਰਮਾਟੋਲੋਜਿਸਟ ਮੈਂ ਕਹਿੰਦਾ ਨਹੀਂ ਕਹਿੰਦਾ ਯਾਰ ਹਾਊ ਡੂ ਯੂ ਨੋ ਦੀ ਸੀਕਰੇਟ ਕਿਉਂਕਿ ਤਾਂ ਸਾਨੂੰ ਵੀ ਤੁਹਾਡੀ ਗੱਲ ਸੁਣ ਕੇ ਮੈਨੂੰ ਸਮਝ ਆਣੀ ਸ਼ੁਰੂ ਹੋਈ ਹੈ ਕਿ ਯਾਰ ਦਿਸ ਇਜ਼ ਅ ਵੇ ਹਾਊ ਡੂ ਯੂ ਟੇਕ ਕੇਅਰ ਆਫ ਯੋਰ ਸਕਿਨ ਹਾਊ ਯੂ ਪੁਆਇੰਟ ਕੀ ਹੈਗਾ ਇੰਟਰਸਟ ਹੋਣਾ ਚਾਹੀਦਾ ਔਰ ਕਲੀਅਰ ਹੋਣਾ ਚਾਹੀਦਾ ਕਿ ਮੇਰੇ ਲਈ ਲਾਈਫ ਚ ਜਿਹੜੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ ਜਿਹੜੀਆਂ ਕਰਦੀਆਂ ਉਹਦੇ ਬਾਰੇ ਚ ਮੈਂ ਉਸ ਲੈਵਲ ਤੇ ਸਿੱਖ ਲੈਣਾ ਹੈਗਾ ਔਰ ਉਹਨੂੰ ਅਚੀਵ ਕਰ ਲੈਣਾ ਉਹਦੇ ਲਈ ਪੈਸਾ ਵੀ ਬਹੁਤ ਜ਼ਿਆਦਾ ਸਪੈਂਡ ਕਰਨ ਦੀ ਲੋੜ ਨਹੀਂ ਹੈਗੀ ਮੈਂ ਪਰਸਨਲ ਗਾਰੰਟੀ ਦੇ ਰਿਹਾ ਜਾਂ ਤਾਂ ਇੰਟਰਸਟ ਆਪਣਾ ਇੰਟਰਸਟ ਇਸ ਲੈਵਲ ਤੇ ਲੈ ਜਾਓ ਤੁਹਾਡੀ ਕ੍ਰੀਏਟਿਵਿਟੀ ਉਸ ਲੈਵਲ ਤੇ ਚਲੀ ਜਾਏਗੀ ਇਹ ਸਾਰੀਆਂ ਚੀਜ਼ਾਂ ਅਵੋਇਡ ਹੋਣਗੀਆਂ ਉਹਨੂੰ ਕੰਪਲੀਟ ਕਰਨ ਦੇ ਚੱਕਰ ਚ ਕੀਤੀਆਂ ਹੋਣਗੀਆਂ ਸਾਰੀਆਂ ਚੀਜ਼ਾਂ ਸੋ ਦਾ ਪੁਆਇੰਟ ਇਜ਼ ਦਿਸ ਤੁਹਾਡਾ ਜੋ ਵੀ ਤੁਹਾਡੇ ਲਈ ਮੈਟਰ ਕਰਦਾ ਮੈਂ ਹਮੇਸ਼ਾ ਬੋਲਦਾ ਆਪਣਾ ਫਾਈਂਡ ਆਊਟ ਕਰੋ ਤੁਹਾਡੇ ਲਈ ਹੁੰਦਾ ਕੱਪੜੇ ਮੈਟਰ ਨਹੀਂ ਕਰਦੇ ਛੱਡ ਦਿਓ ਇਸ ਟੋਪਿਕ ਨੂੰ ਕੋਈ ਨਹੀਂ ਜਿਹੜੀਆਂ ਚੀਜ਼ਾਂ ਮੈਟਰ ਕਰਦੀਆਂ ਜੇ ਤੁਹਾਨੂੰ ਗੱਡੀ ਪਸੰਦ ਹੈ ਨਾ ਗੱਡੀਆਂ ਤੇ ਇੰਨਾ ਇੰਟਰਸਟ ਲੈ ਜਾਓ ਨੌਲੇਜ ਲੈ ਜਾਓ ਕਿ ਘਰ ਆਪਣੇ ਗਰਾਜ ਚ ਤੁਸੀਂ ਆਪਣੀ ਗੱਡੀ ਕੋ ਖੁਦ ਹੀ ਬਣਾ ਦਿਓ ਉਹਨਾਂ ਜਿਸ ਮਰਜ਼ੀ ਲੈਵਲ ਦੀ ਬਣਾਓ ਲੇਕਿਨ ਜੇ ਇੰਟਰਸਟ ਹੈਗਾ ਤਾਂ ਉਸ ਲੈਵਲ ਤੇ ਲੈ ਕੇ ਜਾਓ ਨਾ ਉਸ ਚੀਜ਼ ਨੂੰ ਹਰ ਚੀਜ਼ ਨੂੰ ਤੁਸੀਂ ਜਿਹੜਾ ਆਪਣਾ ਇੰਟਰਸਟ ਬੀ ਕਲੀਅਰ ਐਂਡ ਲਿਵ ਅ ਫੁਲਫਿਲਡ ਲਾਈਫ ਗੱਲ ਕੱਪੜਿਆਂ ਦੀ ਗੱਡੀ ਦੀ ਉਹਦੀ ਨਹੀਂ ਹੈਗੀ ਗੱਲ ਹੈਗੀ ਆਰ ਯੂ ਸਪੈਂਡਿੰਗ ਦਾ ਟਾਈਮ ਜਿੱਥੇ ਤੁਹਾਡਾ ਪੈਸ਼ਨ ਟ੍ਰਿਗਰ ਹੁੰਦਾ ਜਿੱਥੇ ਮਜ਼ਾ ਆਉਂਦਾ ਕਿ ਯਾਰ ਹਰ ਚੀਜ਼ ਮੈਂ ਕਰ ਰਿਹਾ ਜਿਹੜੀ ਚੀਜ਼ ਮੈਨੂੰ ਚਾਹੀਦੀ ਹੈ ਮੇਰੇ ਅਕੋਰਡਿੰਗਲੀ ਮੇਰੇ ਹਿਸਾਬ ਨਾਲ ਹੋ ਰਹੀ ਹੈ ਮੈਂ ਆਪਣੇ ਫਰੈਂਡ ਨੂੰ ਜਦ ਮੈਂ ਇੰਟਰਨੈਸ਼ਨਲ ਸਟੂਡੈਂਟ ਹੁੰਦਾ ਸੀਗਾ ਉਹਨਾਂ ਨੂੰ ਮੈਂ ਕਹਿੰਦਾ ਸੀਗਾ ਕਹਿੰਦਾ ਕੀ ਕਰਨਾ ਯਾਰ ਅੱਗੇ ਹੋ ਕੇ ਮੈਂ ਕਿਹਾ ਪਤਾ ਨਹੀਂ ਯਾਰ ਕਰਨਾ ਤੇ ਆਪਣਾ ਬਿਜ਼ਨਸ ਆ ਲੇਕਿਨ ਯਾਰ ਮੈਨੂੰ ਸੂਟ ਉਹ ਕਹਿੰਦੇ ਯਾਰ ਜੇ ਆਪਣਾ ਬਿਜ਼ਨਸ ਕਰਨਾ ਨਾ ਤੇ ਇੱਥੇ ਕੋਈ ਸੂਟਾਂ ਚ ਆਪਣਾ ਬਿਜ਼ਨਸ ਨਹੀਂ ਹੁੰਦਾ ਜੇ ਤੈਨੂੰ ਸੂਟ ਪਸੰਦ ਆ ਨਾ ਤੈਨੂੰ ਜੋਬ ਕਰਨੀ ਪੈਣੀ ਹੈ ਕਾਰਪੋਰੇਟ ਵਰਲਡ ਚ ਜਾਏਗਾ ਤੂੰ ਹਾਇਰ ਜੋਬ ਚ ਜੇ ਤੈਨੂੰ ਉਦਾਂ ਦੀ ਇਮੇਜ ਚਾਹੀਦੀ ਮੈਂ ਕਹਿੰਦਾ ਨਹੀਂ ਬਿਜ਼ਨਸ ਹੋਏਗਾ ਲੇਕਿਨ ਮੈਨੂੰ ਸੂਟਸ ਹੋਣਗੇ ਕਹਿੰਦੇ ਫਿਰ ਤੇਰੀ ਇਮੇਜ ਹੀ ਗਲਤ ਹੈਗੀ ਮੈਂ ਕਹਿੰਦਾ ਯਾਰ ਵਾਰਡਰੋਬ ਮੈਂ ਦੇਖਿਆ ਬਿਲੀਨੀਅਰਸ ਦੀ ਕਿਆ ਵਾਰਡਰੋਬ ਹੁੰਦੀ ਹੋਏਗੀ ਕਿਆ ਉਹਨਾਂ ਦੇ ਮੈਂ ਕਿਹਾ ਮਿਲੀਅਨ ਹਾਫ ਮਿਲੀਅਨ ਮਿਲੀਅਨ ਦੀ ਤਾਂ ਵਾਰਡਰੋਬ ਵੀ ਹੁੰਦੀ ਹੋਏਗੀ ਕਹਿੰਦਾ ਯਾਰ ਇਹ ਬੰਦੇ ਨਾਲ ਗੱਲ ਨਾ ਕਰਿਆ ਕਰੋ ਕੁਛ ਵੀ ਫਾਲਤੂ ਬੋਲਦਾ ਰਹਿੰਦਾ ਫਿਰ ਮੈਂ ਜਦੋਂ ਸਟੋਰਾਂ ਤੇ ਗਿਆ ਮੈਂ ਦੇਖਿਆ ਹਾਂ ਯਾਰ ਇਹ ਤਾਂ ਮਿਲੀਅਨ ਡਾਲਰ ਥੋੜਾ ਖਰਚ ਦਾਂਗੇ ਲੇਕਿਨ ਮੇਰੀ ਇਮੇਜ ਕੀ ਸੀਗੀ ਕਿ ਉਦਾਂ ਦੀ ਹੋਣੀ ਤੇ ਚਾਹੀਦੀ ਹੈ ਸੂਟ ਸ਼ਰਟ ਸ਼ੂਜ਼ ਹਰ ਚੀਜ਼ ਜਿਹੜੀ ਉਸ ਲੈਵਲ ਦੀ ਹੋਣੀ ਚਾਹੀਦੀ ਹੈਗੀ ਹੈ ਲੇਕਿਨ ਉਹਨੂੰ ਮੈਂ ਫਿਗਰ ਆਊਟ ਕੀਤਾ ਉੱਥੇ ਪੈਸੇ ਵੇਸਟ ਨਹੀਂ ਕੀਤੇ ਉਹਨੂੰ ਦੇਖ ਲਿਆ ਕਿ ਲੀਸਟ ਅਮਾਊਂਟ ਦੇ ਵਿੱਚ ਹਾਊ ਕੈਨ ਆਈ ਅਚੀਵ ਆਲ ਦੋਸ ਥਿੰਗ ਕਿਉਂਕਿ ਉਸ ਟਾਈਮ ਮੇਰੇ ਬਜਟ ਵੀ ਨਹੀਂ ਸੀਗੇ ਕਿ ਮੈਂ ਇੰਨਾ ਪੈਸਾ ਸਪੈਂਡ ਕਰ ਸਕਾਂ ਔਰ ਮੈਂ ਆਪਣੀ ਉਹ ਵਾਰਡਰੋਬ ਕ੍ਰੀਏਟ ਕੀਤੀ ਜਿਹਦੀ ਮਾਰਕੀਟ ਵੈਲਿਊ ਡੈਫੀਨੇਟਲੀ ਹਾਫ ਮਿਲੀਅਨ ਦੇ ਉੱਪਰ ਹੈ ਮੇਰਾ ਹਾਫ ਮਿਲੀਅਨ ਨਹੀਂ ਲੱਗਿਆ ਕਿਉਂਕਿ ਮੈਂ ਕੀ ਕਿਹਾ ਐਵਰੀਥਿੰਗ ਇਜ਼ ਡਰਟ ਚੀਪ ਡੋਂਟ ਸਪੈਂਡ ਟੂ ਮਚ ਮਨੀ ਔਨ ਦਾ ਬ੍ਰਾਂਡ ਨੇਮ ਉਹ ਭਾਵੇਂ ਤੁਹਾਡੇ ਪਰਸਿਸ ਹੋਣ ਜਾਂ ਕੱਪੜੇ ਹੋਣ ਜਾਂ ਸੂਟ ਕੋ ਨਥਿੰਗ ਕੋਸਟ ਟੂ ਮਚ ਹੈ ਲਾਈਨ ਨੂੰ ਆਪਣੇ ਮਾਈਂਡ ਚ ਰੱਖ ਲਓ ਬ੍ਰਾਂਡ ਨੇਮ ਦੇ ਚੱਕਰ ਦੇ ਵਿੱਚ ਮੈਂ ਨਾਮ ਨਹੀਂ ਲੈਣੇ ਬਟ ਡੋਂਟ ਵੇਸਟ ਯੋਰ ਟਾਈਮ ਐਂਡ ਡੋਂਟ ਟਰਾਈ ਟੂ ਇੰਪ੍ਰੈਸ ਅਦਰ ਪੀਪਲ ਵਿਦ ਦਾ ਬ੍ਰਾਂਡ ਨੇਮ ਤੁਸੀਂ ਆ ਕੇ ਮੇਰੇ ਸੂਟ ਦੇਖ ਲਓ ਸ਼ਰਟ ਦੇਖ ਤਾਂ ਟੈਗ ਹੀ ਕੋਈ ਨਹੀਂ ਹੈਗਾ ਕੀ ਬ੍ਰਾਂਡ ਨੇਮ ਦਿਖਾਣਾ ਕਿਸੇ ਨੂੰ ਹੈਗਾ ਹੀ ਨਹੀਂ ਔਰ ਜੇ ਮੈਂ ਨਾਮ ਲੈ ਵੀ ਦਿੱਤੇ ਕਿਸੇ ਨੂੰ ਪਤਾ ਹੀ ਨਹੀਂ ਤੇ ਕੀ ਹੈ ਇੱਥੇ ਸੋਸ਼ਲ ਇਮੇਜ ਮਿਲਣੀ ਹੈ ਕਿ ਦੇਖੋ ਮੈਂ ਕੀ ਪਾਇਆ ਪਤਾ ਹੀ ਨਹੀਂ ਕਿਸੇ ਨੂੰ ਕਿਹੜੇ ਬ੍ਰਾਂਡ ਹੁੰਦੇ ਆ ਸੋ ਵੰਸ ਅਗੇਨ ਉਹਦਾ ਆਨਸਰ ਦੇਣ ਵਾਸਤੇ ਜ਼ੈਨੀਆ ਯੂਰੋਪੀਅਨ ਆ ਦਾ ਟਾਪ ਆਫ ਦਾ ਲਾਈਨ ਨੈਕਸਟ ਲੈਵਲ ਥਰਡ ਲੈਵਲ ਤੇ ਤੁਸੀਂ ਜਾ ਸਕਦੇ ਹੋ ਹਾਲੈਂਡ ਸ਼ੈਰੀ ਤੇ ਐਂਡ ਦੈਨ ਦਰ ਇਜ਼ ਅ ਚੇਨ ਡਾਊਨ ਇਹ ਆਪਣੇ ਆਪ ਚ 20-25-30 ਐਸੀ ਬ੍ਰਾਂਡ ਦਾ ਜਿਹਦਾ ਲੋਕਾਂ ਨੂੰ ਨਹੀਂ ਪਤਾ ਹੈਗਾ ਜੇ ਕੋਈ ਬੜਾ ਰੀਜਨੇਬਲ ਪ੍ਰਾਈਸ ਤੇ ਰੈਡੀਮੇਡ ਕਿਉਂਕਿ ਹਰ ਬੰਦੇ ਨੇ ਇਹ ਚੀਜ਼ ਨਹੀਂ ਕ੍ਰੀਏਟ ਕਰਨੀ ਮੈਂ ਕ੍ਰੀਏਟ ਕਿੱਦਾਂ ਕੀਤੀ ਹੈ ਮੈਂ ਕਦੀ ਹੋਰ ਸਟੋਰੀ ਸੁਣਾਊਂਗਾ ਹਾਊ ਆਈ ਕ੍ਰੀਏਟਿਡ ਦਿਸ ਸਿਸਟਮ ਕਲੋਥਿੰਗ ਸਿਸਟਮ ਫੋਰ ਮਾਈ ਸੈਲਫ ਜਿੱਥੇ ਬਟਨ ਸਾਡੇ ਮਦਰ ਆਫ ਪਰਲ ਦੇ ਹੋਣ ਸ਼ਰਟ ਇਹ ਸਾਰਾ ਮੈਂ ਮੈਨੇਜਮੈਂਟ ਕਿੱਦਾਂ ਕੀਤੀ ਇਹਦੀ ਇੱਕ ਆਪਣੇ ਆਪ ਚ ਇੱਕ ਸਟੋਰੀ ਹੈ ਇੱਕ ਆਪਣੇ ਆਪ ਸਕਸੈਸ ਸਟੋਰੀ ਹੈ ਭਾਵੇਂ ਤੁਸੀਂ ਉੱਥੇ ਮੂਵੀ ਬਣਾ ਦੋ ਸ਼ਾਰਟ ਫਿਲਮ ਬਣ ਸਕਦੀ ਹੈ ਉਸ ਚੀਜ਼ ਤੇ ਕਿ ਹਾਊ ਦਿਸ ਪਰਸਨ ਇਜ਼ ਸੋ ਮਚ ਇਨ ਟੂ ਸਮਥਿੰਗ ਕਿ ਇੱਕ ਆਮ ਬੰਦਾ ਸਿੰਪਲ ਜਿਹਾ ਬੰਦਾ ਜਿਹਦਾ ਕੋਈ ਕਨੈਕਸ਼ਨ ਨਹੀਂ ਹੈਗਾ ਉਹ ਪੂਰੀ ਦੁਨੀਆਂ ਚ ਉਹਨਾਂ ਨੂੰ ਉਮੀਦ ਹੈਗੀ ਕਿ ਨਹੀਂ ਯਾਰ ਕਿਤੇ ਕੱਲ ਨੂੰ ਕੋਈ ਬਹੁਤ ਵੱਡੇ ਕੰਟਰੈਕਟ ਹੋਣੇ, ਕੁਛ ਤਾਂ ਹੋਣ ਵਾਲਾ ਕਲੋਥਿੰਗ ਲਾਈਨ, ਈਵਨ ਦੋ ਆਈ ਕਲੀਅਰ ਦੈਮ ਉਸ ਟਾਈਮ ਤੇ ਵੀ ਜਦੋਂ ਮੈਂ ਇੰਡੀਆ ਸੀਗਾ, ਸਿੰਗਾਪੁਰ ਤੋਂ, ਇਟਲੀ ਤੋਂ, ਯੂਐਸ ਤੋਂ ਲੋਕ ਫਲਾਈ ਕਰਕੇ ਆਏ ਸੀਗੇ ਮੈਨੂੰ ਮਿਲਣ ਲਈ, ਔਰ ਉਹਨਾਂ ਨੇ ਕਿਹਾ ਸੀਗਾ ਯਾਰ ਮੈਂ ਆਪਣੇ ਲਈ ਸਿਰਫ 30 ਸੂਟ ਬਣਾਉਣੇ ਆ ਇਸ ਟੈਕਨੀਕ ਦੇ ਨਾਲ, ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ, ਸੋ ਆਈ ਐਮ ਨੋਟ ਐਟ ਫਾਲਟ। ਸੋ ਪੁਆਇੰਟ ਇਜ਼ ਦਿਸ ਕਿ ਆਪਣੀ ਰਿਸਰਚ ਨੂੰ, ਆਪਣੇ ਇੰਟਰਸਟ ਨੂੰ ਉਸ ਲੈਵਲ ਤੇ ਲੈ ਜਾਓ ਕਿ ਲੋਕਾਂ ਲਈ ਸੈਂਸ ਹੀ ਨਾ ਬਣੇ, ਬਟ ਇਟ ਮੇਕਸ ਦਾ ਫੁੱਲ ਸੈਂਸ ਫੋਰ ਯੂਅਰ ਸੈਲਫ। ਆਪਣੇ ਫਾਈਨੈਂਸਿਸ ਨੂੰ ਵੀ ਇੱਦਾਂ ਹੀ ਮੈਨੇਜ ਕਰੋ, ਸਿਰਫ ਕਲੋਥਿੰਗ ਨਹੀਂ ਮੈਨੇਜ ਕਰਨੀ, ਆਪਣੇ ਫਾਈਨੈਂਸਿਸ ਨੂੰ ਵੀ ਮੈਨੇਜ ਇਸ ਲੈਵਲ ਤੇ ਕਰੋ, ਆਪਣੇ ਰਿਲੇਸ਼ਨਸ਼ਿਪਸ ਨੂੰ ਵੀ ਇਸ ਲੈਵਲ ਤੇ ਮੈਨੇਜ ਕਰੋ, ਸਾਰੀਆਂ ਚੀਜ਼ਾਂ ਜੇ ਮੈਨੇਜ ਹੋ ਗਈਆਂ ਐਜ਼ ਅ ਹਿਊਮਨ ਬੀਇੰਗ, ਤੁਹਾਡੀ ਜਿਹੜੀ ਪੀਸ ਹੈਗੀ ਆ ਉਹ ਮੈਨੇਜ ਹੋ ਜਾਏਗੀ, ਜਿਹੜੀ ਵੀ ਤੁਹਾਡੀ ਜੋ ਵੀ ਐਜ਼ ਅ ਹਿਊਮਨ ਬੀਇੰਗ ਯੂ ਵਾਂਟ ਟੂ ਬੀ ਪੀਸਫੁਲ, ਰਾਈਟ? ਅਲਟੀਮੇਟਲੀ ਗੋਲ ਪੀਸਫੁਲ ਹੈ, ਅਲਟੀਮੇਟਲੀ ਗੋਲ ਕੱਪੜੇ, ਸੂਟ, ਬ੍ਰਾਂਡ, ਜੇ ਵੋ ਨਹੀਂ ਹੈਗੇ, ਗੱਡੀਆਂ ਘਰ ਨਹੀਂ ਹੈਗੇ, ਲੇਕਿਨ ਜੇ ਇਹਨਾਂ ਸਾਰਿਆਂ ਨੂੰ ਅਚੀਵ ਕਿਉਰੋਸਿਟੀ ਖਤਮ ਕਰਕੇ ਜੇ ਤੁਹਾਨੂੰ ਪੀਸ ਮਿਲਦਾ, ਕਿਉਂਕਿ ਮੈਂ ਚੀਜ਼ਾਂ ਨੂੰ ਇਗਨੋਰ ਕਰਕੇ ਪੀਸ ਨਹੀਂ ਲਿਆਇਆ ਆਪਣੀ ਲਾਈਫ, ਮੈਂ ਚੀਜ਼ਾਂ ਨੂੰ ਅਪਲਾਈ ਕਰਕੇ, ਯੂਜ ਕਰਕੇ ਰਿਲਾਈਜ਼ ਕੀਤਾ ਕਿ ਅੱਛਾ ਮੇਰੀ ਟਰੂ ਵੈਲਿਊਜ਼ ਕੀ ਹੈਗੀਆਂ, ਇਹ ਮੈਟਰ ਨਹੀਂ ਕਰਦਾ ਸਾਰੀਆਂ ਚੀਜ਼ਾਂ। ਦੋਨੋਂ ਵੇ ਹੈ, ਇਲੀਮੀਨੇਸ਼ਨ ਇਜ਼ ਆਲਸੋ ਦਾ ਵੇ, ਸਾਰੀਆਂ ਚੀਜ਼ਾਂ ਨੂੰ ਛੱਡੋ, ਆਪਣਾ ਬਿਲਕੁਲ ਸਿੰਪਲ ਰੱਖੋ, ਜਾਂ ਸਾਰੀਆਂ ਨੂੰ ਅਚੀਵ ਕਰਕੇ ਆਪਣੀ ਲਾਈਫ 'ਚ ਯੂਜ਼ ਕਰਕੇ ਐਂਡ ਦੈਨ ਯੂ ਲੈਟ ਇਟ ਗੋ। ਦੋਨੋਂ ਵੇ ਜਿਹੜੇ ਹੈ ਸਕਸੈਸਫੁਲ ਹੈਗੇ, ਲੇਕਿਨ ਜਦੋਂ ਸੈਕਿੰਡ ਵੇ ਕਰਦੇ ਹੋ ਤੁਹਾਡੀ ਕਿਉਰਿਓਸਿਟੀ ਵੀ ਕਿੱਲ ਹੋ ਜਾਂਦੀ, ਲੇਕਿਨ ਇਸ ਪ੍ਰੋਸੈਸ 'ਚ ਤੁਸੀਂ ਕਿੰਨੀਆਂ ਸਕਿੱਲ ਡਿਵੈਲਪ ਕਰ ਜਾਂਦੇ ਹੋ, ਤੁਹਾਡੀ ਸਟਬਨਨੈਸ ਲੈਵਲ ਦਾ ਬੈਰੋਮੀਟਰ ਕਿਸ ਲੈਵਲ ਤੇ ਜਾਂਦਾ ਹੋਏਗਾ ਕਿ ਮੈਂ ਕੰਮ ਕਰਨਾ ਹੀ ਕਰਨਾ, ਡਿਟਰਮੀਨੇਸ਼ਨ ਕਿਸ ਲੈਵਲ ਤੇ ਜਾਂਦੀ ਹੋਏਗੀ, ਪੈਸ਼ਨ ਕਿਸ ਲੈਵਲ ਤੇ ਜਾਂਦਾ ਹੋਏਗਾ, ਨੌਲੇਜ ਸਿੱਖਣ ਦੀ ਐਜ਼ ਅ ਸਟੂਡੈਂਟ ਦੀ ਡਿਜ਼ਾਇਰ ਕਿਸ ਲੈਵਲ ਤੇ ਜਾਂਦੀ ਹੋਏਗੀ, ਉਹਦਾ ਲੋਕਾਂ ਤੇ ਕਿੰਨਾ ਇੰਪੈਕਟ ਪੈਂਦਾ, ਕਿੰਨੇ ਸਾਰੇ ਫਾਇਦੇ ਉਸ ਚੀਜ਼ਾਂ ਦੇ। ਐਲੀਮੀਨੇਸ਼ਨ ਇਜ਼ ਸਿੰਪਲ, ਤੁਹਾਡੀ ਆਪਣੀ ਲਾਈਫ ਲਈ ਅੱਛਾ, ਲੇਕਿਨ ਅਚੀਵਮੈਂਟ ਦੇ ਵਿੱਚ ਤੁਸੀਂ ਸ਼ਾਇਦ ਰਸਤੇ ਦੇ ਵਿੱਚ ਬਾਕੀ ਲੋਕਾਂ ਨੂੰ ਵੀ ਥੋੜਾ ਬਹੁਤ ਬੈਨੀਫਿਟ ਦੇ ਜਾਂਦੇ ਹੋ। ਜੀ ਯੁਧਵੀਰ ਜੀ, ਯੁਧਵੀਰ ਜੀ ਵੈਰੀ ਸੋਰੀ, ਮੇਰਾ ਆਂਸਰ ਹਮੇਸ਼ਾ ਥੋੜਾ ਲੌਂਗਰ ਹੁੰਦਾ, ਈਵਨ ਦੋ ਸਮ ਟਾਈਮ ਸ਼ਾਰਟੇਜ ਆਫ ਟਾਈਮ ਲਈ ਸ਼ਾਰਟ ਹੋਣਾ ਚਾਹੀਦਾ, ਲੇਕਿਨ ਲੌਂਗਰ ਆਂਸਰ ਵੀ ਮੇਰੇ ਹਿਸਾਬ ਨਾਲ ਇਜ਼ ਅ ਵੈਰੀ ਸ਼ਾਰਟ ਆਂਸਰ ਐਂਡ ਦੈਟਸ ਦਾ ਬੈਸਟ ਐਂਡ ਦਾ ਸ਼ਾਰਟੈਸਟ ਆਂਸਰ ਆਈ ਕੁਡ ਗਿਵ। ਜੀ
ਥੈਂਕ ਯੂ ਸਰ। ਦੇਖੋ ਗੱਲ ਇਹ ਹੈ ਕਿ ਗੱਲ ਦਾ ਜੇ ਕੰਟੈਕਸਟ ਤੁਸੀਂ ਸਮਝਾਉਣਾ ਹੈ, ਬਿਕੋਜ਼ ਦੈਟ ਇਜ਼ ਯੋਰ ਪ੍ਰੈਰੋਗੇਟਿਵ, ਸੋ ਨੋ ਪ੍ਰੋਬਲਮ ਸਰ। ਮੈਨੂੰ ਤਾਂ ਆਈ ਇੰਜੋਏ ਐਵਰੀ ਬਿਟ ਆਫ ਇਟ, ਔਰ ਜੇ ਸਾਡੇ ਲਿਸਨਰ ਆਏ, ਮੈਨੂੰ ਦੇਖੋ ਸਾਰੀ ਗੱਲ ਫੀਡਬੈਕ ਤੇ ਡਿਪੈਂਡ ਕਰਦੀ ਹੈ, ਸੋ ਸਾਨੂੰ ਹਮੇਸ਼ਾ ਹਮੇਸ਼ਾ ਬਹੁਤ ਵਧੀਆ ਫੀਡਬੈਕ ਆਉਂਦੀ ਹੈ। ਪ੍ਰਸ਼ਾਂਤ ਸਾਹਿਬ ਦੇ ਅਮਰੀਕਾ ਤੋਂ ਕ੍ਰਿਕਟ ਦੀ ਫੀਡਬੈਕ ਬੜੀ ਪਸੰਦ ਕਰਦੇ, ਉਹਨਾਂ ਨੇ ਕਿਹਾ ਜੀ ਅਮੇਜ਼ਿੰਗ ਕਨਵਰਸੇਸ਼ਨ, ਔਰ ਉਹਨਾਂ ਨੇ ਇੱਥੇ ਤੱਕ ਵੀ ਕਿਹਾ ਕਿ ਭਾਜੀ ਸੇਵਿੰਗ ਵਰਸਿਜ਼ ਇਨਵੈਸਟਮੈਂਟ ਟੌਪਿਕ ਡਿਸਕਸ ਕਰੋ ਭਾਜੀ ਨਾਲ। ਸੋ ਨੈਕਸਟ ਬਿਲਕੁਲ ਅਸੀਂ ਪਿਛਲੀ ਵਾਰ ਮੈਂ ਬੋਲਿਆ ਸੀ ਕਿ ਸੇਵਿੰਗ ਵਰਸਿਜ਼ ਇਨਵੈਸਟਮੈਂਟ ਕਰਾਂਗੇ, ਸੋ ਕਹਿੰਦੇ ਜੀ ਅਗਲੀ ਵਾਰ ਕਰੋ। ਬਿਲਕੁਲ ਪ੍ਰਸ਼ਾਂਤ ਸਾਹਿਬ, ਅਗਲੀ ਵਾਰ ਜਦੋਂ ਵੀ ਹੋਏਗਾ ਜ਼ਰੂਰ ਕਰਾਂਗੇ। ਕੋਈ ਤੁਹਾਨੂੰ ਕਹਿ ਰਿਹਾ ਹਿਊਮਨ ਵਰਜ਼ਨ ਆਫ ਚੱਡਾ ਸਾਹਿਬ ਇਜ਼ ਹਿਊਮਨ ਵਰਜ਼ਨ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹਦੇ ਚ ਕੋਈ ਦੋਰਾ ਨਹੀਂ, ਹਿਊਮਨ ਵਰਜ਼ਨ ਹੈਗੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ। ਸੋ ਚੱਡਾ ਸਾਹਿਬ ਫੀਡਬੈਕ ਤੇ ਡਿਪੈਂਡ ਕਰਦਾ, ਆਲਵੇਜ਼ ਗੈਟਿੰਗ ਵੈਰੀ ਗੁੱਡ ਮੈਸੇਜਸ, ਸੋ ਵਿਸ਼ਿੰਗ ਯੂ ਆਲ ਦਾ ਬੈਸਟ। 416-350-55, 416-350-55, ਚੱਡਾ ਸਾਹਿਬ ਥੈਂਕ ਯੂ ਸੋ ਮਚ ਫਾਰ ਸਚ ਵੰਡਰਫੁਲ ਇਨਫੋਰਮੇਸ਼ਨ। ਗੋਡ ਬਲੈਸ ਯੂ, ਯੂ ਆਰ ਐਨ ਅਮੇਜ਼ਿੰਗ ਹਿਊਮਨ ਬੀਂਗ। ਥੈਂਕ ਯੂ ਸਰ,
ਥੈਂਕ ਯੂ ਵੈਰੀ ਮਚ ਸਰ, ਟੇਕ ਕੇਅਰ,
ਥੈਂਕ ਯੂ। ਗੱਲਬਾਤ ਸਾਡੀ ਤੁਹਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ। ਮੈਂ ਜਰਾ ਨਿਊਜ਼ ਸਾਂਝੀ ਕਰ ਦਵਾਂ, ਆਈ ਡਿਡਨਟ ਵਾਂਟ ਟੂ ਇੰਟਰਪਟ ਚੱਡਾ ਸਾਹਿਬ, ਕਿਉਂਕਿ ਬੜੀ ਇੰਟਰਸਟਿੰਗ ਕਨਵਰਸੇਸ਼ਨ ਚੱਲ ਰਹੀ ਸੀ। ਬਟ ਇਸ ਦਰਮਿਆਨ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਬੜੀਆਂ ਤਬਦੀਲੀਆਂ ਅਨਾਊਂਸ ਕਰ ਦਿੱਤੀਆਂ ਨੇ ਸਾਡੀ ਫੈਡਰਲ ਸਰਕਾਰ ਨੇ। ਸੋ ਵਾਈ ਮੀਡੀਆ ਵੱਲੋਂ ਇੰਪੋਰਟੈਂਟ ਨਿਊਜ਼ ਤੁਹਾਡੇ ਲਈ ਸ਼ੇਅਰ ਕਰ ਰਹੇ ਹੈਗੇ ਆ। ਇਮੀਗ੍ਰੇਸ਼ਨ ਦੇ ਵਿੱਚ ਬਹੁਤ ਬੜੀਆਂ ਤਬਦੀਲੀਆਂ ਸਾਡੀ ਕੈਨੇਡਾ ਦੀ ਫੈਡਰਲ ਸਰਕਾਰ ਨੇ ਅਨਾਊਂਸ ਕੀਤੀਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਉਹਨਾਂ ਦੇ ਬਹੁਤ ਸਾਰੇ ਕੌਕਸ ਮੈਂਬਰ, ਮੈਂਬਰ ਪਾਰਲੀਮੈਂਟ, ਕੈਬਨਿਟ ਮਿਨਿਸਟਰ ਅੱਜ ਮੌਜੂਦ ਸੀਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਦੋਂ ਇਹ ਅਨਾਊਂਸਮੈਂਟ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਦੇ ਟਾਰਗੇਟ ਹੈ ਕਿ ਅਗਲੇ 2 ਸਾਲਾਂ ਦੇ ਵਿੱਚ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਥੋੜੀ ਜਿਹੀ 0.2% ਕਟੌਤੀ ਹੋਏਗੀ ਇਹਦੇ ਵਿੱਚ। ਸੋ ਹੁਣ ਕੀ ਉਹਨਾਂ ਨੇ ਟਾਰਗੇਟ ਅਨਾਊਂਸ ਕੀਤੇ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਯਾਦ ਦਿਲਵਾ ਦਈਏ ਕਿ ਪਹਿਲਾਂ ਟਾਰਗੇਟ ਅਸੀਂ ਅਨਾਊਂਸ ਕੀਤਾ ਸੀਗਾ ਕਿ ਅਗਲੇ ਸਾਲ 2025 ਦੇ ਵਿੱਚ 5 ਲੱਖ ਇਮੀਗ੍ਰੈਂਟਸ ਹੋਣਗੇ ਔਰ 2026 ਦੇ ਵਿੱਚ ਵੀ 5 ਲੱਖ ਹੋਣਗੇ। ਸੋ ਇਹਦੇ ਚ ਫਰਕ ਪਾ ਦਿੱਤਾ ਹੈ। ਪਹਿਲਾਂ ਤਾਂ ਉਹਨਾਂ ਨੇ ਕਿਹਾ ਹੈਗਾ ਕਿ ਇਸੇ ਸਾਲ ਤੋਂ ਇਹ ਜਿਹੜਾ ਫਰਕ ਜਿਹੜਾ ਸ਼ੁਰੂ ਹੋ ਜਾਏਗਾ। ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਵੀ ਅਸੀਂ ਕਟੌਤੀ ਹੋ ਰਹੀ ਹੈ, ਲੇਕਿਨ ਅਸਲੀ ਜਿਹੜੀ ਕਟੌਤੀ ਅਗਲੇ ਸਾਲ ਤੋਂ। ਸੋ ਪਹਿਲੀ ਚੀਜ਼ ਤਾਂ ਹੈਗੀ ਹੈ ਕਿ 4,85,000 ਦੀ ਬਜਾਏ 3,95,000, ਸੋ 2025 ਦੇ ਵਿੱਚ 3,95,000, ਇਹਦਾ ਮਤਲਬ 1,05,000 ਘੱਟ 2025 ਦੇ ਵਿੱਚ। 2026 ਦੇ ਵਿੱਚ ਹੋਰ ਵੀ ਘਟਾਉਣਗੇ, 3,95,000 ਤੋਂ 395,000 ਤੋਂ 380,000, ਯਾਨੀ ਕਿ 15,000 ਹੋਰ ਕਟੌਤੀ ਕਰਨਗੇ 2026 ਦੇ ਵਿੱਚ। ਸੋ 26 ਦੇ ਵਿੱਚ ਪਹਿਲਾਂ ਟਾਰਗੇਟ 5 ਲੱਖ ਸੀ, ਹੁਣ 3,80,000, ਯਾਨੀ ਕਿ 1,20,000 ਅਸੀਂ ਘੱਟ ਇਮੀਗ੍ਰੈਂਟਸ ਲਵਾਂਗੇ। 2027 ਦੇ ਵਿੱਚ ਜਿਹੜਾ ਟਾਰਗੇਟ ਹੈਗਾ ਉਹ ਹੋਰ ਘਟਾਤਾ ਗਿਆ 3,65,000, ਸੋ 15,000 ਹੋਰ ਘਟ ਰਿਹਾ ਹੈ, 365,000 ਕਰ ਦਿੱਤਾ ਗਿਆ। ਸੋ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿੱਥੇ ਗਵਰਨਮੈਂਟ ਦਾ ਕਹਿਣਾ ਹੈ ਕਿ ਇਹਦੇ ਨਾਲ ਸਾਨੂੰ ਜਿਹੜੇ ਅਫੋਰਡੇਬਲ ਜਿਹੜੇ ਅਸੀਂ ਹਾਊਸਿੰਗ ਦੀ ਗੱਲ ਕਰ ਰਹੇ ਹਾਂ, 6,70,000 ਯੂਨਿਟ ਜਿਹੜੇ ਸਾਨੂੰ ਘੱਟ ਬਣਾਉਣੇ ਪੈਣਗੇ। ਔਰ ਸਰਕਾਰ ਨੇ ਕਿਹਾ ਹੈਗਾ ਕਿ ਠੀਕ ਹੈ ਅਸੀਂ ਜਿਹੜੇ ਇੱਥੇ ਦੇ ਜਿਹੜੇ ਸਾਡੇ ਕੁਛ ਟੈਂਪਰੇਰੀ ਰੈਜੀਡੈਂਟਸ ਹੋਣਗੇ ਉਹਨਾਂ ਦੇ ਵਿੱਚੋਂ ਵੀ ਉਹਨਾਂ ਨੂੰ ਵੀ ਇੱਥੇ ਪਰਮਾਨੈਂਟ ਇਮੀਗ੍ਰੇਸ਼ਨ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ। ਸੋ ਇਹ ਅਨਾਊਂਸ ਕੀਤਾ ਉਹਨਾਂ ਨੇ ਪਲਾਨ, ਡਿਟੇਲਸ ਅਸੀਂ ਅੱਗੇ ਚੱਲ ਕੇ ਇਹਦੇ ਉੱਤੇ ਡਿਟੇਲ ਅਨਾਲਿਸਿਸ ਕਿਤੇ ਕੀ ਫਾਇਦਾ ਨੁਕਸਾਨ ਹੋਏਗਾ ਅਸੀਂ ਅੱਗੇ ਚੱਲ ਕੇ ਤੁਹਾਡੇ ਲਈ ਸ਼ੇਅਰ ਕਰਾਂਗੇ ਜੀ। ਔਰ ਇੱਥੇ ਤਾਨੀਆ ਜੀ ਮੈਂ ਰਿਕੁਐਸਟ ਕਰਾਂਗਾ ਕਿ ਤੁਸੀਂ ਆਪਣੇ ਜਿਹੜੇ ਸਪੋਂਸਰਸ ਨੇ ਉਹ ਜ਼ਰੂਰ ਤੁਸੀਂ ਨਾਲ ਦੇ ਨਾਲ ਲੈ ਲਓ, ਸੋ ਤਾਂ ਕਿ ਜਿਹੜੇ ਸਪੋਂਸਰਸ ਨੇ ਉਹ ਆਪਣੇ ਪਿੱਛੇ ਨਾ ਪੈਣ ਜੀ। ਜੇ ਤੁਹਾਡੀ ਇਜਾਜ਼ਤ ਹੋਏ ਤਾਂ ਮੈਂ ਇੱਕ ਸਪੋਂਸਰ ਮੈਂ ਵੀ ਅਨਾਊਂਸ ਕਰ ਦਵਾਂ ਕੁਇਕਲੀ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਪੰਜਾਬੀ ਬਾਈ ਨੇਚਰ ਉਹਨਾਂ ਦੀ ਜਿਹੜੀ ਲੋਕੇਸ਼ਨ ਹੈ ਉਹਦੇ ਉੱਤੇ ਅਸੀਂ ਵੀ ਹਾਜ਼ਰ ਹੋਵਾਂਗੇ, ਵਾਈ ਮੀਡੀਆ ਦੀ ਟੀਮ ਵੀ ਹਾਜ਼ਰ ਹੋਏਗੀ। ਪੰਜਾਬੀ ਬਾਈ ਨੇਚਰ ਦੇ ਉੱਤੇ ਜਦੋਂ ਤੁਸੀਂ ਦੀਵਾਲੀ ਦੀ ਸ਼ਾਪਿੰਗ ਕਰ ਰਹੇ ਹੋ ਤੇ ਇੱਕ ਬਹੁਤ ਬੜੀ ਅਨਾਊਂਸਮੈਂਟ ਪੰਜਾਬੀ ਬਾਈ ਨੇਚਰ ਵੱਲੋਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਜਿਹਦੇ ਵਿੱਚ ਕਿ ਉਹ ਕਹਿ ਰਹੇ ਨੇ ਕਿ ਤੁਹਾਨੂੰ ਜਿਹੜਾ ਹੈ 13 ਟਿਕਟਸ ਜਿਹੜੀਆਂ ਨੇ ਉਹ ਇੰਡੀਆ ਦੀਆਂ ਏਅਰ ਕੈਨੇਡਾ ਦੀਆਂ ਮਿਲਣਗੀਆਂ। ਸੋ ਏਅਰ ਕੈਨੇਡਾ ਦੀਆਂ 13 ਟਿਕਟਸ ਡਰਾਅ ਦੇ ਵਿੱਚ ਨਿਕਲ ਗਿਆ ਇਨਾਮ ਦੇ ਤੌਰ ਤੇ। ਜਦੋਂ ਤੁਸੀਂ ਪੰਜਾਬੀ ਬਾਈ ਨੇਚਰ ਦੀਵਾਲੀ ਦੀ ਸ਼ੋਪਿੰਗ ਕਰਨ ਜਾਣਾ ਹੈ ਤੇ ਆਪਣਾ ਨਾਮ ਲੱਕੀ ਡਰਾਅ ਜ਼ਰੂਰ ਪਾ ਦਿਓ। 13 ਟਿਕਟਸ ਇੰਡੀਆ ਦੀਆਂ ਮਿਲਣਗੀਆਂ, ਇਸ ਤੋਂ ਇਲਾਵਾ ਜਿਹੜੇ ਉਹ ਟੀਵੀਜ਼ ਹੈਗੇ ਨੇ ਉਹ ਵੀ ਦੇ ਰਹੇ ਨੇ, ਸੋ ਉਹਦੇ ਵਿੱਚ ਵੀ ਡਰਾਅ ਚ ਪਾ ਦਿਓ। 10 ਟੀਵੀ ਤੁਹਾਨੂੰ ਮਿਲਣਗੇ ਇਨਾਮ ਦੇ ਤੌਰ ਦੇ ਉੱਤੇ ਔਰ 13 ਏਅਰ ਕੈਨੇਡਾ ਦੀਆਂ ਟਿਕਟਸ। ਅਸੀਂ ਉੱਥੇ ਹੋਵਾਂਗੇ, ਲੱਕੀ ਡਰਾਅ ਕੱਢੀ ਜਾਵਾਂਗੇ ਤੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਲੱਕੀ ਡਰਾਅ ਨਿਕਲੇਗਾ ਉਹਨਾਂ ਦੀਆਂ ਤਸਵੀਰਾਂ ਤੇ ਅਖਬਾਰ ਚ ਲੱਗਣਗੀਆਂ, ਵੀਡੀਓ ਜਿਹੜਾ ਉਹ ਸਾਰਾ ਕੁਝ ਚੈਨਲ ਵਾਈਜ਼ ਉੱਤੇ ਕਵਰ ਹੋਏਗਾ। ਸੋ ਵਾਈ ਮੀਡੀਆ ਦੀ ਟੀਮ ਨੂੰ ਲਾਈਵ ਔਨ ਲੋਕੇਸ਼ਨ ਬੁਲਾਉਣ ਦਾ ਜਿਹੜਾ ਸਭ ਤੋਂ ਬੜਾ ਫਾਇਦਾ ਹੁੰਦਾ ਉਹੀ ਹੁੰਦਾ ਹੈ ਕਿ ਫੋਟੋਆਂ ਅਖਬਾਰ ਦੇ ਵਿੱਚ, ਅਨਾਊਂਸਮੈਂਟ ਰੇਡੀਓ ਦੇ ਉੱਤੇ, ਜਿਹੜਾ ਵੀਡੀਓ ਹੈ ਉਹ ਸਾਰਾ ਟੀਵੀ ਚੈਨਲ ਦੇ ਉੱਤੇ ਚੱਲ ਜਾਣਾ ਹੈ ਔਰ ਡਿਜੀਟਲ ਪਲੇਟਫਾਰਮ ਦੇ ਉੱਤੇ ਵੀ ਅਸੀਂ ਇਹਨੂੰ ਹਾਈਲਾਈਟ ਕਰ ਦੇਣਾ ਹੈਗਾ। ਸੋ ਮੈਂ ਦੁਬਾਰਾ ਦੱਸਵਾਂ ਕਿ ਵਾਈ ਮੀਡੀਆ ਦੀ ਟੀਮ ਹੋਏਗੀ ਲਾਈਵ ਔਨ ਲੋਕੇਸ਼ਨ। ਤੁਸੀਂ ਅਸੀਂ ਜਾ ਰਹੇ ਹੈਗੇ ਹਾਂ ਪੰਜਾਬੀ ਬਾਈ ਨੇਚਰ, ਇਹਨਾਂ ਦੀਆਂ 5 ਲੋਕੇਸ਼ਨਸ ਨੇ, ਓਕਵਿਲ ਤੋਂ ਲੈ ਕੇ ਬ੍ਰੈਂਪਟਨ ਤੱਕ ਹਰ ਜਗ੍ਹਾ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਬ੍ਰੈਂਪਟਨ ਦੇ ਵਿੱਚ ਅਬਨੇਜ਼ਰ ਔਰ ਗੋਰ ਏਰੀਆ ਦੇ ਵਿੱਚ ਜਿੱਥੇ ਆਪਣਾ ਹਿੰਦੂ ਸਭਾ ਮੰਦਿਰ ਉਹਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਉੱਥੇ ਜਿੱਥੇ ਨਾ ਅਬਨੇਜ਼ਰ ਦੇ ਉੱਤੇ ਉਹਦੇ ਬਿਲਕੁਲ ਨਾਲ ਦਾ ਪਲਾਜ਼ਾ ਹੈ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਉੱਥੇ ਤੁਸੀਂ ਆ ਸਕਦੇ ਹੈਗੇ ਹੋ। ਇਹਨਾਂ ਨੇ ਸੈਂਡਲਵੁੱਡ ਔਰ ਕੈਨੇਡੀ ਦੇ ਇੱਕ ਨਵੀਂ ਲੋਕੇਸ਼ਨ, ਬੜੀ ਖੂਬਸੂਰਤ ਲੋਕੇਸ਼ਨ ਉੱਥੇ ਓਪਨ ਕੀਤੀ ਹੈ, ਤੁਸੀਂ ਉੱਥੇ ਵੀ ਆ ਸਕਦੇ ਹੋ। ਓਕਵਿਲ ਇਹਨਾਂ ਦੀ ਨਵੀਂ ਲੋਕੇਸ਼ਨ ਰੀਸੈਂਟਲੀ ਓਪਨ ਹੋਈ ਸੀ, ਤੁਸੀਂ ਉੱਧਰ ਵੀ ਆ ਸਕਦੇ ਹੈਗੇ ਹੋ। ਸੋ ਪੰਜਾਬੀ ਬਾਈ ਨੇਚਰ ਦੇ ਵੱਲੋਂ ਇਹ ਬੜੀ ਅਨਾਊਂਸਮੈਂਟ ਮੈਂ ਤੁਹਾਡੇ ਲਈ ਸ਼ੇਅਰ ਕਰਨਾ ਚਾਹ ਰਿਹਾ ਸੀਗਾ ਜੀ। ਜੀ ਜੀ ਤਾਨੀਆ ਜੀ, ਯੂ ਗੋ ਹੈਡ
ਜੀ। ਥੈਂਕ ਯੂ ਸੋ ਮਚ ਯੁਗਵੀਰ ਜੀ। ਐਂਡ ਇਹਦੇ ਨਾਲ ਹੀ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਫਰੈਂਕ ਫਰਨੈਂਡਸ ਸਾਡੇ ਨਾਲ ਜੁੜ ਚੁੱਕੇ ਨੇ, ਐਂਡ ਏਂਜਲ ਇਨਵੈਸਟਰ। ਤੇ ਤੁਸੀਂ ਵੀ ਕੋਈ ਵੀ ਪ੍ਰੋਪਰਟੀ ਖਰੀਦ ਰਹੇ ਹੋ, ਤੁਹਾਨੂੰ ਮੁਸ਼ਕਿਲ ਹੋ ਰਹੀ ਆ, ਮਹਿੰਗੇ ਪ੍ਰਾਈਸਿਸ, ਹਾਈ ਇੰਟਰਸਟ ਰੇਟ ਤੋਂ ਤੁਸੀਂ ਪਰੇਸ਼ਾਨ ਹੋ, ਤਾਂ ਤੁਹਾਨੂੰ ਬਿਲਕੁਲ ਵੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਸੋਲਿਊਸ਼ਨ ਨੇ ਫਰੈਂਕ ਫਰਨੈਂਡਸ, ਏਂਜਲ ਇਨਵੈਸਟਰ ਨੇ, ਐਂਡ ਪਾਵਰ ਆਫ ਸੇਲਸ ਸਪੈਸ਼ਲਿਸਟ ਵੀ ਨੇ। ਇਹਨਾਂ ਦੀ ਟੀਮ ਤੁਹਾਡੀ ਮਦਦ ਕਰਦੀ ਹੈ ਫੋਰ ਐਨੀ ਰੈਨੋਵੇਸ਼ਨ। ਉਹਨਾਂ ਦੇ ਕੋਲ ਇੱਦਾਂ ਦੀਆਂ ਪ੍ਰੋਪਰਟੀਜ਼ ਨੇ ਜੋ ਮਾਰਕੀਟ ਵੈਲਿਊ ਤੋਂ 1.5 lakh ਸਸਤੀਆਂ ਤੁਹਾਨੂੰ ਮਿਲਣਗੀਆਂ। ਰੀਅਲ ਸਟੇਟ ਐਂਡ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਸਿਰਫ 4 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ 10% ਇੰਟਰਸਟ ਰੇਟ ਪ੍ਰੋਫਿਟਸ ਗਰੰਟਿਡ ਦਿੰਦੇ ਨੇ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ, ਲਾਸਟ ਮਿੰਟ ਮੌਰਗੇਜ ਜਾਂ ਤੁਹਾਨੂੰ ਐਮਰਜੈਂਸੀ ਫੰਡ ਚਾਹੀਦੇ ਨੇ, ਸਿਰਫ 48 hours ਦੇ ਅੰਦਰ ਅੰਦਰ ਤੁਹਾਡੀ ਹੈਲਪ ਕਰ ਸਕਦੇ ਨੇ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ, ਤੁਸੀਂ ਕੰਟੈਕਟ ਕਰ ਸਕਦੇ ਹੋ ਫਰੈਂਕ ਫਰਨੈਂਡਸ, ਐਨ ਏਂਜਲ ਇਨਵੈਸਟਰ। ਅ ਵੈਰੀ ਵਾਰਮ ਵੈਲਕਮ ਟੂ ਰੇਡੀਓ ਵਾਈ ਫਰੈਂਕ।
ਗੁੱਡ ਮਾਰਨਿੰਗ ਤਾਨੀਆ, ਐਂਡ ਗੁੱਡ ਮਾਰਨਿੰਗ ਟੂ ਆਲ ਦਾ ਲਿਸਨਰਸ। ਹਾਊ ਆਰ ਯੂ, ਕੈਸੇ
ਹੋ ਜੀ? ਬਿਲਕੁਲ ਬਹੁਤ ਅੱਛਾ, ਆਪ ਬਤਾਈਏ ਆਪ ਕੈਸੇ ਹੈ, ਐਂਡ ਥੋੜੀ ਸੀ ਹਮਾਰੇ ਲਿਸਨਰਸ ਕੇ ਲਈ ਜਾਣਕਾਰੀ ਵੀ ਪਲੀਜ਼ ਸ਼ੇਅਰ ਕੀਜੀਏ।
ਯੈਸ ਡੈਫੀਨੇਟਲੀ, ਥੈਂਕ ਯੂ ਫਾਰ ਦਾ ਇੰਟਰੋਡਕਸ਼ਨ। ਐਂਡ ਮੇਰਾ ਨਾਮ ਫਰੈਂਕ ਫਰਨੈਂਡਿਸ ਹੈ, ਮੈਂ ਇੱਕ ਏਂਜਲ ਇਨਵੈਸਟਰ ਹੂੰ ਔਰ ਕੈਸ਼ ਬਾਇਰ ਵੀ ਹੂੰ, ਔਰ ਸਪੈਸ਼ਲਾਈਜ਼ ਕਰਤਾ ਹੂੰ ਸੋਲਵਿੰਗ ਫਾਈਨੈਂਸ਼ੀਅਲ ਨੀਡ। ਤੋ ਜੋ ਵੀ ਸਿਚੁਏਸ਼ਨ ਆਪਕੀ ਫਾਈਨੈਂਸ਼ੀਅਲੀ ਮੇ, ਕਿਉਂਕਿ ਰਾਈਟ ਨਾਓ ਸਿਚੁਏਸ਼ਨ ਕਾਫੀ ਖਰਾਬ ਹੈ, ਕਾਫੀ ਲੋਕੋ ਕੋ ਲਾਇਰਸ ਕੇ ਲੇਟਰਸ ਆ ਗਏ, ਬੈਂਕ ਕੇ ਲੇਟਰ ਆ ਗਏ, ਔਰ ਬਿਹਾਈਂਡ ਵੀ ਮੌਰਗੇਜ ਹੋ ਰਹੇ, ਤੋ ਉਨਕੋ ਪਤਾ ਨਹੀਂ ਕਿਆ ਕਰਨਾ ਚਾਹੀਏ। ਤੋ ਮੈਂ ਔਰ ਮੇਰੀ ਟੀਮ ਸਪੈਸ਼ਲਾਈਜ਼ ਕਰਤੇ ਹੈ, ਆਪਕੋ ਜੋ ਵੀ ਆਪਕੀ ਪ੍ਰੋਬਲਮਸ ਹੈ, ਵੀ ਟੇਕ ਕੇਅਰ ਆਫ ਯੂ, ਔਰ ਆਪਕੋ ਵਰੀ ਔਰ ਸਟ੍ਰੈਸ ਫ੍ਰੀ ਆਪਕੋ ਬਾਹਰ ਨਿਕਾਲ ਦੇਂਗੇ। ਐਂਡ ਤੋ ਹਮੇ ਕੰਟੈਕਟ ਕਰ ਸਕਤੇ ਹੈ, ਹਮੇ ਮਿਲ ਸਕਤੇ ਹੈ, ਹਮ ਬ੍ਰੈਂਪਟਨ ਓਨਟੇਰੀਓ ਮੇ ਹੈ। ਯੈਸ ਤਾਨੀਆ ਜੀ,
ਥੈਂਕ ਯੂ ਸੋ ਮਚ। ਐਂਡ ਇਸੀ ਕੇ ਸਾਥ ਜੈਸੇ ਹਮ ਬਾਤ ਕਰ ਰਹੇ ਥੇ, ਕੋਈ ਵੀ ਲਾਈਕ ਕ੍ਰਾਈਸਿਸ ਕਾ ਅਗਰ ਇਸ਼ੂ ਹੋਤਾ ਹੈ ਕਿਸੀ ਕੋ, ਕੋਈ ਪ੍ਰੋਪਰਟੀ ਬਾਏ ਕਰਤੇ ਹੋ, ਕੋਈ ਮੁਸ਼ਕਿਲ ਆਤੀ ਹੈ, ਤੋ ਵਹਾਂ ਪੇ ਆਪ ਕੈਸੇ ਹੈਲਪ ਕਰ ਸਕਤੇ ਹੈ ਜੀ?
ਯੈਸ ਡੈਫੀਨੇਟਲੀ, ਕੋਈ ਵੀ ਆਪਕੋ ਡਾਊਨ ਪੇਮੈਂਟ ਕੀ ਇਸ਼ੂ ਆਏ ਹੈ, ਯਾ ਆਪਕੋ ਫੰਡਸ ਕੀ ਰਿਕੁਆਇਰਮੈਂਟ ਹੈ, ਯਾ ਆਪਕੋ ਹਾਊਸ ਬਾਏ ਕਰਨਾ ਹੈ, ਹਮਾਰੇ ਪਾਸ ਕਾਫੀ ਪ੍ਰੋਪਰਟੀ ਆਤੀ ਹੈ, ਕਿਉਂਕਿ ਹਮ ਫਲਿਪਿੰਗ ਕੇ ਬਿਜ਼ਨਸ ਮੇ ਹੈ, ਵੀ ਬਾਏ ਮਲਟੀਪਲ ਪ੍ਰੋਪਰਟੀਜ਼, और कैनेडा रेवेन्यू से बैंक्रप्सी से और डिस्ट्रेस प्रॉपर्टी हम खरीदते हैं, फिर रिन्यू एड करते हैं और मार्केट से 100 टू 150 बिलो मार्केट सेल करते हैं। तो हमारे पास फ्यू प्रॉपर्टीज है और हमारे पास इन्वेस्टमेंट की भी अपॉर्चुनिटी होती है। फोर मंथ्स का हम 10% इंटरेस्ट और प्रॉफिट देते हैं। यस, फोर मंथ्स का इंटरेस्ट और प्रॉफिट देते हैं 10%। हम प्रॉपर्टी दिखाते हैं, प्रोजेक्ट दिखाते हैं और टाइम टू टाइम हमारे इन्वेस्टर को अपडेट देते हैं क्या काम करते हैं, और सब कुछ लॉयर के थ्रू होता है, एग्रीमेंट बनता है, कॉन्ट्रैक्ट बनता है और प्रॉपर्टी दिखाते हैं। तो एवरीथिंग इज लीगल, 10% इंटरेस्ट और प्रॉफिट देते हैं।
थैंक यू सो मच फ्रैंक। एंड इसी के साथ जैसे हम बात कर रहे थे, मॉर्गेज या इमरजेंसी फंड किसी को जरूरत है वो आप 48 आवर्स के बीच प्रोवाइड करवाते हैं, उसके बारे में भी प्लीज बताइए।
यस, डेफिनेटली किसी को भी लास्ट मोमेंट में मॉर्गेज के इश्यू आ रहे हैं या फंड्स की रिक्वायरमेंट है तो हमसे बात कर सकते हैं। हम एक खुद लैंडर है और वी प्रोवाइड यू और आपको गाइड कर सकते हैं, हेल्प कर सकते हैं। और किसी को भी हाउस की इश्यू आ रही है, लाइक मॉर्गेज की इश्यू आ रही है, तो वी कैन हेल्प यू, गाइड यू एंड सपोर्ट यू। आपकी क्रेडिट खराब होने नहीं देंगे, आपको होमलेस होने नहीं देंगे। तो हमारा ये मिशन है और हम वी ट्राई टू हेल्प, सपोर्ट एंड गाइड। तो कॉन्टेक्ट कर सकते हैं या मिल सकते हैं हमें 647-668-2277।
थैंक यू सो मच फ्रैंक। एक बार जाते जाते आप कुछ और ऐड करना चाहते हैं वो भी प्लीज कीजिए, एंड कॉन्टेक्ट इन्फॉर्मेशन दोबारा प्लीज।
यस डेफिनेटली, मैं और मेरी टीम वी आर हियर टू हेल्प यू, सपोर्ट यू एंड गाइड यू। तो हमें कॉन्टेक्ट कर सकते हैं। किसी को बिजनेस लोन चाहिए क्योंकि काफी बिजनेस अभी राइट नाउ स्ट्रगलिंग कर रहे हैं, तो उनको ऑपरेटिंग लाइन चाहिए, बिजनेस लाइन चाहिए या कॉपरेशन लोन चाहिए, अप टू 300 और अप टू 700 तक वी कैन हेल्प यू टू गेट, सो दैट आप ट्रैक में आ सको और आपके बिजनेस, सो दैट आपके पास इनफ फंड भी हो सके फॉर अ फ्यू मंथ्स के लिए, आप बिजनेस अपना ट्रैक में लाके अच्छे से एंजॉय कर सकते हो।
जी थैंक यू सो मच फ्रैंक। एक बार आप फोन नंबर दोबारा बता दीजिए प्लीज।
यस डेफिनेटली, फ्रैंक फर्नांडिस 647-668-2277। हमें बात करो और हमसे जो भी परेशानी है उसका आप सॉल्यूशन निकाल देंगे। 647-668-2277।
थैंक यू फॉर हैविंग मी। थैंक यू, हैव अ ग्रेट डे जी।
ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਔਰ ਧਰਮਪਾਲ ਸੰਧੂ ਸਾਹਿਬ ਸਾਡੇ ਨਾਲ ਨੇ, ਕਾਲਰਸ ਵੀ ਮੌਨ ਦੀਅਰ ਕਰ ਰਿਹਾ ਹੈਗਾ। ਧਰਮਪਾਲ ਸੰਧੂ ਜੀ, ਸਤਿ ਸ਼੍ਰੀ ਅਕਾਲ, ਬਹੁਤ ਵੈਲਕਮ।
ਸਤਿ ਸ਼੍ਰੀ ਅਕਾਲ ਜੀ, ਬਸ ਮੈਂ ਥੋੜਾ ਜਿਹਾ ਤੁਹਾਡਾ 30 ਸੈਕਿੰਡ ਹੀ ਲੈਣੇ ਆ ਕਿ ਰਿਮਾਇੰਡ ਕਰਾਉਣਾ ਸਾਰੇ ਸੁਣਨ ਵਾਲਿਆਂ ਨੂੰ ਕਿ ਜਿਹੜਾ ਆਪਣਾ ਇਵੈਂਟ ਮੀਟ ਏ ਪ੍ਰੋਫੈਸ਼ਨਲ ਅੱਜ ਸ਼ਾਮ ਨੂੰ ਹੋਣ ਜਾ ਰਿਹਾ, ਉਹਦੇ ਵਾਸਤੇ ਕਈ ਵਾਰੀ ਬੰਦਾ ਪਹਿਲਾਂ ਤਿਆਰ ਹੁੰਦਾ, ਟਾਈਮ ਦੇ ਟਾਈਮ ਕਈ ਵਾਰੀ ਭੁੱਲ ਜਾਂਦਾ, ਇਸ ਕਰਕੇ ਅੱਜ ਰਿਮਾਇੰਡ ਕਰਾਉਣ ਵਾਸਤੇ ਬੇਨਤੀ ਹੈ ਕਿ ਪਲੀਜ਼ ਸ਼ਾਮ ਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ, ਹਾਈ ਸਕੂਲ ਦੇ ਖਾਸ ਕਰਕੇ ਜਿਹੜੇ ਬੱਚੇ ਤੇ ਪੇਰੈਂਟਸ ਆ ਉਹਨਾਂ ਵਾਸਤੇ ਸਪੈਸ਼ਲ ਪ੍ਰੋਗਰਾਮ ਹੈ ਮੀਟ ਏ ਪ੍ਰੋਫੈਸ਼ਨਲ, ਤੇ ਸ਼ਾਮ ਨੂੰ ਜ਼ਰੂਰ ਆਪਣਾ ਟਾਈਮ ਕੱਢ ਕੇ ਇਹ ਜਿਹੜੀ ਵਡਮੁੱਲੀ ਇਨਫੋਰਮੇਸ਼ਨ ਹੈ ਵੰਸ ਈਅਰ ਹੁੰਦੀ ਹੈ, ਫਿਰ ਕਈ ਵਾਰੀ ਵੀਰ ਭਰਾ ਫੋਨ ਕਰਦੇ ਕਿ ਦੁਬਾਰਾ ਕਦਮ ਹੋਊਗੀ, ਇਹ ਹਰ ਸਾਲ ਦੇ ਵਿੱਚ ਤੁਸੀਂ ਇੱਕ ਵਾਰੀ ਅਰੇਂਜ ਕਰ ਸਕਦੇ ਕਿਉਂਕਿ ਸਾਰਾ ਕੁਝ ਜਿਹੜਾ ਸਾਡਾ ਹੈਗਾ ਟੋਟਲੀ 100% ਵਾਲੰਟੀਅਰ ਹੈ, ਜਿੰਨੇ ਪ੍ਰੋਫੈਸ਼ਨਲ ਵਾਲੇ ਆ, ਜਿੰਨੇ ਉੱਥੇ ਕੰਮ ਕਰਨ ਵਾਲੇ ਆ, ਸਕੂਲ ਦਾ ਜਗ੍ਹਾ ਕਮਰਾ ਖਾਣਾ ਪੀਣਾ ਸਾਰਾ ਕੁਝ ਸਾਡਾ ਵਾਲੰਟੀਅਰ ਹੈ, ਇਸ ਕਰਕੇ ਇੰਨਾ ਈਜ਼ੀ ਨਹੀਂ ਅਸੀਂ ਮਤਲਬ ਇੱਕ ਤੋਂ ਜ਼ਿਆਦਾ ਵਾਰ ਕਰ ਸਕੀਏ। ਤੇ ਬੇਨਤੀ ਹੈ ਕਿ ਜ਼ਰੂਰ ਯਾਦ ਰੱਖੋ ਕਿ ਮੀਟ ਏ ਪ੍ਰੋਫੈਸ਼ਨਲ ਲੂਈਸ ਹਾਰਬਰ ਹਰ ਸਕੂਲ ਦੇ ਵਿੱਚ ਅੱਜ ਸ਼ਾਮ ਨੂੰ 5:30 to 7:30 ਹੋਣ ਜਾ ਰਿਹਾ। ਤੇ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਮੇਰਾ ਫੋਨ ਨੰਬਰ ਹੈਗਾ 6474481232, 6474481232। ਸੁਧਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਲਈ।
ਥੈਂਕ ਯੂ। ਅਸੀਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਯੈਸ ਵੀ ਸਪੋਰਟ ਦੇ ਤਹਿਤ ਅਸੀਂ 52 ਗੁੱਡ ਵੀਕਸ ਇੱਕ ਪ੍ਰੋਗਰਾਮ ਸਟਾਰਟ ਕਰ ਰਹੇ ਹਾਂ, ਜਿਹਦੇ ਵਿੱਚ ਕਿ ਸਾਲ ਦੇ ਵਿੱਚ 52 ਹਫ਼ਤੇ ਹੁੰਦੇ ਨੇ। ਸਾਡਾ ਟਾਰਗੇਟ ਹੈ ਕਿ ਅਸੀਂ ਹਰ ਸਾਲ ਜਿਸ ਤਰ੍ਹਾਂ 20-25-30, ਅਸੀਂ ਇਸ ਵਾਰ ਅੰਦਾਜ਼ਾ ਲਗਾਇਆ ਕਿ ਅਸੀਂ ਤਕਰੀਬਨ 40 ਆਰਗੇਨਾਈਜੇਸ਼ਨ ਦੇ ਨਾਲ ਕੰਮ ਕਰ ਰਹੇ ਹਾਂ, ਤੇ ਇਹਨੂੰ ਅਸੀਂ 50 ਕਰਨਾ ਹੈ। ਸੋ ਉਹਦੇ ਵਿੱਚੋਂ 52 ਗੁੱਡ ਵੀਕਸ, ਔਰ ਹੋ ਸਕਦਾ ਕੁਝ ਆਰਗੇਨਾਈਜੇਸ਼ਨ ਜਿੱਦਾਂ ਕਿ ਧਰਮਪਾਲ ਸੰਧੂ ਜੀ ਦੇ ਨਾਲ ਅਸੀਂ ਇੱਕ ਤੋਂ ਜ਼ਿਆਦਾ ਵਾਰ ਵੀ ਕੰਮ ਕਰੀਏ, ਕਿਉਂਕਿ ਬਹੁਤ ਵਧੀਆ ਪ੍ਰੋਜੈਕਟਸ ਕਰਦੇ ਨੇ। ਕਦੇ ਡਰੱਗਜ਼ ਅਵੇਅਰਨੈਸ ਸੁਸਾਇਟੀ ਵੱਲੋਂ ਬੱਚਿਆਂ ਨੂੰ ਡਰੱਗਜ਼ ਤੋਂ ਕਿੱਦਾਂ ਦੂਰ ਰੱਖਣਾ ਹੈ, ਕਦੇ ਐਲਕੋਹਲ ਫ੍ਰੀ ਚੈਲੇਂਜ ਦੇ ਦਿੰਦੇ ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ, ਔਰ ਹੁਣ ਇਹ ਲੈ ਕੇ ਆਏ ਆ ਪ੍ਰੋਗਰਾਮ ਮੀਟ ਅ ਪ੍ਰੋਫੈਸ਼ਨਲ ਜਿਹੜਾ ਅੱਜ ਸ਼ਾਮ ਨੂੰ ਹੋ ਰਿਹਾ। ਸੋ ਇਸ ਹਫ਼ਤੇ ਹਰ ਹਫ਼ਤੇ ਅਸੀਂ ਵਾਈ ਮੀਡੀਆ ਵੱਲੋਂ ਕੋਈ ਵਧੀਆ ਸੰਦੇਸ਼ ਦਵਾਂਗੇ ਔਰ ਕੋਈ ਆਰਗੇਨਾਈਜੇਸ਼ਨ ਚੁਣਾਂਗੇ ਹਰ ਹਫ਼ਤੇ, ਸਾਲ ਦੇ 52 ਹਫ਼ਤੇ ਹਰ ਹਫ਼ਤੇ ਕੋਈ ਇੱਕ ਆਰਗੇਨਾਈਜੇਸ਼ਨ ਪਕੜ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਜਿਹੜਾ ਵਧੀਆ ਸੰਦੇਸ਼ ਹੈ ਸਾਡੇ ਵੱਲੋਂ ਨਹੀਂ, ਜਿਹੜੀ ਕੋਈ ਆਰਗੇਨਾਈਜੇਸ਼ਨ ਹੈ ਉਹਦਾ ਵਧੀਆ ਸੰਦੇਸ਼ ਹਰ ਹਫ਼ਤੇ ਦਿੱਤਾ ਜਾ ਸਕੇ। ਸੋ ਇਹ ਸਾਰਾ ਵੀਕ ਜਿਹੜਾ ਹੈ 52 ਗੁੱਡ ਵੀਕਸ ਜੋ ਅਸੀਂ ਸਲੋਗਨ ਲੈ ਕੇ ਆਏ ਹਾਂ ਯੈਸ ਵੀ ਸਪੋਰਟ ਦੇ ਤਹਿਤ ਕੋਈ ਨਾ ਕੋਈ ਆਰਗੇਨਾਈਜੇਸ਼ਨ ਪਿੱਕ ਕਰਾਂਗੇ। ਇਸ ਹਫ਼ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ, ਮੈਂ ਖੁਦ ਵੀ ਅੱਜ ਜਾਵਾਂਗਾ ਉੱਥੇ, ਸਾਡੀ ਟੀਮ ਵੀ ਹੋਏਗੀ, ਕਵਰੇਜ ਤੁਹਾਨੂੰ ਸਾਰੀ ਮਿਲੇਗੀ, ਪਰ ਬੈਟਰ ਹੈ ਉੱਥੇ ਜਾ ਕੇ ਅਟੈਂਡ ਕਰੋ ਕਿਉਂਕਿ ਮੀਟ ਅ ਪ੍ਰੋਫੈਸ਼ਨਲ, ਬੜੇ ਸਾਰੇ ਉੱਥੇ ਪ੍ਰੋਫੈਸ਼ਨਲਸ ਹੋਣਗੇ। ਬੱਚਿਆਂ ਨੇ ਜੇ ਕਰੀਅਰ ਚੂਜ਼ ਕਰਨਾ ਹੈ ਕਿ ਉਹ ਕਿਹੜੇ ਫੀਲਡ, ਮੈਡੀਕਲ ਫੀਲਡ ਜਾਣਾ ਹੈ, ਇੰਜੀਨੀਅਰਿੰਗ ਦੇ ਫੀਲਡ ਜਾਣਾ ਚਾਹੁੰਦੇ ਨੇ ਜਾਂ ਫਾਇਰ ਫਾਈਟਰ ਬਣਨਾ ਚਾਹੁੰਦੇ ਨੇ, ਪੁਲਿਸ ਦੇ ਵਿੱਚ ਜਾਣਾ ਚਾਹੁੰਦੇ ਨੇ, ਤੇ ਜਾ ਕੇ ਉੱਥੇ ਪ੍ਰੋਫੈਸ਼ਨਲਸ ਨਾਲ ਮਿਲੋ। ਬਾਕੀ ਤੁਹਾਡੇ ਹੋਰ ਯੰਗ ਬੱਚੇ ਵੀ ਹੋਣਗੇ, ਸੋ ਫੈਮਿਲੀਜ਼ ਨਾਲ ਜਾਓ, ਪੇਰੈਂਟਸ ਔਰ ਬੱਚੇ ਇਕੱਠੇ ਜਾਓ, ਜਾ ਕੇ ਉੱਥੇ ਤੁਸੀਂ ਮੀਟ ਅ ਪ੍ਰੋਫੈਸ਼ਨਲ, ਇਹ ਇਵੈਂਟ ਹੈ। ਸੋ 52 ਗੁੱਡ ਵੀਕਸ ਦੀ ਸ਼ੁਰੂਆਤ ਜਿਹੜੀ ਹੈ 52 ਹਫ਼ਤੇ, ਤੇ ਹਰ ਹਫ਼ਤੇ ਕੋਈ ਨਾ ਕੋਈ ਨਵਾਂ ਜਿਹੜਾ ਅਸੀਂ ਪ੍ਰੋਗਰਾਮ ਕਿਸੇ ਵੀ ਵਧੀਆ ਆਰਗੇਨਾਈਜੇਸ਼ਨ ਨੂੰ ਲੈ ਕੇ ਆਇਆ ਕਰਾਂਗੇ। ਸੋ ਧਰਮਪਾਲ ਸੰਧੂ ਸਾਹਿਬ, ਥੈਂਕ ਯੂ ਫਾਰ ਲੀਡਿੰਗ ਦਿਸ ਮੀਟ ਅ ਪ੍ਰੋਫੈਸ਼ਨਲ। ਤੁਸੀਂ ਨਾ ਮੇਜਰ ਇੰਟਰਸੈਕਸ਼ਨ ਔਰ ਟਾਈਮ ਦੱਸ ਦੋ, ਲੋਈ ਹਾਰਬਰ ਸਕੂਲ ਪਤਾ ਲੱਗਿਆ ਸਭ ਨੂੰ, ਬ੍ਰੈਂਪਟਨ ਚ ਪਤਾ ਲੱਗਿਆ, ਮੇਜਰ ਇੰਟਰਸੈਕਸ਼ਨ ਔਰ ਟਾਈਮ ਇੱਕ ਵਾਰ ਦੁਬਾਰਾ ਦੁਹਰਾਓ।
ਹਾਂਜੀ, ਫਾਦਰ ਟੋਬਨ ਐਂਡ ਬ੍ਰੈਮਲੀ ਦੇ ਕਾਰਨਰ ਦੇ ਸਕੂਲ ਪੈਂਦਾ, 365 ਫਾਦਰ ਟੋਬਨ ਹੈ, ਇੱਕ ਬਿਟਵੀਨ ਕੰਟਰੀ ਸਾਈਡ ਐਂਡ ਸੈਂਡਲਵੁੱਡ ਦੇ ਵਿਚਕਾਰ ਪੈਂਦਾ, ਤੇ ਇੱਥੇ 5:30 to 7:30 ਸ਼ਾਮ ਨੂੰ ਇਹ ਪ੍ਰੋਗਰਾਮ ਹੈ।
5:30 to 7:30, ਥੈਂਕ ਯੂ ਸੋ ਮਚ ਧਰਮਪਾਲ ਸੰਧੂ ਸਾਹਿਬ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ, ਕੈਰੀ ਔਨ ਦਾ ਗ੍ਰੇਟ ਵਰਕ।
ਥੈਂਕ ਯੂ।
ਔਰ ਜਸਟ ਇਨ ਕੇਸ ਜੇ ਕਿਤੇ ਵੀ ਅਸੀਂ ਕੋਈ ਸਪੋਂਸਰ ਦੀ ਅਨਾਊਂਸਮੈਂਟ ਕਰਦੇ ਹਾਂ, ਕੋਈ ਵੀ ਸਪੋਂਸਰ, ਇੱਕ ਨੰਬਰ ਹਮੇਸ਼ਾ ਆਪਣੇ ਕੋਲ ਹੈਂਡੀ ਰੱਖਿਆ ਕਰੋ, 416-475-5000 ਨੰਬਰ, ਫਿਰ ਨੋਟ ਕਰ ਲਓ 416-475-5000। ਇਹਦੇ ਜ਼ਰੀਏ ਤੁਸੀਂ ਕਿਸੇ ਵੀ ਸਮੇਂ ਕੋਈ ਜਾਣਕਾਰੀ ਕੋਈ ਮਿਸ ਕਰ ਗਏ ਹੋ, ਡਰਾਈਵ ਕਰ ਰਹੇ ਹੋ, ਤਾਂ ਚਿੰਤਾ ਨਹੀਂ ਤੁਸੀਂ ਕਰਨੀ, ਉਹਦੇ ਨਾਲ ਤੁਸੀਂ ਇਹ ਜਾਣਕਾਰੀ ਲੈ ਸਕਦੇ ਹੈਗੇ ਹੋ। ਸੋ ਸਾਡਾ ਜਿਹੜਾ ਯੈਸ ਵੀ ਸਪੋਰਟ ਹੈ, ਇਹ ਜਦੋਂ ਕੋਵਿਡ ਦੇ ਵਿੱਚ ਨਾ, ਮੈਨੂੰ ਯਾਦ ਹੈ ਕਿ ਗਰੋਸਰੀ ਸਟੋਰ ਦੇ ਉੱਤੇ ਲੜਾਈ ਹੋ ਗਈ, ਵੀਡੀਓ ਆ ਗਈ, ਇੱਕ ਦੂਸਰੇ ਨੂੰ ਐਬਿਊਸਿਵ ਲੈਂਗੁਏਜ ਦਾ ਇਸਤੇਮਾਲ ਕਰ ਰਹੇ ਸੀਗੇ, ਤੇ ਸਾਨੂੰ ਬੜੀ ਹੈਰਾਨੀ ਹੋਈ ਵੀ ਯਾਰ ਇਹ ਕੰਮ ਵੀ ਹੋਣ ਲੱਗ ਪਿਆ ਕੋਵਿਡ ਦੇ ਵਿੱਚ, ਅਨਸਰਟਨਿਟੀ ਜੀ ਸੀਗੀ। ਸੋ ਉਸ ਵੀਕਐਂਡ ਅਸੀਂ ਬੈਠੇ ਵਿਚਾਰ ਕੀਤੇ ਤੇ ਅਸੀਂ ਕਿਹਾ ਜੀ ਇੱਕ ਪ੍ਰੋਗਰਾਮ ਲਾਂਚ ਕਰਤਾ ਸੀ ਆ ਕੇ ਅਗਲੇ ਦਿਨ ਸਾਡੇ ਭਰਾਵਾਂ ਭੈਣਾਂ ਦੀ ਸਪੋਰਟ ਨਾਲ, ਅਸੀਂ ਕਿਹਾ ਜੀ ਯੈਸ ਵੀ ਸਪੋਰਟ। ਉਹਦੇ ਵਿੱਚ ਪ੍ਰੋਗਰਾਮ ਇਹ ਸੀਗਾ ਕਿ ਅਸੀਂ ਕਿਹਾ ਵੀ ਜੀ ਕਿਸੇ ਨੂੰ ਵੀ ਘਰ ਦੇ ਵਿੱਚ ਗਰੋਸਰੀ ਚਾਹੀਦੀ ਹੈ, ਠੀਕ ਹੈ ਨੀ, ਨੋ ਕੁਸ਼ਚਨ ਆਸਕਡ, ਕੋਵਿਡ ਚੱਲ ਰਿਹਾ ਤੁਹਾਨੂੰ, ਕਿਉਂਕਿ ਨਾ ਲੋਕਾਂ ਨੂੰ ਇਹ ਸ਼ੱਕ ਹੋ ਗਿਆ ਵੀ ਸਟੋਰ ਤੇ ਜੀ ਖਤਮ ਹੋ ਜਾਣੇ ਆ, ਗਰੋਸਰੀਆਂ ਹੀ ਮੁੱਕ ਜਾਣੀਆਂ, ਸਾਨੂੰ ਵੀ ਨੀ ਪਤਾ ਸੀ ਕੀ ਹੋ ਰਿਹਾ। ਬਟ ਉਹਦੇ ਪਿੱਛੇ ਵੀ ਅਸੀਂ ਇੱਕ ਦੂਜੇ ਨਾਲ ਕਾਰਡ ਪਿੱਛੇ ਲੜਾਈ ਹੋਣ ਵਾਲਾ ਵੀਡੀਓ ਜਦ ਆਇਆ, ਗਾਲਾਂ ਕੱਢੇ, ਮੈਂ ਕਿ ਨਹੀਂ ਇਹ ਨਹੀਂ ਹੋਣਾ ਚਾਹੀਦਾ ਕਿ ਖਾਣੇ ਦੇ ਦੁੱਖੋਂ ਆਪਸ ਲੜਨ ਲੱਗ ਪਏ ਕੋਵਿਡ ਦੇ ਵਿੱਚ, ਹਜੇ ਕੋਵਿਡ ਸ਼ੁਰੂ ਹੀ ਹੋਇਆ ਸੀ। ਤੇ ਮੈਂ ਧੰਨਵਾਦ ਕਰਦਾ ਵੀ ਜੇ ਅਸੀਂ ਆਵਾਜ਼ ਮਾਰਦੇ ਹਾਂ ਕਮਿਊਨਿਟੀ ਕਿੰਨੀ ਸਪੋਰਟਿਵ ਹੈ, ਤੇ ਅਸੀਂ ਵਰਡ ਕੋਇਨ ਕੀਤੇ ਯੈਸ, ਮੈਂ ਕਿਹਾ ਪਹਿਲਾਂ ਤੇ ਹੁਣ ਨੰਨਾ ਛੱਡੀਏ, ਪੋਜ਼ਿਟਿਵ ਗੱਲ ਕਰੀਏ ਯੈਸ। ਦੂਸਰਾ ਸੀਗਾ ਵੀ ਮਤਲਬ ਹੁਣ ਕੋਵਿਡ ਆ ਗਿਆ ਭਾਈ ਆਪਾਂ ਸਾਰੇ ਇਕੱਠੇ ਹਾਂ। ਤੀਸਰਾ ਸਪੋਰਟ ਵੀ ਆਪਾਂ ਸਪੋਰਟ ਕਰਨੀ ਹੈ, ਔਰ ਮੈਂ ਇੰਨਾ ਵਧੀਆ ਲੱਗਾ ਉਸ ਵੇਲੇ ਕਿ ਮਤਲਬ ਵਿਦ ਇਨ 3-4 ਡੇਜ਼ ਸਾਨੂੰ ਗਰੋਸਰੀ ਦੇ ਆਰਡਰ ਘੱਟ ਸੀਗੇ ਸਾਡੇ ਕੋਲ, ਉਹ ਲੰਡਨ ਤੋਂ ਲੈ ਕੇ ਕਿੱਥੇ ਕਿੱਥੇ ਤੱਕ ਬੰਦਿਆਂ ਨੇ ਕਹਿ ਦਿੱਤਾ ਭਾਜੀ ਅਸੀਂ ਵਲੰਟੀਅਰ ਕਰਾਂਗੇ, ਵਲੰਟੀਅਰ ਜ਼ਿਆਦਾ ਸੀਗੇ, ਵਲੰਟੀਅਰ ਜ਼ਿਆਦਾ। ਤੇ ਮੇਰਾ ਨੀ ਖਿਆਲ ਵੀ ਹਫ਼ਤੇ 10 ਦਿਨ 15 ਦਿਨ ਬਾਅਦ ਕੋਈ ਇੱਕ ਅੱਧੀ ਕੋਈ ਕਾਲ ਆ ਜਾਂਦੀ ਸੀ ਵੀਕ ਦੀ, ਵਰਨਾ ਪਹਿਲੀਆਂ ਜਿਹੜੀਆਂ ਕਾਲਾਂ ਆਈਆਂ ਸਾਰੇ ਸਾਡੇ ਲਈ ਤਾਂ ਆਰਡਰ ਹੀ ਸੀਗੇ, ਫਟਾਫਟ ਅਸੀਂ ਆਪਣੇ ਵਲੰਟੀਅਰ ਨੂੰ ਕਿਸੇ ਨੇ ਕਹਿਣਾ ਜੀ ਮੈਂ ਹੈਮਿਲਟਨ ਹੈ ਜੀ ਮੈਨੂੰ ਇੱਥੇ ਪਹੁੰਚ ਦਿਓ, ਜਿੱਥੇ ਵੀ ਆਏ ਕੋਈ ਵੀ। ਮੈਨੂੰ ਇਹ ਵੀ ਯਾਦ ਹੈ ਕਿ ਆਪਣੇ ਯਸ਼ ਕੌਸ਼ਲ ਸਾਹਿਬ ਨੇ, ਪਹਿਲੀ ਵਾਰ ਮੈਂ ਕਦੇ ਮਿਲਿਆ ਨਹੀਂ ਸੀ, ਹੁਣ ਤਾਂ ਬੜੀ ਵਾਰ ਮਿਲਿਆ, ਉਹ ਇੱਕ ਸਾਡੇ ਬਜ਼ੁਰਗ ਸੀਗੇ, ਉਹਨਾਂ ਨੇ ਕੋਈ ਸਮਾਨ ਅਦਰ ਦਿਨ ਗਰੋਸਰੀ ਮੰਗਾਇਆ ਹੈਮਿਲਟਨ ਚ, ਮੈਂ ਵੈਸੇ ਹੀ ਫੋਨ ਕਰ ਬੈਠਾ, ਮੇਰਾ ਫੋਨ ਆਇਆ, ਮੈਂ ਕਿਹਾ ਯਸ਼ ਜੀ ਤੁਸੀਂ ਕਿੱਥੋਂ, ਕਹਿੰਦੇ ਮੈਂ ਕਲਾਈਮਰ, ਮੈਂ ਕਿਹਾ ਜੀ ਉਹ ਅੱਛਾ ਛੱਡੋ, ਮੈਂ ਕਿਸੇ ਹੋਰ ਨੂੰ ਕਾਲ ਕਰਦਾ, ਸਾਡੇ ਕੋਲ ਹੈਗੇ ਵਲੰਟੀਅਰ ਉੱਥੇ, ਉਹ ਕਿਸੇ ਨੇ ਸਾਡੇ ਬਜ਼ੁਰਗਾਂ ਨੇ ਕੋਈ ਸਮਾਨ ਮੰਗਵਾਇਆ। ਉਹ ਯਸ਼ ਜੀ ਕਹਿੰਦੇ ਜੀ ਲੈ ਵਾਈ ਮੀਡੀਆ ਦੇ ਗਰੁੱਪ ਐਡੀਟਰ ਸਾਹਿਬ ਦਾ ਸਾਨੂੰ ਫੋਨ ਆ ਗਿਆ, ਤੁਸੀਂ ਦੱਸੋ, ਮੈਂ ਹੁਣੇ ਹੀ ਮੈਂ ਤੇ ਮੇਰੀ ਵਾਈਫ ਬਸ ਨਿਕਲਣ ਲੱਗੇ ਹਾਂ। ਉਹ ਉੱਥੋਂ ਵਿਚਾਰੇ ਕਲਾਈਨਬਰਗ ਤੋਂ ਨਿਕਲ ਕੇ ਕਿੱਥੋਂ ਉਹਨਾਂ ਨੇ ਵਲੰਟੀਅਰ ਕੀਤਾ ਜਾ ਕੇ ਉਹ, ਔਰ ਬਾਅਦ ਦੇ ਵਿੱਚ ਵੀ ਉਹਨਾਂ ਦੇ ਵਾਈਫ ਜਿਹੜੇ ਯਸ਼ ਜੀ ਦੇ ਵਾਈਫ ਸੀਮਾ ਜੀ, ਉਸ ਵੇਲੇ ਵੀ ਸਮਾਨ ਜਿਹੜਾ ਉਹਨਾਂ ਦੇ ਪਹੁੰਚਾਉਂਦੇ ਰਹੇ। ਸੋ ਯੈਸ ਵੀ ਸਪੋਰਟ ਸਾਨੂੰ ਬੜਾ ਵਧੀਆ ਇਫੈਕਟਿਵ ਲੱਗਾ, ਅਸੀਂ ਕਿਹਾ ਜੀ ਕਮਿਊਨਿਟੀ ਦੇਖੋ ਆਵਾਜ਼ ਮਾਰੋ ਤੇ ਕਿੰਨਾ ਸਪੋਰਟ ਕਰਦੀ ਹੈ। ਸੋ 52 ਗੁੱਡ ਵੀਕਸ, ਹਰ ਹਫ਼ਤੇ ਅਸੀਂ ਕੋਈ ਆਰਗੇਨਾਈਜੇਸ਼ਨ ਪਕੜਾਂਗੇ, 52 ਹਫ਼ਤੇ, ਕਿਉਂਕਿ ਸਾਲ ਦਾ ਹੁਣ ਸਾਡਾ ਟਾਰਗੇਟ ਹੈ ਕਿ 50 ਤੋਂ ਜ਼ਿਆਦਾ ਆਰਗੇਨਾਈਜੇਸ਼ਨ ਅਸੀਂ ਕੰਮ ਕਰਨਾ ਹੈ। ਹਰ ਹਫ਼ਤੇ ਕੋਈ ਇੱਕ ਵਧੀਆ ਆਰਗੇਨਾਈਜੇਸ਼ਨ ਪਕੜਾਂਗੇ ਜਿਹੜਾ ਵੀ ਕੋਈ ਵਧੀਆ ਕੰਮ ਕਰ ਰਹੀ ਹੈ, ਤੇ ਉਹਨਾਂ ਨੂੰ ਅਸੀਂ ਵਾਈ ਮੀਡੀਆ ਤੇ ਸਾਰਾ ਹਫ਼ਤਾ ਅਨਾਊਂਸ ਕਰਾਂਗੇ। ਇਸ ਹਫ਼ਤੇ ਮੀਟ ਅ ਪ੍ਰੋਫੈਸ਼ਨਲ ਪ੍ਰੋਗਰਾਮ ਨੂੰ ਅਸੀਂ ਸਪੋਰਟ ਕਰ ਰਹੇ ਹਾਂ, ਧਰਮਪਾਲ ਸੰਧੂ ਸਾਹਿਬ ਇਹਨੂੰ ਲੀਡ ਕਰਦੇ ਨੇ, ਔਰ ਇਹਦੇ ਤਹਿਤ ਜੇ ਤੁਸੀਂ ਬੱਚਿਆਂ ਨੂੰ ਕਿਸੇ ਵੀ ਪ੍ਰੋਫੈਸ਼ਨ ਚ, ਕਈ ਵਾਰ ਬੱਚੇ ਕਹਿੰਦੇ ਜੀ ਸਮਝ ਨਹੀਂ ਆ ਰਹੀ ਪੁਲਿਸ ਜਾਈਏ ਜਾਂ ਡਾਕਟਰ ਵੀ ਬਣਨਾ ਚਾਹੁੰਦੇ ਆ, ਤੇ ਹਰ ਸਾਲ ਦੀ ਇਹਨਾਂ ਦਾ ਮੀਟ ਅ ਪ੍ਰੋਫੈਸ਼ਨਲ ਪ੍ਰੋਗਰਾਮ ਹੁੰਦਾ, ਅਸੀਂ ਵਾਈ ਮੀਡੀਆ ਦੇ ਇਹਨੂੰ ਡਿਸਕਸ ਕਰਦੇ ਰਹਿੰਦੇ ਹਾਂ, ਔਰ ਫਿਰ ਜਿੱਦਣ ਹੁੰਦਾ ਮੈਂ ਜਾਣਾ ਵੀ ਹਾਂ। ਪਹਿਲੇ ਸਾਲ ਹੀ ਬੜਾ ਵਧੀਆ ਸੀ, ਮਤਲਬ ਕਈ ਵਾਰ ਮੈਂ ਦੇਖਿਆ ਕਿ ਈਵੈਂਟ ਪਹਿਲੇ ਸਾਲ ਨਹੀਂ ਇੰਨਾ ਵਧੀਆ ਹੁੰਦਾ। ਇਹਨਾਂ ਦਾ ਪਹਿਲੇ ਸਾਲ ਮੈਂ ਗਿਆ ਤੇ ਮੈਂ ਕਈ ਸਾਲਾਂ ਦਾ ਦੇਖ ਰਿਹਾ ਇਹਨਾਂ ਨੂੰ, ਔਰ ਪਿਛਲੇ ਸਾਲ ਤੇ ਮੈਨੂੰ ਪਾਰਕਿੰਗ ਚ ਨਹੀਂ ਜਗ੍ਹਾ ਮਿਲ ਰਹੀ। ਇੰਨਾ ਵਧੀਆ ਈਵੈਂਟ, ਇੰਨੇ ਸੋਹਣੇ ਪ੍ਰੋਫੈਸ਼ਨਲ ਪੇਰੈਂਟਸ ਆਏ ਆਪਣੇ ਬੱਚਿਆਂ ਨੂੰ ਲੈ ਕੇ, ਕੋਈ ਗ੍ਰੇਡ 10 ਚ, ਕੋਈ 11 ਚ, ਕੋਈ 12 ਚ, ਕੋਈ 9 ਚ, ਵੀ ਪ੍ਰੋਫੈਸ਼ਨ ਕਿਹੜਾ ਚੂਜ਼ ਕਰਨਾ। ਸੋ ਤੁਸੀਂ ਜੇ ਬੱਚਿਆਂ ਦੇ ਨਾਲ ਡਿਸਕਸ ਕਰ ਰਹੇ ਹੋ ਕਿ ਭਾਈ ਤੁਸੀਂ 10ਵੀਂ ਚ ਹੋ, 11ਵੀਂ ਚ ਹੋ, ਪ੍ਰੋਫੈਸ਼ਨ ਕਿਹੜਾ ਲੈਣਾ, ਤੇ ਜਾਣਕਾਰੀ ਲਓ ਕਿ ਕਿੱਦਾਂ ਤੁਸੀਂ ਫਾਇਰ ਫਾਈਟਰ ਬਣ ਸਕਦੇ ਹੋ, ਪੁਲਿਸ ਚ ਜਾ ਸਕਦੇ ਹੋ, ਇੰਜੀਨੀਅਰ, ਡਾਕਟਰ, ਲਾਇਰ, ਉਹ ਸਾਰੇ ਪ੍ਰੋਫੈਸ਼ਨ ਆਏ ਹੁੰਦੇ ਆ। 2 ਘੰਟੇ ਲਈ ਹੁੰਦੇ ਆ, ਸਾਲ ਚ ਇੱਕ ਵਾਰ ਪ੍ਰੋਗਰਾਮ ਹੁੰਦਾ। ਸੋ 52 ਗੁੱਡ ਵੀਕਸ, ਯਾਨੀ ਕਿ 52 ਹਫ਼ਤੇ ਗੁੱਡ ਵੀਕਸ। ਸਾਡਾ ਜਿਹੜਾ ਯੈਸ ਵੀ ਸਪੋਰਟ, ਅਸੀਂ ਵਾਈ ਮੀਡੀਆ ਵੱਲੋਂ ਅੱਜ ਤੋਂ 4 ਸਾਲ ਪਹਿਲਾਂ ਇਨੀਸ਼ੀਏਟਿਵ ਲਾਂਚ ਕੀਤਾ ਸੀ ਕੋਵਿਡ ਚ, ਉਹ ਜਾਰੀ ਹੈ। ਯੈਸ ਪੋਜ਼ਿਟਿਵ ਰਹਿਣਾ, ਵੀ ਇਕੱਠੇ ਆ, ਸਪੋਰਟ ਕਰਨੀ ਹੈ। ਸੋ ਉਹਦੇ ਤਹਿਤ ਅੱਜ ਮੀਟ ਪ੍ਰੋਫੈਸ਼ਨਲ, ਪਹੁੰਚੋ ਤੁਸੀਂ ਲੋਇਸ ਹਾਰਬਰ ਸਕੂਲ। ਸੋ ਮੈਂ ਵੀ ਹਾਜ਼ਰ ਹੋਵਾਂਗਾ, ਸ਼ਾਮ ਨੂੰ ਉੱਥੇ ਮੁਲਾਕਾਤ ਕਰਦੇ ਹਾਂ। ਜੇ ਤੁਹਾਨੂੰ ਕੋਈ ਵੀ, ਉੱਥੇ ਬਹੁਤ ਸਾਰੇ ਪ੍ਰੋਫੈਸ਼ਨਲਸ ਹੋਣਗੇ, ਧਰਮਪਾਲ ਸੰਧੂ ਸਾਹਿਬ ਔਰ ਇਹਨਾਂ ਦੀ ਸਾਰੀ ਟੀਮ ਇਸ ਪ੍ਰੋਗਰਾਮ ਨੂੰ ਉੱਥੇ ਲੀਡ ਕਰਦੀ ਹੈ ਜੀ। ਹਾਂਜੀ, ਅਗਲੀ ਕਾਲ ਤੇ ਚਲਦੇ ਹਾਂ। ਗਿਰੀਸ਼ ਸੋਰੀ, ਹੋਲਡ ਕਰੋ, ਸਾਰੇ ਜਣੇ ਹੋਲਡ ਕਰੋ ਜੀ। ਹਾਂਜੀ, ਮੈਨੂੰ ਇਸ਼ਾਰਾ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਹਰਪਾਲ ਸੰਧੂ ਜੀ ਪਹਿਲਾਂ ਜੁੜੇ ਨੇ, ਪਹਿਲਾਂ ਉਹਨਾਂ ਨਾਲ ਗੱਲ ਕਰਾਂਗੇ। ਹਰਪਾਲ ਸੰਧੂ ਜੀ, ਸਤਿ ਸ੍ਰੀ ਅਕਾਲ, ਵੈਲਕਮ ਸਰ, ਹਾਊ ਆਰ ਯੂ?
ਜਦਵੀਰ ਜੀ, ਤੁਹਾਨੂੰ, ਤੁਹਾਡੇ ਸਾਰੇ ਸਟਾਫ ਨੂੰ ਤੇ ਸਾਰੇ ਨੂੰ ਸਮੋਸਾ ਐਂਡ ਸਵੀਟ ਫੈਕਟਰੀ ਤੇ ਸਾਡੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਸਰ, ਤਿਉਹਾਰਾਂ ਦਾ ਸਮੇਂ ਆ ਗਿਆ ਹੈ, ਔਰ ਜਦੋਂ ਗੱਲ ਆਏ ਸੈਲੀਬ੍ਰੇਸ਼ਨ ਦੀ, ਤਿਉਹਾਰਾਂ ਦੀ, ਦੈਨ ਆਲਵੇਜ਼ ਰਿਮੈਂਬਰ ਸਮੋਸਾ ਐਂਡ ਸਵੀਟ ਫੈਕਟਰੀ। ਸਰ, ਜਾਣਕਾਰੀ ਦਿਓ ਜੀ।
ਬਿਲਕੁਲ ਜੀ, ਜਿਹੜੀ ਦੀਵਾਲੀ ਆ, ਇਹ ਕਹਿ ਲੋ ਤਿਉਹਾਰਾਂ ਦਾ ਇੱਕ ਕਹਿ ਲੋ ਕਿੰਗ ਹੈ। ਸਾਰੇ ਜਿੰਨੇ ਵੀ ਤਿਉਹਾਰ ਆ, ਇਹ ਤੋਂ ਕਹਿ ਲੋ ਹਟਵੇਂ ਹੁੰਦੇ ਆ, ਹਰ ਇੱਕ ਦੀ ਆਪਣੀ ਮਹੱਤਤਾ। ਪਰ ਜਿਹੜੀ ਦੀਵਾਲੀ ਦਾ ਬੰਦੀ ਛੋੜ ਦਿਵਸ ਦਾ ਜਿਹੜਾ ਇਹ ਤਿਉਹਾਰ ਆ, ਇਹਦੇ ਉੱਤੇ ਤਾਂ ਬਹੁਤ ਜ਼ਿਆਦਾ ਕਹਿ ਲੋ ਵੀ ਹਰ ਪਾਸੇ ਸਭ ਤੋਂ ਜ਼ਿਆਦਾ ਉਤਸ਼ਾਹ ਜੇ ਦੇਖਣ ਨੂੰ ਮਿਲਦਾ ਤਾਂ ਇਸੇ ਤਿਉਹਾਰ ਦੇ ਉੱਤੇ ਮਿਲਦਾ ਜੀ। ਇਹ ਜਿਹੜਾ ਫੈਸਟੀਵਲ ਆ, ਸਾਡੇ ਹਿੰਦੁਸਤਾਨੀਆਂ ਵਾਸਤੇ, ਸਾਊਥ ਏਸ਼ੀਅਨ ਵਾਸਤੇ ਬਹੁਤ ਜ਼ਿਆਦਾ ਇਹ ਇੰਪੋਰਟੈਂਸ ਰੱਖਦਾ ਜੀ। ਤੇ ਇਹਦੇ ਵਾਸਤੇ ਅਸੀਂ 35 ਸਾਲ ਹੋ ਗਏ ਸਮੋਸਿਆਂ ਦੇ ਸਵੀਟ ਫੈਕਟਰੀ ਉੱਤੇ ਜਿਹੜੀ ਇਹ ਦੀਵਾਲੀ ਦਾ ਮੇਲਾ ਲਾਉਂਦਿਆਂ ਨੂੰ, ਤੇ 12ਵਾਂ ਇੰਡੋਰ ਮਿਠਾਈ ਮੇਲਾ ਜਿਹੜਾ ਕਿ ਕੱਲ ਨੂੰ ਫਰਾਈਡੇ ਤੇ ਪਰਸੋਂ ਸੈਟਰਡੇ ਸਵੇਰ ਨੂੰ ਸ਼ੁਰੂ ਹੋ ਜਾਣਾ ਜੀ, ਤੇ ਪੂਰੇ ਦੇ ਪੂਰਾ ਹਫ਼ਤਾ ਇਹ ਮੇਲਾ ਚੱਲਣਾ। ਤੇ ਇਸੇ ਤਰ੍ਹਾਂ ਇਹ ਜਿਹੜਾ ਮੇਲਾ ਹੈ ਅਲੀਟ ਬੈਂਕਟ ਹਾਲ ਦੇ ਵਿੱਚ ਲੱਗਣਾ, ਜਿਵੇਂ ਕਿ ਪਿਛਲੇ 12 ਸਾਲਾਂ ਤੋਂ ਇਨਸਾਈਡ ਦੀਵਾਲੀ ਮਠਿਆਈ ਮੇਲਾ ਲੱਗਦਾ। ਤੇ ਇਹ 12 ਸਾਲਾਂ ਦਾ ਜਿਹੜਾ ਮੇਲਾ, ਤੇ 13ਵਾਂ ਸਾਲ ਅਗਲੇ ਸਾਲ ਆਉਣਾ, ਤੇ 13ਵੇਂ ਸਾਲ ਦੀ ਉਡੀਕ ਤੋਂ ਪਹਿਲਾਂ ਤੁਸੀਂ ਇਸ ਸਾਲ ਜ਼ਰੂਰ ਸਾਨੂੰ ਮਿਲ ਕੇ ਜਾਣਾ, ਦੇਖ ਕੇ ਜਾਣਾ, ਮਠਿਆਈਆਂ ਦੀ ਚੋਇਸ ਦੇਖਣੀ, ਮਠਿਆਈਆਂ ਦੀ ਰੰਗਤ ਦੇਖਣੀ, ਮਠਿਆਈਆਂ ਦਾ ਫਰੈਸ਼ਨੈਸ ਦੇਖਣੀ, ਤੇ ਮਠਿਆਈਆਂ ਦੀ ਕੁਆਲਿਟੀ ਦੇਖਣੀ। ਮਠਿਆਈਆਂ ਨਹੀਂ ਇਕੱਲੇ, ਆਲ ਕਾਇੰਡ ਆਫ ਸਨੈਕਸ, ਆਲ ਕਾਇੰਡ ਆਫ ਗੁੜ ਜਿਹੜੀਆਂ ਤੁਹਾਨੂੰ ਇੱਥੇ ਮਿਲਣਗੀਆਂ। ਤੇ ਬਾਹਰ ਤੁਸੀਂ ਦੇਖੋਗੇ ਸਮੋਸਾ ਐਂਡ ਸਵੀਟ ਫੈਕਟਰੀ ਦੇ ਬਾਹਰ ਤੁਹਾਨੂੰ ਦਿਸਦੇ, ਰੋਡ ਤੋਂ ਦਿਸਦੀਆਂ ਤਿਆਰੀਆਂ ਹੁੰਦੀਆਂ, ਟੈਂਟ ਲੱਗ ਰਹੇ ਆ। ਟੈਂਟ ਦੇ ਵਿੱਚ ਹਾਲਾਂਕਿ ਅਸੀਂ ਮਠਿਆਈ ਨਹੀਂ ਰੱਖਣੀ, ਪਰ ਇਹ ਜਸਟ ਆਪਣੇ ਕਸਟਮਰ ਦੀ ਸਹੂਲੀਅਤ ਲਈ ਹੁੰਦਾ ਕਿ ਜੇ ਕਿਸੇ ਨੂੰ ਬਾਹਰ ਰੁਕਣਾ ਪੈ ਜਾਏ ਜਾਂ ਤੁਸੀਂ ਉੱਥੇ ਖੜਨਾ ਹੋਵੇ, ਗੱਲਾਂ ਬਾਤਾਂ ਕਰਨੀਆਂ ਹੋਣ, ਤਾਂ ਇੱਕ ਸਪੇਅਰ ਟੈਂਟ ਵੀ ਲੱਗਿਆ ਹੋਵੇ। ਤੇ ਨਾਲ ਦੀ ਨਾਲ ਜਿਹੜੀਆਂ ਮਠਿਆਈਆਂ ਹੈਗੀਆਂ ਤੁਹਾਡੇ ਨਾਲ ਤਾਜ਼ੀਆਂ ਤੇ ਫਰੈਸ਼ ਦੀਆਂ ਫਰੈਸ਼ ਆਈ ਜਾਣੀਆਂ। ਤੇ ਦੂਸਰਾ ਜਿਹੜਾ ਮੇਲਾ ਲੱਗਣਾ ਹੈ ਜੀ ਇਨਸਾਈਡ ਚਲੋ ਫਰੈਸ਼ਕੋ, ਸੈਂਡਲਵੁੱਡ ਐਂਡ ਬ੍ਰੈਮਲੀ ਦੀ ਕਾਰਨਰ ਤੇ ਜਿਹੜਾ ਚਲੋ ਫਰੈਸ਼ਕੋ ਦੇ ਵਿੱਚ, ਉੱਥੇ ਮਿੰਨੀ ਮਠਿਆਈ ਮੇਲਾ ਲੱਗਣਾ। ਉੱਥੇ ਵੀ ਐਗਜੈਕਟਲੀ ਸੇਮ ਮਠਿਆਈ ਹੋਣੀ ਹੈ, ਸੇਮ ਫਰੈਸ਼ਨੈਸ, ਸੇਮ ਕੁਆਲਿਟੀ, ਸੇਮ ਪ੍ਰਾਈਸ ਹੋਣੀ ਆ। ਤੁਸੀਂ ਉੱਥੇ ਜਾ ਕੇ ਵੀ ਆਪਣੇ ਡੱਬੇ ਬਣਾ ਸਕਦੇ ਆ, ਆਪਣੀ ਪੈਕ ਡਰਾਪ ਕਰ ਸਕਦੇ ਆ, ਜਾਂ ਸਾਡਾ ਸਟਾਫ ਵੀ ਪੈਕ ਕਰਕੇ ਤੁਹਾਨੂੰ ਦੇ ਸਕਦਾ। ਤੁਸੀਂ ਕਿਸੇ ਵੀ ਲੋਕੇਸ਼ਨ ਤੇ ਆ ਸਕਦੇ ਆ, ਚਾਹੇ ਤੁਸੀਂ ਹੈੱਡ ਆਫਿਸ ਤੇ ਆਓ, ਚਾਹੇ ਤੁਸੀਂ ਬ੍ਰੈਮਲੀ ਐਂਡ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਓ, ਐਗਜੈਕਟਲੀ ਸੇਮ ਤੁਹਾਨੂੰ ਮਿਲੇਗੀ। ਤੇ ਬਹੁਤ ਸਾਰੇ ਲੱਕੀ ਡਰਾ ਅਸੀਂ ਕੱਢਣੇ, ਲੱਕੀ ਡਰਾ ਤੁਹਾਨੂੰ ਸਿਰਫ ਅਸੀਂ ਕਮਿਊਨਿਟੀ ਦਾ ਧੰਨਵਾਦ ਕਰਨ ਨੂੰ ਕੱਢਦੇ ਹੁੰਦੇ। ਸਾਲ ਦੇ ਵਿੱਚ ਇੱਕ ਚਾਂਸ ਸਾਨੂੰ ਮਿਲਦਾ ਹੁੰਦਾ ਦੀਵਾਲੀ ਦੇ ਉੱਤੇ ਕਿ ਅਸੀਂ ਆਪਣੇ ਕਸਟਮਰ ਦਾ, ਜਿਹੜੇ ਕਿ ਸਾਨੂੰ ਪਿਛਲੇ 35 ਸਾਲਾਂ ਤੋਂ ਸਾਡਾ ਸਾਥ ਦੇ ਰਹੇ ਆ, ਉਹਨਾਂ ਦਾ ਧੰਨਵਾਦ ਕਰਨ ਲਈ ਇੱਕ ਛੋਟਾ ਜਿਹਾ ਟੋਕਨ ਹੁੰਦਾ, ਉਹ ਤੁਹਾਨੂੰ ਅਸੀਂ ਲੱਕੀ ਡਰਾ ਦੇਣੇ। ਜਿਹੜੇ ਕਿ ਤੁਸੀਂ ਐਡਵਰਟਾਈਜ਼ਮੈਂਟ ਵਿੱਚ ਸੁਣ ਰਹੇ ਆ, ਟੈਲੀਫੋਨ ਹੋਣੇ ਆ, ਆਈਪੈਡ ਹੋਣੇ ਆ, ਤੇ ਉਹਦੇ ਵਿੱਚ ਏਅਰ ਫਰਾਇਰ ਤੇ ਮਾਈਕ੍ਰੋਵੇਵ ਤੇ ਹੋਰ ਦੇਰ ਸੋ ਮੈਨੀ ਥਿੰਗਸ ਜਿਹੜੇ ਹੋਣੇ ਆ, ਉਹ ਅਸੀਂ ਤੁਹਾਨੂੰ ਡਰਾ ਕੱਢਣੇ ਨੇ। ਤੁਸੀਂ ਆਉਣਾ ਸਮੋਸਾ ਐਂਡ ਸਵੀਟ ਫੈਕਟਰੀ ਹੈੱਡ ਆਫਿਸ ਦੇ ਵਿੱਚ, 1850 ਐਲਵੀਅਨ ਰੋਡ, ਐਲਵੀਅਨ ਰੋਡ ਦੇ ਉੱਤੇ ਸਮੋਸਾ ਐਂਡ ਸਵੀਟ ਫੈਕਟਰੀ, ਸਮੋਸਾ ਐਂਡ ਸਵੀਟ ਫੈਕਟਰੀ ਦਾ ਅਲੀਟ ਬੈਂਕਟ ਹਾਲ ਤੇ, ਅਲੀਟ ਬੈਂਕਟ ਹਾਲ ਦੇ ਵਿੱਚ 15,000 ਸਕੇਅਰ ਫੁੱਟ ਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ ਮਠਿਆਈਆਂ ਦਿਸਣੀਆਂ ਤੇ ਪਟਾਕੇ ਆਤਿਸ਼ਬਾਜ਼ੀ ਦਿਸਣੀਆਂ। ਤੇ ਤੁਸੀਂ ਆਉਣਾ ਸਮੋਸਾ ਐਂਡ ਸਵੀਟ ਫੈਕਟਰੀ ਦੇ ਅਲੀਟ ਬੈਂਕਟ ਹਾਲ ਦੇ ਵਿੱਚ ਦੀਵਾਲੀ ਮੇਲਾ ਮਨਾਉਣ, ਤੇ ਤੁਸੀਂ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਸੱਜਣਾਂ ਸਾਰਿਆਂ ਨੂੰ ਆਵਾਜ਼ਾਂ ਮਾਰ ਕੇ ਆਇਓ ਤੇ ਆਓ ਭਾਈ ਚਲੀਏ। ਦੀਵਾਲੀ ਦਾ ਮੇਲਾ ਸ਼ੁਰੂ ਹੋ ਗਿਆ ਸੈਟਰਡੇ ਤੋਂ ਲੈ ਕੇ ਆਲ ਦਾ ਵੇ ਫਰਾਈਡੇ ਤੱਕ, ਪੂਰਾ ਇੱਕ ਵੀਕ ਜਦਵੀਰ ਜੀ, ਪੂਰਾ ਇੱਕ ਵੀਕ। ਤੇ ਸਾਡਾ ਇਹ ਵਾਅਦਾ ਹੈ ਕਿ ਨਾ ਤਾਂ ਤੁਹਾਨੂੰ ਮਠਿਆਈ ਮੁੱਕਣ ਦੇਵਾਂਗੇ, ਨਾ ਤੁਹਾਡੇ ਪਟਾਕੇ ਅੱਤਸ਼ਬਾਜ਼ੀ ਮੁੱਕਣ ਦੇਵਾਂਗੇ, ਤੁਹਾਡੇ ਤੱਕ ਅਸੀਂ ਪੂਰੇ ਦਿਨ ਪੂਰੇ ਨਿਭਾਂਗੇ ਤੇ ਉਸ ਤੋਂ ਬਾਅਦ ਵੀ ਚੱਲਦੇ ਰਹਾਂਗੇ ਤੇ ਅਸੀਂ ਸਾਰਿਆਂ ਨੂੰ ਇਹ ਹੋਕਾ ਦਿੰਦੇ ਹਾਂ, ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਤੇ ਆਓ ਜਿੰਨੇ ਮੇਰੇ ਰਿਸ਼ਤੇਦਾਰ ਮਿੱਤਰ ਸੱਜਣ ਦੋਸਤ ਜਿਹੜੇ ਸੁਣਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਜਿਹੜਾ ਇਹ ਬਹੁਤ ਵੱਡਾ ਕਹਿ ਲਓ ਵੀ ਇਹ ਕੁੰਭ ਹੁੰਦਾ ਸਾਡੇ ਵਾਸਤੇ, ਇਹ ਬਹੁਤ ਵੱਡਾ ਮੇਲਾ ਹੁੰਦਾ, ਇਹਦੇ ਆਰਗੇਨਾਈਜੇਸ਼ਨ ਵਾਸਤੇ ਬਹੁਤ ਹੈਲਪ ਦੀ ਲੋੜ ਹੁੰਦੀ ਆ। ਜਿਹੜੇ ਵੀ ਕੋਈ ਸਾਡੇ ਮਿੱਤਰ ਸੱਜਣ ਜਿਹੜੇ ਸੁਣਦੇ ਹੈਗੇ ਜਿਨ੍ਹਾਂ ਨੇ ਪਿਛਲੇ ਸਾਲਾਂ ਤੋਂ ਵੀ ਵਲੰਟੀਅਰ ਸਾਡੇ ਕੋਲ ਆਉਂਦੇ ਆ ਤੇ ਇਸ ਸਾਲ ਵੀ ਅਸੀਂ ਸਪੈਸ਼ਲ ਰਿਕੁਐਸਟ ਕਰਦੇ ਹਾਂ ਵੀ ਜ਼ਰੂਰ ਪਹੁੰਚੋ, ਜਿੰਨੀ ਵੀ ਸਾਡੀ ਹੈਲਪ ਕਰ ਸਕਦੇ ਹੋ ਕਰੋ ਤੇ ਕਰਦੇ ਵੀ ਆ ਤੇ ਅਸੀਂ ਉਹਨਾਂ ਦਾ ਵੀ ਐਡਵਾਂਸ ਦੇ ਵਿੱਚ ਵੀ ਧੰਨਵਾਦ ਕਰਦੇ ਹਾਂ ਜਾਂ ਜਿਹਨਾਂ ਨੇ ਪਿਛਲੇ ਸਾਲਾਂ ਵਿੱਚ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਜੀ ਜਦਵੀਰ ਜੀ, ਸਾਡਾ ਟੈਲੀਫੋਨ ਨੰਬਰ ਹੈ 416-213-1165 ਤੇ ਪਰ ਆ ਜਾਓ ਦੇਖਣਾ, ਸੈਚਰਡੇ ਨੂੰ ਦੀਵਾਲੀ ਮੇਲਾ ਲੱਗ ਜਾਣਾ ਤੇ ਸ਼ੁਰੂ ਹੋ ਜਾਣਾ ਐਲੀਟ ਬੈਂਕਟ ਹਾਲ ਦੇ ਵਿੱਚ, ਪਰ ਜਿਹੜੀ ਕਾਊਂਟਰ ਸਰਵਿਸ ਆ ਉਹ ਜਿਹੜੀ 100% ਚੱਲਦੀ ਰਹਿਣੀ ਆ ਉਹ ਵੀ ਚੱਲਣੀ ਆ ਤੇ ਐਲੀਟ ਬੈਂਕਟ ਹਾਲ ਦੇ ਵਿੱਚ ਮੇਲਾ ਵੀ ਲੱਗਣਾ। ਵੀ ਆਰ ਆਸਕਿੰਗ ਯੂ ਐਵਰੀ ਵਨ ਟੂ ਜੁਆਇਨ ਅਸ। ਥੈਂਕ ਯੂ ਜਸਵੀਰ ਜੀ, ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਸੋ ਮਚ ਜੀ। ਐਲੀਟ ਬੈਂਕਟ ਹਾਲ ਦੇ ਵਿੱਚ ਇਨਡੋਰ ਮਿਠਾਈ ਮੇਲਾ, ਤੁਸੀਂ ਜੇ ਨਵੇਂ ਆਏ ਹੋ ਕੈਨੇਡਾ ਚ ਜਾਂ ਜੇ ਪਹਿਲਾਂ ਜਾਂਦੇ ਹੋ ਫਿਰ ਤਾਂ ਤੁਹਾਨੂੰ ਪਤਾ ਹੀ ਆ, ਪਰ ਜੇ ਨਵੇਂ ਵੀ ਆਏ ਹੋ ਤਾਂ ਇੱਕ ਵਾਰ ਤਿਆਰੀ ਕਰ ਲਓ ਐਲੀਟ ਬੈਂਕਟ ਹਾਲ ਇਨਡੋਰ ਮਿਠਾਈ ਮੇਲਾ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸਮੋਸਾ
ਜੀ, ਬਹੁਤ ਬਹੁਤ ਧੰਨਵਾਦ ਜੀ, ਤੁਹਾਨੂੰ ਵੀ ਅਸੀਂ ਵੇਟ ਕਰਾਂਗੇ ਤੁਹਾਡੀ ਵੀ।
ਸਰ ਅਸੀਂ ਤਾਂ ਹਰ ਸਾਲ ਹਾਜ਼ਰ ਹੋਣਾ, ਤੋਂ ਇਸ ਸਾਲ ਵੀ ਅਸੀਂ ਹਾਜ਼ਰ ਹੋਣਾ। ਬੇਨਤੀ ਕੀ ਆ ਵੀ ਤੁਸੀਂ ਬਹੁਤ ਹੀ ਪਿਆਰ ਦੇ ਨਾਲ, ਸਾਨੂੰ ਤਾਂ ਅਸੀਂ ਤਾਂ ਸਰ ਪਿਆਰ ਦੇ ਭੁੱਖੇ ਆ, ਸਾਨੂੰ ਪਤਾ ਹੈ ਕਿ ਤੁਸੀਂ ਬਹੁਤ ਹੀ ਪਿਆਰ ਦੇ ਨਾਲ ਇੱਕ ਚਾਹ ਤੇ ਅੰਦਰ ਗਰਮਾ ਗਰਮ ਜਲੇਬੀ ਟੇਸਟ ਕਰਾਉਂਦੇ ਹੋ, ਉਹ ਵੀ ਅਸੀਂ ਇਸ ਵਾਰ ਵੀ ਜ਼ਰੂਰ ਚਿੱਟੀ ਐਂਡ ਇੱਕ ਇੱਕ ਜਲੇਬੀ ਤੁਹਾਡੇ ਨਾਲ ਜ਼ਰੂਰ ਹੋਏਗੀ ਔਰ ਜ਼ਰੂਰ ਅਸੀਂ ਹਾਜ਼ਰ ਹੋਵਾਂਗੇ ਸਰ।
ਲੁਕਿੰਗ ਫਾਰਵਰਡ ਟੂ ਸੀ ਯੂ।
ਲੁਕਿੰਗ ਫਾਰਵਰਡ, ਥੈਂਕ ਯੂ। ਕਾਲ ਜੀ, ਹਾਂਜੀ ਗਰੀਸ਼ ਜੀ, ਗੋ ਅਹੈਡ ਸਰ।
ਹੈਲੋ ਯਦਵੀਰ ਜੀ, ਨਮਸਕਾਰ ਜੀ।
ਨਮਸਕਾਰ।
ਇਹ ਜੋ ਬਦਲਾਵ ਕਰ ਰਹੇ ਹੈ, ਇਹ ਤਾਂ ਮੈਂ 7 ਸਾਲ ਸੇ ਬੋਲ ਰਹਾ ਹੂੰ। ਵੋ ਕਹਤੇ ਹੈ ਕਿ ਮੈਂ ਤੋ ਹਾਰਡ ਵਰਕਿੰਗ ਹੂੰ, ਯਹਾਂ ਪੇ ਹਾਰਡ ਵਰਕਿੰਗ ਕੇ ਲਿਏ ਕੁਛ ਇੰਤਜ਼ਾਮ ਕਰ ਰਹੇ ਥੇ, ਯੇ ਕਹਤੇ ਹੈ ਕਿ ਅਭੀ ਇਨਕੋ ਅਬ ਜਾ ਗਏ ਹੈ ਯੇ ਲੋਗ ਹੈ ਜੀ।
ਦੇਖੋ ਚਲੋ ਅੱਛਾ ਕੀਆ, ਦੇਖੋ ਜੋ 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 ਜਿਹੜਾ ਕੰਮ ਕੀਤਾ ਹੈ ਨਾ ਉਹ ਇਹਨਾਂ ਨੇ ਚੰਗਾ ਕੀਤਾ ਹੈ, ਸੋ ਪਹਿਲਾਂ ਤਾਂ ਮੈਂ ਉਹਦਾ ਸਵਾਗਤ ਕਰਾਂਗਾ। ਨਾ ਕਿੰਨਾ ਹੋਰ ਜ਼ਿਆਦਾ ਘੱਟ ਹੋਣਾ ਚਾਹੀਦਾ ਸੀ ਗਿਰੀ ਜੀ, ਉਸ ਤੇ ਤੋਂ ਚਰਚਾ ਚਲਤੀ ਰਹੇਗੀ, ਬਟ ਮੈਂ ਜ਼ਰੂਰ ਵੈਲਕਮ ਕਰਨਾ ਚਾਹਤਾ ਹੂੰ। ਅਗਰ ਕੋਈ ਅੱਛਾ ਕੰਮ ਕਰਤਾ ਹੈ ਤੋ ਐਪਰੀਸ਼ੀਏਟ ਵਹਾਂ ਜ਼ਰੂਰ ਕਰੇ। ਹਾਂ, ਲੇਟ ਕੀਆ ਹੈ, ਕਮ ਕੀਆ ਹੈ, ਇਸ ਪੇ ਚਰਚਾ ਕਰ ਸਕਤੇ ਹੈ ਹਮ। ਮੈਂ ਤੋ ਸਰ ਮੇਰਾ ਤੋ ਵਿਊ ਪੁਆਇੰਟ ਬੜਾ ਕਲੀਅਰ ਹੈ ਕਿ 2 ਸਾਲ ਤੱਕ ਹਮੇ ਇਮੀਗ੍ਰੇਸ਼ਨ ਨਹੀਂ ਚਾਹੀਏ। ਅੱਛਾ, ਉਹਨੇ ਵੈਸੇ ਅਗਲੇ ਸਾਲ ਕੇ ਲਗਭਗ ਕਰ ਦਿਆ, ਵੋ ਕੈਸੇ? उन्होंने बोला है कि वास्ट मेजोरिटी जो यहां पर जो हम बात करी रहे थे, जो स्टूडेंट आए हुए हैं उनको पक्के करो यहां पे, जो वर्क परमिट पे बैठे हैं कोई स्टूडेंट, आज उन्होंने पैसे दे दिए हैं उनको, इंडिया से जो या पाकिस्तान से जो नए आपने लेकर आने हैं उनकी बजाय यहां बैठे लोगों को पक्का करो। तो वो तो बात सर आपकी मान ली है काफी हद तक, तो चलो देखते हैं चर्चा कर सकते हैं कितना फायदा नुकसान होगा इसका। जी,
एक और बहुत अहम सवाल है जी मुद्वी जी, इतने टूरो साहब ने सिक्योरिटी क्लियरेंस लिया है या वो रिपोर्ट?
हां, उन्होंने लिया है, टूरो साहब ने लिया है। हाँ जी,
कि वो प्रधानमंत्री के पद पे हैं इसलिए उनको एक्सेस है वो?
नहीं, उन्होंने सिक्योरिटी क्लियरेंस लिया हुआ है, जगमीत सिंह जी ने भी लिया है, प्रधानमंत्री जी ने भी लिया हुआ है सिक्योरिटी क्लियरेंस।
नहीं, मुझे लग रहा था कि शायद नहीं लिया है, कि वो जो इस पद पे हैं उसलिए उनको एक्सेस
है। नो, उन्होंने क्लियरेंस लिया हुआ। हाँ जी सर, यही तो आप बहुत पढ़ते हैं, मुझे पता है आप बड़े सूझवान हैं, पढ़ाई करते हैं, पर अगर आपको लगता है कोई चीज क्लैरिफाई करनी है तो आप यहां आ जाए करें भाई मीडिया पे, या मैं हाजिर हूं या फिर हमारे और कोई ना कोई लिसनर, सारे बड़े सूझवान हैं, यहां पर चर्चा पूरे फैक्ट एंड फिगर के साथ होगी। तो उन्होंने सिक्योरिटी क्लियरेंस जो है सर गिरीश साहब, वो अपना लिया हुआ है, 100% कन्फर्म है। जगमीत जी ने भी लिया हुआ है, इन्होंने भी लिया हुआ है, और अपने ग्रीन पार्टी लीडर ने भी लिया हुआ है। ठीक है जी। हाँ जी, सहोता साहब तुसी आउंदे हो। हाँ जी, संदीप सहोता जी, ਸੰਦੀਪ ਸਹੋਤਾ ਜੀ, ਸਮੇਂ ਸਾਡੇ ਕੋਲ ਬੜਾ ਘੱਟ ਹੈ, ਤੁਸੀਂ ਮੇਰੇ ਖਿਆਲ ਨਾਲ ਲਾਈਨ ਕੱਟ ਗਈ ਹੈ। ਤੁਸੀਂ ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਨਾ, ਸਾਡੇ ਕੋਲ 30 ਸੈਕਿੰਡ ਰਹਿ ਗਏ ਨੇ, ਯੂ ਗੋ ਹੈਡ ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਨਾ, ਗੋ ਹੈਡ 30 ਸੈਕਿੰਡ, ਤੁਸੀਂ ਅਨਾਊਂਸਮੈਂਟ ਕਰੋ।
ਸਤਿ ਸ਼੍ਰੀ ਅਕਾਲ ਜਦਵੀਰ ਜੀ, ਮੈਂ ਦੱਸਣਾ ਸੀ ਆਪਣਾ ਪਾਰਕਿੰਗ ਦੇ ਬਾਰੇ, ਟਰਾਕਾਂ ਟ੍ਰੇਲੇ ਦੀ ਪਾਰਕਿੰਗ ਹੈ, ਆਪਣਾ ਪ੍ਰੋਬਲਮ ਹੈ ਡਰੂ ਤੇ ਉੱਤੇ, ਕਿਸੇ ਨੂੰ ਵੀ ਪਾਰਕਿੰਗ ਚਾਹੀਦੀ ਹੈ ਤਾਂ ਮੈਨੂੰ ਕਾਲ ਕਰ ਸਕਦਾ 6478871442।
ਠੀਕ ਹੈ, ਥੈਂਕ ਯੂ ਵੈਰੀ ਮਚ ਜੀ। ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਮੁਲਾਕਾਤ ਜਾਰੀ ਹੈ। ਹੈਵ ਅ ਵੰਡਰਫੁਲ ਡੇ। 416-475,000, ਸੀ ਯੂ ਇਨ ਦਾ ਈਵਨਿੰਗ। ਪਹਿਲਾਂ ਆਪਣੇ ਇੱਥੇ ਮੀਟ ਅ ਪ੍ਰੋਫੈਸ਼ਨਲ ਤੇ ਆਓ, ਉੱਥੇ ਆਪਾਂ ਮਿਲਾਂਗੇ ਸਾਰੇ ਜਣੇ, ਔਰ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਵੀ ਮੈਂ ਹਾਜ਼ਰ ਹੋ ਰਹਾ। ਥੈਂਕ ਯੂ 416-475,000, ਵੰਡਰਫੁਲ ਡੇ, ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ ਟੋਰਾਂਟੋ। समोसा स्वीट फैक्ट्री ते 26 अक्टूबर तो 1 नवंबर तक आ रहा है नॉर्थ अमेरिका दा सब तो बड़ा इंडोर दिवाली मठियाई मेला इलीट बैंकवेट हॉल विच ब्रह्मी लोकेशन देवी इनसाइड चलो फ्रेश को लगूगा मिनी मठियाई मेला सारा डिस्प्ले हमेशा दी तरह पर मठियाइयां दी शुद्धता ते वैरायटी बिल्कुल नवी ते ताजा दिवाली मठियाई मेला ते लकी ड्रॉ विच तुसी जीत सकदे हो 2 सैमसंग S23 स्मार्टफोन्स 3 स्मार्ट टैबलेट्स 5 माइक्रोवेव्स 5 एयर फ्रायर्स एंड मेनी मोर विजिट 1850 एल्बिन रोड टोबिको अ कॉल एट 416-213-1165 Samosa Sweet Factory wishing you all a very happy Diwali.
Aagi hai Diwali khushiyan manaun nu pataka dot com to patake leun nu
1 नवंबर नु आ रही है दिवाली तुसी भी पटाका.com से आओ बेस्ट क्वालिटी दे पटाके होलसेल प्राइस से ले जाओ ग्रोसरी स्टोर कन्वीनियंस स्टोर कनाडा दे विच किते भी अगर तुसी भी पटाकियां दे नाल अपना प्रॉफिट दुगना करना चाहंदे हो ते आज ही कॉल करो पटाका.com ते 416-828-6008
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक